ਕਹਿੰਦੇ ਮਨ ਦੇ ਛੱਡ ਉੱਪਰ ਨੂੰ, ਕਹਿੰਦੇ ਮਨਾ ਭੜਕਣਾ ਛੱਡ ਦੇ। ਕਹਿੰਦਾ ਫਿਰ ਕੀ ਕਰਾਂ, ਪ੍ਰਗਟ ਹੋਏ ਨਾਚੋ, ਪ੍ਰਗਟ ਹੋਏ। ਪ੍ਰਗਟ ਦਾ ਮਤਲਬ ਕੀ ਹੈ ਕਿ ਤੂੰ ਰੋਜ਼ ਗੁਰੂ ਘਰ ਆਉਂਦਾ, ਰੋਜ਼ ਗੁਰਬਾਣੀ ਪੜ੍ਹਦਾ ਹੈ, ਤੇਰੇ ਅੰਦਰ ਫਿਰ ਵੀ ਡਰ ਬੜਾ ਹੈ ਵੀ ਜੇ ਕੰਮ ਨਹੀਂ ਬਣਿਆ, ਜੇ ਇੱਦਾਂ ਨਹੀਂ ਹੋਇਆ, ਜੇ ਇੱਦਾਂ ਨਹੀਂ ਹੋਇਆ। ਕਹਿੰਦੇ ਨਿਡਰ ਹੋ, ਪ੍ਰਗਟੋ, ਨਿਡਰ ਹੋ ਕੇ ਇਹਨਾਂ ਚੀਜ਼ਾਂ ਦੀਆਂ ਝੂਠੀਆਂ ਮੰਗਾਂ ਤ੍ਰਿਸ਼ਨਾਵਾਂ ਤੋਂ ਪਰਾਂ ਹੋ ਕੇ ਨਾਚੋ, ਸਿਮਰਨ ਕਰ। ਜੁਗ ਜੁਗ ਅਟਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੀ ਦੀ ਨਿੱਘੀ ਜੀ ਗੋਦ ਆਨੰਦ ਮਾਨਦੇ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਆਓ ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਚਰਨਾਂ ਚਲਵਾਈਏ ਹਾਜ਼ਰੀਆਂ, ਹਾਜ਼ਰੀਆਂ ਲਵਾਉਂਦਿਆਂ ਮਨ ਬਿਰਤੀਆਂ ਇਕਾਗਰ ਕਰਦੇ ਆ, ਗੱਜ ਕੇ ਬੋਲਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਹੁਣੇ ਆਪ ਜੀ ਰਸਪਿਰ ਨਾਲ ਕੀਰਤਨ ਸਰਵਣ ਕਰ ਰਹੇ ਸੀ ਗੁਰਸਿੱਖਾਂ ਪਾਸੋਂ, ਵੱਡੇ ਭਾਗ ਹੋਣ, ਉਸ ਪਰਮਾਤਮਾ ਦੀ ਰਹਿਮਤ ਹੋਵੇ ਤੇ ਮਨ ਨੂੰ ਇਹ ਸੁਭਾਵਾ ਸਮਾਂ ਪ੍ਰਾਪਤ ਹੁੰਦਾ, ਕਿਉਂਕਿ ਜਿਹੜਾ ਮਨ ਹੈ ਸਾਡਾ ਬੜਿਆਂ ਜਨਮਾਂ ਚੋਂ ਬੜਿਆਂ ਸਰੀਰਾਂ ਚੋਂ ਲੰਘ ਕੇ ਆਇਆ, ਉਹਨਾਂ ਸਰੀਰਾਂ ਅੰਦਰ ਬੈਠੇ ਨੂੰ ਕਿਸੇ ਨੇ ਗੁਰੂ ਘਰ ਨਹੀਂ ਬਹਿਣ ਦਿੱਤਾ, ਕਿਸੇ ਨੇ ਇਹਨੂੰ ਗੁਰੂ ਘਰ ਵਿੱਚ ਬਹਿ ਕੇ ਸੋਝੀ ਨਹੀਂ ਲੈਣ ਦਿੱਤੀ, ਕਿਉਂਕਿ ਸਮਾਂ ਨਹੀਂ ਸੀ ਇਹਦੇ ਕੋਲ। ਅੱਜ ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ, ਰਹਿਮਤ ਕੀਤੀ ਹੈ, ਅੱਜ ਇਹਨੂੰ ਸਮਾਂ ਮਿਲਿਆ। ਆਪ ਜੀ ਗੁਰਬਾਣੀ ਚੋਂ ਪੜ੍ਹ ਦਿਓ, ਸੱਚ ਕਾਲ ਕੁੜ ਵਰਤਿਆ, ਕੱਲ ਕਾਲਖ ਬੇਤਾਲ। ਸੱਚ ਕਾਲ, ਆਪਾਂ ਲੋਕ ਕਹਿ ਦਿੰਦੇ ਸੱਚ ਦਾ ਕਾਲ ਪੈ ਗਿਆ, ਸੱਚ ਦਾ ਕਦੀ ਕਾਲ ਨਹੀਂ ਪੈਂਦਾ, ਪਰਮਾਤਮਾ ਦੀ ਸ਼ਕਤੀ ਦਾ ਕਦੀ ਕਾਲ ਨਹੀਂ ਪੈਂਦਾ। ਸੱਚ ਕਾਲ, ਸੱਚ ਦਾ ਭਾਵ ਪਰਮਾਤਮਾ, ਕਾਲ ਦਾ ਭਾਵ ਸਮਾਂ। ਗੁਰੂ ਜੀ ਮਨ ਨੂੰ ਸਮਝਾਉਣ ਲੱਗੇ ਨੇ, ਮਨਾ ਸੱਚ ਕਾਲ, ਇਹ ਜਿਹੜਾ ਮਨੁੱਖ ਦਾ ਸਰੀਰ ਹੈ ਨਾ, ਜਿਹੜਾ ਜਨਮ, ਜਿਹੜਾ ਸਮਾਂ ਤੈਨੂੰ ਮਿਲਿਆ, ਪਤਾ ਕਦੇ ਲਈ ਮਿਲਿਆ? ਸੱਚ ਕਾਲ, ਇਹ ਤੈਨੂੰ ਸਮਾਂ ਮਿਲਿਆ ਸੱਚ ਦੀ ਪਹਿਚਾਣ ਕਰਨ ਲਈ, ਇਹ ਤੈਨੂੰ ਸਮਾਂ ਮਿਲਿਆ ਸੱਚ ਤੱਕ ਪਹੁੰਚਣ ਲਈ। ਪਰ ਇੱਥੇ ਹੋ ਕੀ ਰਿਹਾ, ਕੂੜ ਵਰਤਿਆ, ਝੂਠ ਪ੍ਰਧਾਨ ਹੋ ਗਿਆ, ਸੰਸਾਰ ਪ੍ਰਧਾਨ ਹੋ ਗਿਆ, ਕੱਲ ਕਾਲਖ ਬੇਤਾਲ। ਹੁਣ ਧਿਆਨ ਦੇਣਾ, ਕੱਲ ਕਾਲਖ ਬੇਤਾਲ, ਪਹਿਲਾਂ ਕਾਲ ਆ ਫਿਰ ਕੱਲ ਆ, ਕੱਲ ਦਾ ਭਾਵ ਸਮਾਂ ਤੇ ਕੱਲ ਦਾ ਭਾਵ ਕੀ ਹੈ, ਕਲਯੁਗ। ਕੀ ਹੈ ਕਲਯੁਗ? ਕਲਯੁਗ ਕਿਸੇ ਰੁੱਖ ਤੇ ਨਹੀਂ ਬੈਠਾ, ਕਲਯੁਗ ਦਾ ਭਾਵ ਹੈ ਜਦੋਂ ਮਨ ਕਿਸੇ ਦੀ ਗੱਲ ਨਹੀਂ ਮੰਨਦਾ, ਕਹਿੰਦੇ ਕਲਯੁਗੀ ਸੁਭਾਅ ਹੈ। ਤੁਸੀਂ ਕਦੀ ਦੇਖਿਓ ਆਪਣੇ ਬੱਚੇ ਨੂੰ, ਕੋਈ ਕੰਮ ਕਹੀਏ ਆਪਾਂ, ਬੇਟੇ ਕੰਮ ਕਰੋ, ਪਾਪਾ ਮੇਰੇ ਕੋਲ ਟਾਈਮ ਨਹੀਂ, ਮੈਂ ਖੇਡਣ ਚੱਲਿਆ, ਸੁਭਾਵਕ ਮੂੰਹ ਚੋਂ ਨਿਕਲਦਾ ਕਲਯੁਗ ਦੀ ਔਲਾਦ ਹੈ, ਮਾਪੇ ਦਾ ਕਹਿਣਾ ਨਹੀਂ ਮੰਨਦੇ। ਕਹਿੰਦਾ ਪਾਉ ਕਲ ਕਾਲਖ ਬੇਤਾਲ, ਕਹਿੰਦੇ ਮਨ ਬਿੱਤੀ ਇੱਦਾਂ ਦੀ ਬਣ ਗਈ ਹੈ ਕਿ ਗੁਰੂ ਦੀ ਗੱਲ ਨਹੀਂ ਮੰਨਦੀ, ਗੁਰੂ ਦੀ ਗੱਲ ਇਹਨੂੰ ਸਮਝ ਨਹੀਂ ਆਉਂਦੀ, ਨਾ ਸਮਝਣ ਆਉਣ ਕਰਕੇ ਮਨ ਬਿਰਤੀ ਬੇਤਾਲ ਹੋ ਗਈ ਹੈ। ਬੇਤਾਲ ਦਾ ਮਤਲਬ ਕਿ ਤਾਲ ਤੋਂ ਬਾਹਰ ਹੋ ਗਈ, ਤਾਲ ਤੋਂ ਬਾਹਰ ਹੋ ਗਈ। ਕਹਿੰਦਾ ਪਾਉ ਗੁਰੂ ਦੇ ਪਰਮਾਤਮਾ ਦੇ ਹੁਕਮ ਤੋਂ ਬਾਹਰ ਹੋ ਗਈ, ਵਿਚਾਰ ਤੋਂ ਬਾਹਰ ਹੋ ਗਈ, ਬਿਲਕੁਲ ਬੇਤਾਲ ਜਾ ਰਹੀ ਹੈ। ਇਹ ਸਮਾਂ ਮਿਲਿਆ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਦਾ, ਇਹ ਸਮਾਂ ਮਿਲਿਆ ਸਾਨੂੰ ਪਰਮਾਤਮਾ ਚ ਲੀਨ ਹੋਣ ਦਾ। ਹੁਣ ਸਮੇਂ ਦੀ ਗੱਲ ਕਰਦੇ ਜਾਈਏ ਆਪਾਂ, ਧੰਨ ਗੁਰੂ ਨਾਨਕ ਪਾਤਸ਼ਾਹ 990 ਅੰਗ ਦੇ ਉੱਤੇ ਕਹਿੰਦੇ ਹੋ, ਕਹਿੰਦੇ ਮਨਾ ਦੇਖ ਸਮਾਂ ਤੈਨੂੰ ਕੈਸਾ ਮਿਲਿਆ, ਕਾਇਆ ਆਇਰਨ ਮਨ ਵਿੱਚ ਲੋਹਾ, ਪੰਚ ਅਗਣਿਤ ਲਾਗ ਰਹੀ। ਹੁਣ ਕਾਇਆ ਆਇਰਨ, ਆਇਰਨ ਭੱਠੀ ਨੂੰ ਕਹਿੰਦੇ, ਆਇਰਨ ਭੱਠੀ ਨੂੰ ਕਹਿੰਦੇ, ਕਹਿੰਦੇ ਇਹ ਜਿਹੜਾ ਸਰੀਰ ਤੈਨੂੰ ਮਿਲਿਆ ਮਨੁੱਖ ਦਾ, ਇਹ ਪਤਾ ਕੀ ਚੀਜ਼ ਹੈ, ਇਹ ਭੱਠੀ ਹੈ, ਕਾਇਆ ਆਇਰਨ, ਇਹ ਭੱਠੀ, ਮਨ ਵਿੱਚ ਲੋਹਾ। ਕਹਿੰਦੇ ਇਸ ਭੱਠੀ ਦੇ ਅੰਦਰ ਜਿਹੜਾ ਮਨ ਆ ਲੋਹਾ ਆ, ਲੋਹਾ ਭੱਠੀ ਚ ਕਦੋਂ ਪਾਈਦਾ, ਜਦੋਂ ਕੋਈ ਸ਼ੇਪ ਦੇਣੀ ਹੋਵੇ, ਜਦੋਂ ਢਲਣਾ ਹੋਵੇ, ਜਦੋਂ ਰੂਪ ਬਦਲਣਾ ਹੋਵੇ, ਕੀ ਕਰੀਦਾ, ਉਹਨੂੰ ਭੱਠੀ ਚ ਪਾ ਦੇਈਦਾ। ਜਦੋਂ ਗਰਮ ਹੁੰਦਾ, ਲਾਲ ਹੁੰਦਾ, ਤੇ ਆਪਾਂ ਸੱਟਾਂ ਮਾਰ ਮਾਰ ਕੇ ਉਹਨੂੰ ਸ਼ੇਪ ਬਦਲ ਦਿੰਦੇ ਹਾਂ। ਇੱਦਾਂ ਗੁਰੂ ਸਾਹਿਬ ਨੂੰ ਕਹਿਣ ਲੱਗਦੇ ਕਾਇਆ ਆਇਰਨ, ਕਹਿੰਦੇ ਮਨਾ ਸਰੀਰ ਬੜੇ ਭੋਗੇ, ਤੂੰ ਬਹੁਤ ਸਰੀਰ ਭੋਗੇ, ਕੋਈ ਕਮੀ ਨਹੀਂ, ਪਰ ਉਹ ਵੀ ਭੱਠੀ ਸੀ, ਪਰ ਉਹਨਾਂ ਭੱਠੀਆਂ ਅੰਦਰ ਮਨਾ ਤੂੰ ਤਬਦੀਲ ਨਹੀਂ ਹੋ ਸਕਦਾ ਸੀ, ਉਹਨਾਂ ਭੱਠਿਆਂ ਦਾ ਸੇਕਾ ਤੈਨੂੰ ਤਬਦੀਲ ਨਹੀਂ ਕਰ ਸਕਦਾ ਸੀ। ਅੱਜ ਤੂੰ ਪਹੁੰਚਿਆ ਮਨੁੱਖ ਸਰੀਰ ਦੇ ਅੰਦਰ, ਜਿਹੜਾ ਸਰੀਰ ਹੈ ਇਹ ਭੱਠੀ ਹੈ, ਕਾਇਆ ਆਇਰਨ ਭੱਠੀ ਹੈ, ਮਨ ਵਿੱਚ ਲੋਹਾ। ਕਹਿੰਦੇ ਉਸ ਪਰਮਾਤਮਾ ਨੇ ਇਸ ਭੱਠੀ ਵਿੱਚ ਮਨ ਨੂੰ ਤਾਂ ਪਾਇਆ ਤਾਂ ਕਿ ਇਹ ਮਨ ਰੂਪੀ ਲੋਹਾ ਗੁਰੂ ਦੇ ਚਰਨਾਂ 'ਚ ਚੱਲਿਆ ਜਾਵੇ। ਪਰ ਗੁਰੂ ਦੇ ਉਪਦੇਸ਼ ਦੀ ਸੱਟ ਵੱਜੇ, ਜਿੱਦਾਂ ਜਿੱਦਾਂ ਨੂੰ ਗੁਰੂ ਦੇ ਉਪਦੇਸ਼ ਦੀ ਸੱਟ ਵੱਜੇਗੀ, ਤਬਦੀਲ ਹੋ ਜਾਏਗਾ, ਰੂਪ ਬਦਲ ਜਾਏਗਾ। ਇਹ ਤਾਂ ਦਾਤ ਮਿਲੀ ਹੈ, ਕਾਇਆ ਆਇਰਨ ਮਨ ਵਿੱਚ ਲੋਹਾ। ਪੰਚ ਅਗਲ ਤੇ ਤਲਾਗ ਰਹੀ, ਕਹਿੰਦੇ ਇਹਦੇ ਅੰਦਰ ਪੰਜ ਵਿਕਾਰ ਜਿਹੜੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹਨਾਂ ਦੀ ਅੱਗ ਬਲਦੀ ਪਈ ਅੰਦਰ, ਅੱਗ ਬਲਦੀ ਪਈ। ਜਿਵੇਂ ਆਪਾਂ ਕਹਿ ਦਿੰਦੇ ਭੱਠੀ ਅੰਦਰ ਅੱਗ ਬਲਦੀ ਹੋਵੇ, ਲੱਕੜਾਂ ਰਹੀਦੀਆਂ, ਤੇ ਸੁਭਾਵਿਕ ਜੇ ਕਹਿ ਦਿੰਦਾ ਦੋ ਘੋਰ ਲਾ ਦੇ, ਚਾਰ ਪੰਜ ਲੱਕੜਾਂ ਲਾ ਦੇ, ਸੇਕਾ ਵਧੀਆ ਨਿਕਲੂਗਾ। ਤੇ ਇੱਥੇ ਗੁਰੂ ਜੀ ਕਹਿਣ ਲੱਗੇ ਪੰਚ ਅਗਲ ਤਲਾਗ ਰਹੀ, ਕਹਿੰਦੇ ਪੰਜ ਲੱਕੜਾਂ 'ਚ ਬਲਦੀਆਂ ਪਈਆਂ, ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ, ਉਹ ਪੰਜਾਂ ਦੀ ਅੱਗ ਬਲਦੀ ਪਈ ਹੈ। ਹੁਣ ਤੁਸੀਂ ਹਿਸਾਬ ਲਓ, ਜਿੰਨੀਆਂ ਲੱਕੜਾਂ ਵੱਧ ਹੋਣਗੀਆਂ ਅੱਗ ਜ਼ਿਆਦਾ ਮਚੂਗੀ ਨਾ। ਇੱਥੇ ਗੁਰੂ ਸਾਹਿਬ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਪੰਜਾਂ ਦੀ ਅੱਗ ਮਚਦੀ ਪਈ ਅੰਦਰ। ਹੁਣ ਪ੍ਰੋਬਲਮ ਕਿੱਥੇ? ਅੱਗ ਬਲਦੀ ਪਈ, ਅੱਗ ਦਾ ਸੰਭਰ ਦਾ ਢੰਗ ਹੈ, ਹੁਣ ਅੱਗ ਬਲਦੀ ਪਈ ਹੈ। ਹੁਣ ਚੁੱਲ੍ਹੇ ਵਿੱਚ ਵੀ ਅੱਗ ਬਲਦੇ ਆਪਾਂ, ਅੱਗ ਬਲਦੀ ਕਿਸੇ ਨੂੰ ਸਾੜ ਦਿੰਦੀ, ਅੱਗ ਬਲਦੀ ਕਿਸੇ ਦਾ ਸਵਾਰ ਦਿੰਦੀ, ਅੱਗ ਬਲਦੀ ਸਾੜ ਦਿੰਦੀ, ਅੱਗ ਹੀ ਸਵਾਰ ਦਿੰਦੀ। ਕਹਿੰਦੇ ਕਿਵੇਂ? ਹੁਣ ਇੱਕ ਔਰਤ ਆਟਾ ਗੁੰਨਦੀ, ਅੱਗ ਬਾਲ ਕੇ ਰੋਟੀ ਪਕਾਉਂਦੀ, ਸਬਜ਼ੀ ਬਣਾਉਂਦੀ, ਅੱਗ ਤੇ ਬਲਦੀ ਪਈ। ਪਰ ਜੇ ਉਹ ਔਰਤ ਸੁਚੇਤੀ ਹੈ, ਧਿਆਨ 'ਚ ਉਹਦੇ ਹੈਗਾ, ਠੀਕ ਹੈ, ਉਹਦਾ ਮਨ ਜਿਹੜਾ ਐਕਟਿਵ ਹੈ, ਜਾਗਦਾ ਹੈ, ਤੂੰ ਰੋਟੀਆਂ ਪਕਾਉਂਦੀ ਹੈ, ਦਾਲ ਰੱਖੀ ਹੈ, ਦੁੱਧ ਰੱਖਿਆ, ਜੋ ਵੀ ਰੱਖਿਆ ਉਹਨੇ ਅੱਗ ਦੇ ਉੱਤੇ, ਉੱਥੇ ਧਿਆਨ ਰੱਖਦੀ ਹੈ। ਪਰ ਕਿਤੇ ਉਹਦਾ ਦਿਮਾਗ ਜਿਹੜਾ ਹੈ, ਧਿਆਨ ਜਿਹੜਾ ਹੈ, ਦੂਜੇ ਪਾਸੇ ਚਲਿਆ ਜਾਵੇ, ਦੁੱਧ ਰੱਖ ਕੇ ਭੁੱਲ ਗਈ, ਮੈਂ ਤਾਂ ਅੱਗ ਹੀ ਹੈ ਨਾ, ਦੁੱਧ ਉੱਬਲ ਗਿਆ, ਵੇਸਟ ਹੋ ਗਿਆ ਸਾਰਾ ਹੀ, ਦਾਲ ਸੜ ਗਈ, ਖਰਾਬ ਹੋ ਗਈ, ਫੁਲਕਾ ਲਾਇਆ, ਫੁਲਕਾ ਸੜ ਗਿਆ, ਕੰਮ ਹੀ ਨਹੀਂ ਆਇਆ ਕਿਸੇ। ਹੁਣ ਜੇ ਉਹ ਪਹਿਰਾ ਦਿੰਦੀ ਹੈ ਰੋਟੀ ਦੇ ਉੱਤੇ, ਦਾਲ ਦੇ ਉੱਤੇ, ਦੁੱਧ ਦੇ ਉੱਤੇ, ਤੇ ਧਿਆਨ ਲਓ ਉਹੀ ਦਾਲ ਬਣਦੀ, ਖਾਂਦੇ ਹਾਂ, ਰੋਟੀ ਪੱਕਦੀ ਹੈ, ਖਾਂਦੇ ਹਾਂ, ਤਾਕਤ ਮਿਲਦੀ ਸਰੀਰ ਨੂੰ, ਦੁੱਧ ਪੀਂਦੇ ਹਾਂ, ਤਾਕਤ ਮਿਲਦੀ, ਪਰ ਦੁੱਧ ਰੁੜ ਗਿਆ, ਸਾਰਾ ਉਬਲ ਗਿਆ, ਕੀ ਤਾਕਤ ਆਊਗੀ। ਏਦਾਂ ਗੁਰੂ ਸਾਹਿਬ ਕਹਿੰਦੇ, ਕਹਿੰਦੇ ਉਸ ਅਗਨੀ ਦੇ ਜ਼ਰੀਏ ਕੁਛ ਸਵਾਰਿਆ ਜਾ ਸਕਦਾ, ਪਰ ਧਿਆਨ ਲਾਉਣਾ ਪਏਗਾ, ਸੁਚੇਤੇ ਹੋਣਾ ਪਏਗਾ। ਜੇ ਸੁਚੇਤੇ ਨਹੀਂ ਤੇ ਆਪਾਂ ਉਹਦੇ ਵਿੱਚੋਂ ਕੁਛ ਨਹੀਂ ਲੈ ਸਕਦੇ। ਗੁਰੂ ਸਾਹਿਬਾਂ ਨੂੰ ਆਪ ਜੀ ਨੂੰ ਇਹੀ ਸਮਝਾਉਂਦੇ ਪਏ, ਕਹਿੰਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅੱਗ ਬਲਦੀ ਪਈ ਹੈ, ਪਰ ਜੇ ਕਿਤੇ ਮਨਾ ਤੂੰ ਸੁਚੇਤਾ ਹੋ ਜਾਏ ਨਾ, ਜੇ ਤੂੰ ਕਿਤੇ ਸੁਚੇਤਾ ਹੋ ਜਾਵੇ ਤੇ ਇਸ ਅੱਗ ਦੇ ਵਿੱਚੋਂ ਵੀ ਆਪਣਾ ਆਪ ਸਵਾਰ ਸਕਦਾ ਤੂੰ। ਜਿੱਦਾਂ ਉਹ ਔਰਤ ਪਹਿਰਾ ਦਿੰਦੀ ਹੈ, ਰੋਟੀ ਪਕਾਉਣ ਲੱਗਿਆ, ਸਬਜ਼ੀ ਬਣਾਉਣ ਲੱਗਿਆ, ਦੁੱਧ ਗਰਮ ਕਰਨ ਲੱਗਿਆ, ਪਹਿਰਾ ਦਿੰਦੀ, ਕਹਿੰਦਾ ਆਪਾਂ ਧਿਆਨ ਰੱਖਦੀ, ਉਹਨੂੰ ਪਤਾ ਹੈ ਕਿੰਨੇ ਕੁ ਚਿਰ ਬਾਅਦ ਦੁੱਧ ਉਬਲ ਜਾਣਾ, ਉਹ ਵੇਖਦੀ ਹੈ ਬਾਰ ਬਾਰ, ਦਾਲ ਰੱਖਦੀ ਹੈ, ਵੇਖਦੀ ਹੈ ਬਾਰ ਬਾਰ ਕੜਛੀ ਗਲ ਗਈ, ਪਰ ਜ਼ਿਆਦਾ ਅੱਗ ਲੱਗ ਜਾਵੇ ਦਾਲ ਥੱਲੇ ਜਾਂਦੀ, ਖਾਣ ਦੇ ਕੰਮ ਨਹੀਂ ਆਉਂਦੀ। ਏਦਾਂ ਗੁਰੂ ਸਾਹਿਬ ਸਮਝਾਉਂਦੇ ਪਏ, ਕਹਿੰਦੇ ਜੇ ਕਿਤੇ ਮਨ ਸੁਚੇਤਾ ਰਹੇ, ਬਣ ਚ ਲਿਖਿਆ ਪੰਚ ਪਹਿਰੂਆ ਧਰਮੇ ਰਹਿਤੇ ਤਿਨਕਾ ਨਹੀਂ ਪਤਿਆਰਾ, ਚੇਤ ਸੁਚੇਤ ਚਿੱਤ ਹੋਏ ਰਹੋ ਤੋ ਲੇ ਪ੍ਰਗਾਸ਼ ਉਜਾਰਾ। ਕਹਿੰਦੇ ਪੰਜ ਪਹਿਰੇਦਾਰ ਤੇਰੇ ਘਰ ਵਿੱਚ ਰਹਿੰਦੇ ਨੇ, ਪੰਚ ਪਹਿਰੂਆ ਧਰਮੇ ਰਹਿਤੇ ਤਿਨਕਾ ਨਹੀਂ ਪਤਿਆਰਾ, ਕਹਿੰਦੇ ਕੋਈ ਭਰੋਸਾ ਨਹੀਂ ਉਹਨਾਂ ਦਾ, ਕੋਈ ਯਕੀਨ ਨਹੀਂ ਹੈ, ਕੁਛ ਵੀ ਕਰ ਸਕਦੇ ਆ। ਪਰ ਚੇਤ ਸੁਚੇਤ ਚਿੱਤ ਹੋਏ ਰਹੋ, ਕਹਿੰਦੇ ਆਪਣੇ ਚੇਤੇ ਚ, ਆਪਣੇ ਧਿਆਨ ਚ ਸੁਚੇਤਾ ਰਹੋ, ਪਹਿਰਾ ਦੇ ਐਕਟਿਵ ਰਹੋ, ਚੇਤ ਸੁਚੇਤ ਚਿੱਤ ਹੋਏ ਰਹੋ, ਆਪਣੇ ਚਿੱਤ ਦੇ ਅੰਦਰ ਪਹਿਰੇਦਾਰ ਬਣ ਕੇ ਰਹੋ, ਤਾਂ ਉਹ ਲੇ ਪ੍ਰਗਾਸ ਉਜਾਰਾ, ਕਹਿੰਦੇ ਪੰਜੇ ਦੇ ਪੰਜੇ ਤੇਰਾ ਸਹਿਯੋਗ ਦੇਣਗੇ, ਤੇ ਚ ਉਜਾਲਾ ਹੋ ਜਾਏਗਾ, ਪ੍ਰਕਾਸ਼ ਦਾ ਉਜਾਲਾ ਹੋ ਜਾਏਗਾ, ਤੈਨੂੰ ਲੱਭੇਗਾ ਕੁਛ, ਮਿਲੇਗਾ ਕੁਛ। ਪਰ ਕਦੋਂ? ਜੇ ਤੂੰ ਸੁਚੇਤਾ ਰਹਿੰਦਾ ਤਾਂ, ਜੇ ਤੂੰ ਸੁਚੇਤਾ ਰਹਿੰਦਾ ਤਾਂ, ਜੇ ਸੁਚੇਤਾ ਨਹੀਂ ਤੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਦਾਲ ਰੱਖੀ ਹੈ ਉਬਲ ਜਾਏਗੀ, ਸੜ ਜਾਏਗੀ, ਥੱਲੇ ਲੱਗ ਜਾਏਗੀ ਕੰਮ ਕਿਤੋਂ, ਦੁੱਧ ਰੱਖਿਆ ਉਬਲ ਜਾਊਗਾ, ਰੁੜ ਜਾਊਗਾ, ਰੋਟੀ ਉੱਤੇ ਰੱਖੀ ਹੈ ਸੜ ਜਾਊਗੀ। ਇੱਦਾਂ ਗੁਰੂ ਸਾਹਿਬਾਂ ਕਹਿੰਦੇ ਆ, ਕਹਿੰਦੇ ਹੇ ਮਨਾ, ਸਰੀਰ ਇੱਕ ਭੱਠੀ ਹੈ, ਇਹਦੇ ਵਿੱਚ ਤੈਨੂੰ ਲੋਹਾ ਬਣਾ ਕੇ ਪਾਇਆ, ਕੱਢ ਵੀ ਪਾਇਆ ਕਿ ਇਹਦੇ ਅੰਦਰ ਅੱਗ ਬਲਦੀ ਪਈ ਹੈ, ਉਸ ਬਲਦੀ ਹੋਈ ਅੱਗ ਦੇ ਵਿੱਚੋਂ ਵੀ ਜੇ ਤੂੰ ਧਿਆਨ ਰੱਖਦਾ, ਸੁਚੇਤਾ ਰਹਿੰਦਾ, ਤੇ ਕੀ ਹੋ ਰਹੇਗਾ, ਆਪਣੇ ਆਪ ਨੂੰ ਤਬਦੀਲ ਕਰ ਲਏਗਾ, ਸ਼ੇਪ ਬਦਲ ਲਏਗਾ, ਫਿਰ ਕੀ ਕਹਿੰਦੇ? ਕਹਿੰਦੇ ਪਰ ਕਰੇਗਾ ਕਿ ਕੋਇਲੇ ਪਾਪ ਪੜੇ ਤਿਸ ਉੱਪਰ, ਕੋਇਲੇ ਪਾਪ ਪੜੇ ਤਿਸ ਉੱਪਰ, ਮਨ ਜਲਿਆ ਸੰਨੀ ਚਿੰਤ ਪਈ। ਕਹਿੰਦੇ ਕੋਇਲੇ ਪਾਪ ਪੜੇ ਤਿਸ ਉੱਪਰ, ਕਹਿੰਦੇ ਕਰੀਏ ਕੀ? ਹੁਣ ਅੱਗ ਬਲਦੀ ਹੋਵੇ ਤੇ ਕੋਲੇ ਉੜ ਤੇ ਪਾਈ ਜਾਈਏ, ਅੱਗ ਮਚੂਗੀ ਨਾ? ਅੱਗ ਬਾਲਣ ਲੱਗਿਆ ਵੀ ਵੇਖਣਾ ਪੈਂਦਾ ਵੀ ਕਿੰਨੀ ਕੁ ਲੱਕੜ ਦੀ ਲੋੜ ਹੋ ਰਿਹਾ, ਕਿੰਨੇ ਕੁ ਕੋਲਿਆਂ ਦੀ ਲੋੜ ਹੋ ਰਿਹਾ, ਉਹਨੇ ਕੀ ਪਈ ਦੇ। ਠੀਕ ਆ, ਤੁਹਾਡੇ ਲਾਗੇ ਕੋਈ ਬੈਠਾ ਹੋਵੇ, ਤੁਸੀਂ ਉਹਨੂੰ ਕੋਈ ਧਿਆਨ ਰੱਖਿਆ ਅੱਗ ਨਾ ਬੁੱਝੇ, ਉਹ ਕੋਲੇ ਪਾ ਦੇਵੇ, ਲੱਕੜਾਂ ਪਾ ਦੇਵੇ, ਹੋਰ ਅੱਗ ਮਚਣ ਲੱਗ ਪਈ, ਕੀ ਕਹਿੰਦੇ? ਉਹ ਵਾਹ ਭਰਾਵਾ, ਤੈਨੂੰ ਮੈਂ ਕਿਹਾ ਅੱਗ ਬੁੱਝ ਨਾ ਜਾਵੇ, ਇੱਕ ਦਾ ਕੋਲਾ ਪਾ ਦੀ, ਇੱਕ ਦੀ ਲੱਕੜ ਲਾ ਦੀ, ਤੂੰ ਤੇ ਸਾਰੀਆਂ ਲੱਕੜਾਂ ਲਾਤੀਆਂ, ਸਾਰੇ ਕੋਲੇ ਪਾਤੇ ਤੂੰ, ਇਹ ਤੇ ਅੱਗ ਮਚ ਗਈ, ਸਾਹਮਣੇ ਔਖੀ ਹੈ। ਏਦਾਂ ਗੁਰੂ ਸਾਹਿਬ ਨੇ ਕਹਿੰਦੇ, ਕਹਿੰਦੇ ਕੋਇਲੇ ਪਾਪ ਪੜੇ ਤਿਸ ਉੱਪਰ, ਕਹਿੰਦੇ ਮਨ ਜਿਹੜਾ ਨਾ ਇਸ ਆਇਰਨ ਰੂਪੀ ਭੱਠੀ ਦੇ ਅੰਦਰ ਜਲਦਾ ਪਿਆ ਸੀ। ਹੁਣ ਹੋਇਆ ਕਿ ਕੋਇਲੇ ਪਾਪ ਪੜੇ ਤਿਸ ਉੱਪਰ, ਕਹਿੰਦੇ ਉੱਥੋਂ ਪਾਪਾਂ ਕੋਲਾ ਪਾ ਦਿੱਤਾ, ਉੱਥੇ ਹੋਰ ਬਣ ਲੱਗ ਪਿਆ। ਹੁਣ ਪਾਪ ਕਿਹੜੇ ਨੇ? ਕੋਇਲੇ ਪਾਪ ਪੜੇ ਤਿਸ ਉੱਪਰ, ਉਹ ਕਿਹੜੇ ਪਾਪ ਨੇ? ਧਿਆਨ ਦੇਣਾ, ਜਿੱਥੇ ਸਾਡੀ ਮਨ ਬਿਰਤੀ ਗੁਰੂ ਦੇ ਸ਼ਬਦ ਦੀ ਵਿਚਾਰ ਛੱਡ ਦਿੰਦੀ ਹੈ। ਗੁਰਬਾਣੀ ਪੜ੍ਹਦੀ ਬੇਸ਼ੱਕ, ਪਰ ਗੁਰੂ ਦੇ ਸ਼ਬਦ ਦੀ ਵਿਚਾਰ ਨਹੀਂ ਕਰਦੀ। ਝੂਠੇ ਵਿਚਾਰ ਪੈਦਾ ਹੁੰਦੇ ਨੇ, ਸੰਸਾਰੀ ਵਿਚਾਰ ਪੈਦਾ ਹੁੰਦੇ, ਪਾਪ ਨੇ। ਜਿਹੜੀ ਬਿਰਤੀ, ਜਿਹੜੀ ਸੋਚ ਸ਼ਬਦ 'ਚ ਰੁਕਾਵਟ ਪੈਦਾ ਕਰੇ, ਤੁਹਾਡੇ ਸਿਮਰਨ ਅਭਿਆਸ ਕਰਨ ਲੱਗਿਆ ਰੁਕਾਵਟ ਪੈਦਾ ਕਰੇ, ਉਹ ਪਾਪ ਹੈ, ਉਹ ਪਾਪ ਹੈ। ਕਹੋਗੇ ਉਹ ਪਾਪ ਕਿੱਦਾਂ? ਪੜ੍ਹੀ ਜੋ ਬਾਣੀ 'ਚ ਕਹਿੰਦੇ, ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਓ ਪਿੰਡ ਸਾਦੀ ਆ, ਤਿਸਕੀ ਭਾਓ ਭਗਤ ਨਹੀਂ ਸਾਦੀ। ਕਹਿੰਦੇ ਗੋਬਿੰਦ ਹਮ ਐਸੇ ਅਪਰਾਧੀ, ਕਿ ਪਰਮਾਤਮਾ ਅਸੀਂ ਅਪਰਾਧੀ ਹੈ। ਕਾਹਦਾ ਅਪਰਾਧ ਕੀਤਾ ਬਾਈ? ਜਿਨ ਪ੍ਰਭ ਜੀਓ ਪਿੰਡ ਸਾਦੀ ਆ, ਕਹਿੰਦੇ ਜਿਸ ਪਰਮਾਤਮਾ ਨੇ ਮਨ ਦਿੱਤਾ, ਸਰੀਰ ਦਿੱਤਾ, ਤਿਸਕੀ ਉਹਦੀ ਭਾਓ ਪ੍ਰੇਮ ਭਗਤ ਨਹੀਂ ਸਾਦੀ, ਉਹਦੀ ਪ੍ਰੇਮਾ ਭਗਤੀ ਨਹੀਂ ਕੀਤੀ ਅਸੀਂ, ਤਾਂ ਅਸੀਂ ਅਪਰਾਧੀ। ਭਗਤੀ ਕੀਤੀ ਕਿਉਂ ਨਹੀਂ? ਸਾਡੇ ਕੋਲ ਹੋਈ ਨਹੀਂ। ਕਿਉਂ ਨਹੀਂ ਹੋਈ? ਕਿਉਂਕਿ ਪਾਪ ਬੜੇ ਸੀ, ਕੋਲੇ ਬੜੇ ਪਾਤੇ ਉੱਤੇ ਸੀ। ਠੀਕ ਆ, ਆਪਾਂ ਪਾਠ ਕਰਨ ਡੇ ਹੁੰਦੇ, ਸਿਮਰਨ ਕਰਨ ਡੇ ਹੁੰਦੇ, ਤੇ ਮਨ 'ਚ ਵਿਚਾਰ ਪੈਦਾ ਹੁੰਦੇ ਕਿੱਦਾਂ ਦੇ? ਆਹ ਨਹੀਂ ਕੰਮ ਬਣਿਆ, ਉਹ ਨਹੀਂ ਕੰਮ ਬਣਿਆ, ਆਹ ਪਤਾ ਨਹੀਂ ਕਿੱਦਾਂ ਹੋਊਗਾ, ਆਹ ਪਤਾ ਨਹੀਂ ਕਿੱਦਾਂ ਹੋਊਗਾ, ਇੱਦਾਂ ਦੇ ਵਿਚਾਰ ਜਿਹੜੇ ਪੈਦਾ ਹੁੰਦੇ ਆ, ਇਹ ਪਾਪ ਨੇ, ਇਹ ਕੋਲੇ ਨੇ। ਇਹਨਾਂ ਦੇ ਉੱਤੇ ਪੈਣ ਦੇ ਨਾਲ ਅੱਗ ਹੋਰ ਮੱਚਦੀ ਹੈ, ਅੱਗ ਹੋਰ ਮੱਚਦੀ ਹੈ। ਜਿਵੇਂ ਆਪਾਂ ਗੁਰਬਾਣੀ 'ਚੋਂ ਪੰਕਤੀ ਪੜ੍ਹਦੇ ਹਾਂ, ਕਬੀਰ ਸੱਚਾ ਸਤਿਗੁਰ ਕਿਆ ਕਰੇ ਜਾਂ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗੀ ਜੋ ਬਾਂਸ ਵਜਾਈਏ ਫੂਕ। ਕਬੀਰ ਸਾਹਿਬ ਨੇ ਕਹਿੰਦੇ ਸੱਚਾ ਸਤਿਗੁਰ ਕੀ ਕਰ ਲਏ? ਜਦੋਂ ਸਿੱਖਿਆ ਲੈਣ ਵਾਲਿਆਂ ਅੰਦਰ ਹੀ ਉਨਤਾ ਹੀ ਹੈ, ਸਿੱਖਿਆ ਲੈਣ ਵਾਲਿਆਂ ਅੰਦਰ ਹੀ ਉਨਤਾ ਹੀ ਹੈ, ਉਹ ਸਿੱਖਦੇ ਨਹੀਂ ਹੈ, ਕਮੀ ਹੈ ਉਹਨਾਂ ਦੇ ਅੰਦਰ, ਉਹ ਧਿਆਨ ਨਹੀਂ ਲਾਉਂਦੇ ਗੁਰਬਾਣੀ ਵੱਲ, ਸੱਚਾ ਸਤਿਗੁਰ ਕੀ ਕਰ ਲਵੇ? ਫਿਰ ਗੁਰੂ ਸਾਹਿਬ ਨੇ ਸਮਝਾਉਣ ਲੱਗੇ ਆਪਸੇ ਨੂੰ, ਕਹਿਣ ਲੱਗੇ ਸੱਚਾ ਸਤਿਗੁਰੂ ਕਿਆ ਕਰੇ ਜਾਂ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲੱਗ ਗਈ। ਅੰਧੇ ਅੱਖਾਂ 'ਚ ਆਪਣੀ ਹੈਗੀਆਂ, ਦਿਸਣ ਡਿਆ, ਸਾਡੀਆਂ ਅੰਦਰਲੀਆਂ ਅੱਖਾਂ ਬੰਦ ਨੇ, ਅਗਿਆਨਤਾ ਦੀਆਂ ਅੱਖਾਂ ਬੰਦ ਨੇ। ਉਸ ਅਗਿਆਨਤਾ ਨੂੰ ਗੁਰੂ ਜੀ ਅੰਨਾ ਕਹਿੰਦੇ ਨੇ, ਕਹਿੰਦੇ ਅੰਧੇ ਏਕ ਨਾ ਲੱਗ ਗਈ। ਕਹਿੰਦਾ ਐਡਾ ਅਗਿਆਨ ਦੇ ਵੱਸ ਹੋ ਗਿਆ ਕਿ ਗੁਰਬਾਣੀ ਪੜ੍ਹਦਾ ਪਰ ਗੁਰੂ ਦੀ ਗੱਲ ਇਹਨੂੰ ਇੱਕ ਵੀ ਨਹੀਂ ਲੱਗਦੀ, ਸਮਝ ਲੱਗਦੀ ਨਹੀਂ, ਉਦੇ ਪੜ੍ਹੀ ਜਾਂਦਾ, ਪੜ ਪੜ ਗੱਡੀ ਲੱਦੀ ਹੈ। ਅੰਧੇ ਏਕ ਨਾ ਲੱਗ ਗਈ ਜੋ ਬਾਂਸ ਵਜਾਈਏ ਫੂਕ, ਜਿਵੇਂ ਬਾਂਸ ਲੈ ਲਈਏ ਨਾ, ਕੁਛ ਫੂਕਣੀ ਬਣ ਜਾਂਦੀ, ਹਰ ਪਰਛੇਦ ਕਰਦੀ ਹੈ, ਫੂਕਣੀ ਬਣ ਜਾਂਦੀ ਹੈ, ਤੇ ਜਦੋਂ ਬੀਬੀਆਂ ਅੱਗ ਬਾਲਦੀਆਂ, ਜਦੋਂ ਉਹਦੇ ਜ਼ਰੀਏ ਫੂਕ ਮਾਰਦੀਆਂ, ਅੱਗ ਬੁੱਝਦੀ ਨਹੀਂ, ਅੱਗ ਮੱਚਦੀ। ਤੇ ਗੁਰੂ ਸਾਹਿਬਨ ਕਹਿਣ ਲੱਗੇ, ਜਿਹੜਾ ਪ੍ਰਾਣੀ ਗੁਰੂ ਦੇ ਬੋਲ ਇੱਕ ਕੰਨ ਨਾਲ ਸੁਣਦਾ, ਦੂਜੇ ਕੰਨ ਨਾਲ ਬਾਹਰ ਕੱਢ ਦਿੰਦਾ, ਕਹਿੰਦਾ ਆਪਾਂ ਗੁਰੂ ਦੇ ਬੋਲਾਂ 'ਤੇ ਅਮਲ ਨਹੀਂ ਕਰਦਾ, ਗੁਰਬਾਣੀ ਦੀ ਵਿਚਾਰ ਨਹੀਂ ਕਰਦਾ, ਗੁਰਬਾਣੀ 'ਤੇ ਅਮਲ ਨਹੀਂ ਕਰਦਾ, ਕਹਿੰਦੇ ਉਹਦੀ ਅਵਸਥਾ ਫੂਕਣੀ ਵਰਗੀ ਹੈ, ਉਹਦੇ ਪਾਪਾਂ ਦੀ ਅੱਗ ਮੱਚਦੀ ਹੈ, ਬੁੱਝਦੀ ਨਹੀਂ ਹੈ, ਹੋਰ ਮੱਚਦੀ। ਸੱਚ ਆਪਾਂ ਲੱਗਦਾ ਜ਼ਰੂਰ, ਆਪਾਂ ਕੀ ਨਹੀਂ ਕਹਿੰਦੇ ਵੀ ਯਾਰ ਬੜੇ ਪਾਠ ਕੀਤੇ, ਬੜੀ ਗੁਰੂ ਘਰ ਸੇਵਾ ਕੀਤੀ, ਕੋਈ ਫਰਕ ਨਹੀਂ ਪੈਣ ਡਿਆ। ਫਰਕ ਪਵੇ ਕਿੱਥੋਂ? ਸਗੋਂ ਦੁੱਖ ਮਿਲਦੇ ਨੇ, ਪਾਪਾਂ ਦੀ ਅੱਗ ਹੋਰ ਮੱਚਦੀ ਪਈ ਹੈ। ਕਿਹੜੀ ਗੱਲੋਂ? ਤੁਸੀਂ ਫੂਕਣੀ ਬਣਾਤੀ ਹੈ, ਤੁਸੀਂ ਇੱਧਰੋਂ ਸੁਣਿਆ, ਇੱਧਰੋਂ ਕੱਢ ਦਿੱਤਾ, ਵਿਚਾਰ ਕੀਤਾ ਹੀ ਨਹੀਂ, ਜੋ ਗੁਰਬਾਣੀ ਕਹਿੰਦੀ ਉਹ ਕੀਤਾ ਹੀ ਨਹੀਂ, ਉਦਾਂ ਹੀ ਪੜ੍ਹੀ ਜਾਂਦੇ। ਸਿੰਪਲੀ ਹਰ ਇੱਕ ਚੀਜ਼ ਦੀ ਵਿਚਾਰ ਕਰਨੀ ਹੈ, ਤਾਂ ਗੱਲ ਬਣਨੀ ਹੈ। ਤੇ ਗੁਰੂ ਸਾਹਿਬ ਕੀ ਕਹਿੰਦੇ? ਕਹਿੰਦੇ ਕੋਇਲੇ ਪਾਪ ਪੜੇ ਤਿਸ ਉੱਪਰ, ਕਹਿੰਦੇ ਉੱਥੋਂ ਨਾ ਜਿਹੜੇ ਪਾਪ ਨੇ ਕੋਲਾ ਬਣ ਬਣ ਕੇ ਪੈਂਦੇ ਪਏ ਆ, ਜਿਹੜੇ ਸਾਡੇ ਅੰਦਰ ਨਕਾਰਾਤਮਕ ਊਰਜਾ ਜਿਹੜੀ ਸਾਡੀ ਹੈ ਸਾਡੇ ਅੰਦਰ, ਕਹਿੰਦਾ ਆਪਾਂ ਗੁਰੂ ਦੇ ਬੋਲਾਂ ਦੀ ਵਿਚਾਰ ਨਹੀਂ ਕਰਦੇ, ਆਪਣੇ ਮਨ ਚ ਵਿਚਾਰ ਪੈਦਾ ਹੁੰਦੇ, ਸੰਸਾਰੀ ਵਿਚਾਰ ਪੈਦਾ, ਰੁਕਾਵਟ ਪੈਦਾ ਕਰਦੇ, ਇਹ ਪਾਪ ਨੇ, ਇਹ ਰੁਕਾਵਟ ਪੈਦਾ ਕਰਦੇ ਆ। ਤੇ ਜਦੋਂ ਜਦੋਂ ਇਹ ਰੁਕਾਵਟ ਪੈਦਾ ਕਰਦੇ ਆ ਨਾ, ਤਿਵੇਂ ਤਿਵੇਂ ਸਾਡੀ ਮਨ ਬਿਰਤੀ ਜਿਹੜੀ ਟਿਕਦੀ ਨਹੀਂ ਹੈ। ਇੱਕ ਜਗ੍ਹਾ ਤੇ ਗੁਰੂ ਸਾਹਿਬ ਬਣ ਕੇ ਕਹਿੰਦੇ, ਕਹਿੰਦੇ ਏਕ ਵਸਾਰੇ ਤਾਂ ਪਿੜ ਹਾਰੇ, ਏਕ ਵਸਾਰੇ ਤਾਂ ਪਿੜ ਹਾਰੇ, ਅੰਦਲੇ ਨਾਮ ਵਸਾਰਾ ਹੈ। ਹੁਣ ਧਿਆਨ ਦੇਣਾ, ਏਕ ਵਸਾਰੇ ਤਾਂ ਪਿੜ ਹਾਰੇ, ਏਕ ਏਕ ਦਾ ਭਾਵ ਨਾਮ, ਕਹਿੰਦਾ ਪਾਠ ਕਰਦਾ ਪਿਆ, ਗੁਰਬਾਣੀ ਪੜ੍ਹਦਾ, ਗੁਰੂ ਘਰ ਜਾਂਦਾ, ਏਕ ਵਸਾਰੇ ਕਹਿੰਦਾ ਨਾਮ ਨੂੰ ਭੁੱਲ ਕੇ ਬੈਠਾ, ਤਾਂ ਪਿੜ ਹਾਰੇ, ਕਹਿੰਦਾ ਪਿੜ ਮਿਲਿਆ ਸੀ, ਕਹਿੰਦਾ ਆਪਾਂ ਕੁਸ਼ਤੀ ਲੜਨ ਦਾ ਸਮਾਂ ਮਿਲਿਆ ਸੀ ਪਰ ਹਾਰ ਗਿਆ। ਕਿਉਂ ਹਾਰ ਗਿਆ? ਮੈਦਾਨ ਵਿੱਚ, ਕਿਉਂਕਿ ਇਹਨੇ ਕੀ ਕੀਤਾ ਕਿ ਆਪਣੇ ਅੰਦਰੋਂ ਇੱਕ ਚੀਜ਼ ਦੀ ਵਿਸਾਰ ਦਿੱਤਾ, ਨਾਮ ਨੂੰ ਵਿਸਾਰਤਾ, ਸ਼ਬਦ ਨੂੰ ਵਿਸਾਰ ਦਿੱਤਾ। ਜਦੋਂ ਨਾਮ ਸਿਮਰਨ ਨਹੀਂ ਕੀਤਾ ਤਾਂ ਪਿੜ ਵਿੱਚ ਹਾਰ ਗਿਆ, ਕਹਿੰਦਾ ਆਪਾਂ ਮੁਕਾਬਲਾ ਹਾਰ ਗਿਆ। ਇਹ ਬੜੀ ਉੱਚੀ ਦਾਤ ਮਿਲੀ ਸਾਨੂੰ ਕਿ ਅਸੀਂ ਇਸ ਜਾਮੇ ਦੇ ਅੰਦਰ ਲੜਾਈ ਲੜਨ ਲਈ ਆਏ ਹਾਂ, ਲੜਾਈ ਲੜਨ ਲਈ ਆਏ ਹਾਂ, ਔਰ ਲੜਾਈ ਲੜ ਕੇ ਜਿੱਤਣਾ ਆਪਾਂ, ਕਿਹਦੇ ਲੜਨਾ? ਆਪਣੇ ਪਿਛਲੇ ਜਨਮ ਚ ਕੀਤੇ ਕਰਮ ਜਿਹੜੇ ਨੇ ਉਹਨਾਂ ਨਾਲ ਲੜਨਾ ਹੈ, ਉਹਨਾਂ ਨੂੰ ਖਤਮ ਕਰਨਾ ਹੈ, ਉਹਨਾਂ ਨੂੰ ਮਾਰਨਾ ਹੈ। ਜਦੋਂ ਉਹ ਮਰ ਜਾਣਗੇ, ਖਤਮ ਹੋ ਜਾਣਗੇ, ਤੇ ਗੁਰੂ ਨੂੰ ਪਿਆਰੀ ਸਾਹਿਬ, ਜਿੱਦਣ ਅਸੀਂ ਜਿੱਤ ਜਾਵਾਂਗੇ, ਅਸੀਂ ਆਪਣੇ ਰੂਪ ਚ ਚਲੇ ਜਾਵਾਂਗੇ, ਆਪਣੇ ਅਸਲੀ ਟਿਕਾਣੇ ਚ ਚਲੇ ਜਾਵਾਂਗੇ, ਜਿਹਦੇ ਲਈ ਸਾਨੂੰ ਜਨਮ ਮਿਲਿਆ, ਜਿਹਦੇ ਵਾਸਤੇ ਅਸੀਂ ਇਸ ਸਰੀਰ ਵਿੱਚ ਆਏ ਹਾਂ, ਜਿਹਦੇ ਵਾਸਤੇ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਪਕੜਿਆ, ਉਹ ਸਾਨੂੰ ਦਾਤ ਮਿਲ ਜੂਗੀ। ਪਰ ਮਿਲਣੀ ਉਦੋਂ ਹੀ ਹੈ ਜਦੋਂ ਅਸੀਂ ਗੁਰਬਾਣੀ ਪੜ੍ਹ ਕੇ ਗੁਰੂ ਦਾ ਪੱਲਾ ਪਕੜ ਕੇ ਗੁਰਬਾਣੀ ਦੀ ਵਿਚਾਰ ਕਰਾਂਗੇ, ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਤਾਂ ਉਹਨਾਂ ਲਿਖਿਆ, ਕਹਿੰਦੇ ਏਕ ਵਿਸਾਰੇ ਤਾਂ ਪਿੜ ਹਾਰੇ, ਅੰਧਲੇ ਨਾਮ ਵਿਸਾਰਾ ਹੈ। ਕਹਿੰਦੇ ਦੇਖੋ ਕਿੱਦਾਂ ਤਾਂ ਇਹ ਮਨ ਅੰਧਾ ਹੋ ਗਿਆ, ਇਹ ਰੋਜ਼ ਗੁਰਬਾਣੀ ਪੜ੍ਹਦਾ, ਗੁਰੂ ਘਰ ਜਾਂਦਾ, ਪਰ ਨਾਮ ਨੂੰ ਵਿਸਾਰ ਕੇ ਬੈਠਾ, ਸ਼ਬਦ ਨੂੰ ਭੁੱਲ ਕੇ ਬੈਠਾ, ਨਾਮ ਸਿਮਰਨ ਨਹੀਂ ਕਰਦਾ। ਤੁਸੀਂ ਦੇਖੋ ਅਸੀਂ ਲੋਕ ਪਤਾ ਕਹਿੰਦੇ ਨਾਮ ਸਿਮਰਨ, ਗੁਰਦੁਆਰੇ ਗਏ ਸੀ ਵੀ ਨਾਮ ਹੀ ਹੈ, ਸੇਵਾ ਕਰ ਰਹੇ ਹਾਂ ਵੀ ਨਾਮ ਹੀ ਹੈ, ਪੁੰਨਦਾਨ ਕਰ ਰਹੇ ਹਾਂ ਵੀ ਤੇ ਨਾਮ ਹੀ ਹੈ। ਪਰ ਪੜ੍ਹੋ ਧਿਆਨ ਨਾਲ, ਹਰ ਇੱਕ ਚੀਜ਼ ਨੂੰ ਧਿਆਨ ਨਾਲ ਪੜ੍ਹਨਾ। ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁੱਟਿਓ ਦੇਵਾ, ਪਰ ਨਿੰਦਾ ਮੁਕਤ ਨੇ ਛੁੱਟੀ, ਨਿਫਲ ਪਈ ਸਭ ਸੇਵਾ। ਕਹਿੰਦੇ ਜੇ ਸਾਡੇ ਚ ਤਬਦੀਲੀ ਨਹੀਂ ਆਈ, ਕਾਮ ਨਾ ਵਿਸਰਿਓ, ਕਾਮ ਦਾ ਭਾਵ ਕੀ? ਕਾਮਨਾ, ਸਾਡੇ ਮਨ ਚ ਕਾਮਨਾ ਪੈਦਾ ਹੁੰਦੀ ਹੈ। ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਜਿਹਦੇ ਚੋਂ ਕਾਮਨਾ ਨਾ ਖਤਮ ਹੋਈ ਉਹ ਚ ਕ੍ਰੋਧ ਨਹੀਂ ਖਤਮ ਹੋ ਸਕਦਾ, ਕਿਉਂਕਿ ਮਨ ਦੀ ਕਾਮਨਾ ਕ੍ਰੋਧ ਪੈਦਾ ਕਰਦੀ ਹੈ। ਜਦੋਂ ਮਨ ਚ ਕਾਮਨਾ ਪੈਦਾ ਹੋਈ ਮੇਰਾ ਫਲਾਣਾ ਕੰਮ ਬਣ ਗਿਆ, ਨਹੀਂ ਬਣਿਆ, ਕ੍ਰੋਧ ਪੈਦਾ ਹੋਣਾ। ਕਹਿੰਦੇ ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁੱਟਿਓ ਦੇਵਾ। ਕਹਿੰਦੇ ਅੰਦਰੋਂ ਲੋਭ ਤੇ ਖਤਮ ਨਹੀਂ ਹੋਇਆ ਜੀ, ਲਾਲਚ ਤਾਂ ਖਤਮ ਨਹੀਂ ਹੋਇਆ ਜੀ, ਪਰ ਨਿੰਦਾ ਮੁਕਤ ਨੇ ਛੁੱਟੀ। ਕਹਿੰਦੇ ਪਰਾਈ ਨਿੰਦਾ ਸਾਡੇ ਮੁਕਤ ਹੋਏ ਖਤਮ ਨਹੀਂ ਹੋਈ, ਅਸੀਂ ਨਿੰਦਿਆ ਕਰੀ ਤੁਰੀ ਜਾਂਦੇ ਹਾਂ, ਕਰੀ ਤੁਰੀ ਜਾਂਦੇ, ਫਲਾਣਾ ਸੋ ਚੰਗਾ ਨਹੀਂ, ਧਮਕਾਣਾ ਸੋ ਚੰਗਾ ਨਹੀਂ, ਭੋਲਿਆ ਕਦੀ ਚਾਥੀ ਮਾਰ ਕੇ ਦੇਖ, ਬੁਰੇ ਨੂੰ ਬੁਰੇ ਨਜ਼ਰ ਆਉਂਦੇ ਆ, ਚੰਗੇ ਨੂੰ ਚੰਗੇ ਨਜ਼ਰ ਆਉਂਦੇ ਆ। ਜੇ ਤੈਨੂੰ ਲੋਕਾਂ ਦੀਆਂ ਬੁਰਾਈਆਂ ਦਿਖਦੀਆਂ, ਇਹਦਾ ਮਤਲਬ ਤੇਰੇ ਅੰਦਰ ਬੁਰਾਈਆਂ ਪਈਆਂ। ਤੁਸੀਂ ਕਦੀ ਦੇਖੋ ਚੋਰ ਫੜਿਆ ਗਿਆ, ਉਹ ਕਦੀ ਕਿਸੇ ਦਾ ਨਾਂ ਲਾ ਦਿੰਦਾ, ਕਦੀ ਕਿਸੇ ਦਾ ਨਾਂ ਲਾ ਦਿੰਦਾ। ਉਹ ਸੱਜਣ ਕਹਿੰਦਾ, ਕਹਿੰਦਾ ਭਾਈ ਸਾਹਿਬ ਉਹ ਚੋਰ ਆ। ਕਹਿੰਦਾ ਫਿਰ ਕੀ ਹੈ ਚੋਰ ਹੈ, ਤੁਹਾਡਾ ਨਾਂ ਲਾਉਣ ਡਿਆ? ਕਹਿੰਦਾ ਉਹਦੇ ਲਈ ਸਾਰੇ ਚੋਰ ਨੇ। ਹੁਣ ਤੇ ਕਹਿਣਾ ਸਾਰਿਆਂ ਨੇ ਚੋਰੀ ਕੀਤੀ। ਉਹ ਗੁਰੂ ਸਾਹਿਬ ਬਣ ਕਹਿੰਦੇ ਜਿਵੇਂ ਚੋਰ ਵਾਸਤੇ ਸਾਰੇ ਚੋਰ ਹੀ ਨੇ, ਮਾੜੀ ਸੋਚ ਵਾਲੇ ਵਾਸਤੇ ਸਾਰੇ ਮਾੜੇ ਹੀ ਨੇ। ਉਹ ਬੜੇ ਵਿਰਲੇ ਪਹੁੰਚਦੇ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਬੜੇ ਵਿਰਲੀ ਬਿਰਤੀ ਵਾਲੇ ਪਹੁੰਚਦੇ, ਸਾਰੇ ਨਹੀਂ ਪਹੁੰਚਦੇ, ਕਿਉਂਕਿ ਸਾਡੀ ਬਿਰਤੀ ਏਦਾਂ ਦੀ, ਅਸੀਂ ਸੋਚ ਕੇ ਬੈਠੇ ਹਾਂ ਉਹ ਵੀ ਮਾੜਾ, ਉਹ ਵੀ ਮਾੜਾ, ਸਾਡੀ ਸੋਚ ਮਾੜੀ। ਤੁਸੀਂ ਕਦੀ ਧਿਆਨ ਨਾਲ ਪੜ੍ਹ ਕੇ ਦੇਖੋ, 383 ਅੰਗ ਦੇ ਪੜ੍ਹੇ ਗੁਰੂ ਅਮਰਦਾਸ ਮਹਾਰਾਜ ਜੀ, ਕਹਿੰਦੇ ਕਹਿੰਦੇ ਬੁਰਾ ਭਲਾ ਕਹੋ ਕਿਸ ਨੂੰ ਕਹੀਏ, ਬੁਰਾ ਭਲਾ ਕਹੋ ਕਿਸ ਨੂੰ ਕਹੀਏ, ਸਗਲੇ ਜੀ ਤੁਹਾਰੇ। ਕਹਿੰਦੇ ਹੇ ਪਰਮਾਤਮਾ ਮੈਂ ਮਾੜਾ ਚੰਗਾ ਕਹਾਂ ਕਿਨੂੰ? ਸਾਰੇ ਜੀ ਤੇ ਤੇਰੇ ਨੇ, ਸਾਰੀ ਸ੍ਰਿਸ਼ਟੀ ਤੇਰੀ ਬਣਾਈ ਹੈ, ਤੇ ਤੂੰ ਵਿੱਚ ਵਿਚਰਨ ਡਿਆ, ਤੇ ਜੇ ਮੈਂ ਕਿਸੇ ਨੂੰ ਮਾੜਾ ਕਹਿਤਾ ਤੇ ਪਰਮਾਤਮਾ ਉਹਨੂੰ ਥੋੜੀ ਮੈਂ ਮਾੜਾ ਕਿਹਾ, ਮੈਂ ਤਾਂ ਤੈਨੂੰ ਮਾੜਾ ਕਹਿਤਾ, ਕਿਉਂਕਿ ਤੈਨੂੰ ਤੂੰ ਵਸਣ ਡਿਆ ਸੀ। ਇਹ ਬਿਰਤੀ ਬਣਦੀ ਹੈ ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ, ਜਦੋਂ ਗੁਰਬਾਣੀ ਦੀ ਸਮਝ ਲੱਗਣ ਲੱਗ ਪੈਂਦੀ। ਜਿੰਨਾ ਚਿਰ ਸਮਝ ਨਹੀਂ ਆਉਂਦੀ ਨਾ, ਉਹ ਚ ਬਿਰਤੀ ਨਹੀਂ ਬਣਦੀ। ਬਣਾਉਣੀ ਬਿਰਤੀ ਹੈ, ਤਬਦੀਲੀ ਲਿਆਉਣੀ ਹੈ। ਜੇ ਤਬਦੀਲੀ ਨਹੀਂ ਨਾ ਆਈ ਅੱਜ ਤੱਕ, ਤੇ ਗੁਰੂ ਪਿਆਰੋਂ ਫਿਰ ਇਹੀ ਗੱਲ ਹੈ ਵੀ ਆਪਾਂ ਕੁਛ ਵੀ ਨਹੀਂ ਕੀਤਾ ਅੱਜ ਤੱਕ, ਆਪਾਂ ਪੜ੍ਹਿਆ ਕੱਖ ਨਹੀਂ। ਇਹ ਨਿਸ਼ਾਨੀਆਂ ਨੇ, ਉਹ ਆਪ ਜੀ ਨੂੰ ਸਮਝਾਉਂਦੇ ਪਏ ਆ, ਕਹਿੰਦੇ ਅੰਦਰਲੇ ਨਾਮ ਵਿਸਾਰਾ ਹੈ, ਕਹਿੰਦੇ ਅੰਦਰੋਂ ਅੱਖਾਂ ਤੋਂ ਅੰਨਾ ਹੈ, ਅੰਦਰਲੀਆਂ ਅੱਖਾਂ ਤੋਂ ਅੰਨਾ ਤੇ ਨਾਮ ਵਿਸਾਰ ਕੇ ਬੈਠਾ, ਨਾਮ ਭੁਲਾ ਕੇ ਬੈਠਾ, ਨਾਮ ਦੀ ਗੱਲ ਹੀ ਨਹੀਂ ਕਰਦਾ, ਨਾਮ ਦੀ ਗੱਲ ਸੁਣਦਾ ਹੀ ਨਹੀਂ। ਠੀਕ ਹੈ, ਗੁਰੂ ਸਾਹਿਬਾਨ ਕਹਿਣ ਲੱਗੇ ਕਹਿੰਦੇ ਭਾਈ ਧਿਆਨ ਦੇ, ਇਹ ਤੈਨੂੰ ਮੌਕਾ ਮਿਲਿਆ, ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ। ਕਹਿੰਦੇ ਮਾੜੇ ਵਿਚਾਰ ਉੱਤੋਂ ਦੀ ਪੈਣ ਡੇ ਨੇ, ਕੋਲਿਆਂ ਦਾ ਕੰਮ ਕਰਦੇ ਪਏ, ਅੱਗ ਹੋਰ ਮਚਦੀ। ਕਹਿੰਦਾ ਭਾਵ ਸਾਡੇ ਅੰਦਰ ਅਗਿਆਨਤਾ ਹੋਰ ਵੱਧਦੀ ਤੇ ਮਨ ਜਲਿਆ। ਕਹਿੰਦੇ ਮਨ ਫਿਰ ਸੜਦਾ, ਸੰਨੀ ਚਿੰਤ ਪਈ, ਸੰਨੀ ਚਿੰਤ ਪਈ। ਕਹਿੰਦੇ ਜਿਵੇਂ ਕੋਈ ਲੁਹਾਰ ਜਿਹੜਾ ਨਾ, ਉਹਦੇ ਕੋਲ ਸੰਨੀ ਫੜੀ ਹੁੰਦੀ ਪਲਾਸ ਵਾਂਗੂ, ਉਹ ਸੰਨੀ ਨਾਲ ਕੀ ਕਰਦਾ, ਲੋਹੇ ਦੇ ਟੁਕੜੇ ਨੂੰ ਪਲਟ ਪਲਟ ਕੇ ਸਾਰੇ ਪਾਸੇ ਗਰਮ ਕਰਦਾ। ਆਹਨਾ ਜਿੰਨੇ ਸਾਡੇ ਅੰਦਰ ਪਾਪ ਪਲਦੇ ਹਨ, ਉਹ ਚਿੰਤਾ ਪੈਦਾ ਕਰਦੇ ਹਨ, ਤੇ ਉਹਦੀ ਚਿੰਤਾ ਉਹ ਸਨੀ ਦਾ ਕੰਮ ਕਰਦੀ ਹੈ। ਜਿੱਦਾਂ ਸਨੀ ਲੋਹੇ ਨੂੰ ਪਲਟ ਪਲਟ ਕੇ ਲਾਲ ਕਰਦੀ ਹੈ ਨਾ, ਆਂਦਾ ਫਿਰ ਮਨ ਦੀ ਚਿੰਤਾ ਸਾਡੇ ਮਨ ਨੂੰ ਪਲਟ ਪਲਟ ਕੇ ਇਹਨਾਂ ਵਿਕਾਰਾਂ ਚ ਸਾੜਦੀ ਹੈ। ਦੇਖੋ ਹਰ ਇੱਕ ਚੀਜ਼ ਨੂੰ ਧਿਆਨ ਨਾਲ ਫੜ ਕੇ ਦੇਖਿਆ ਕਰੋ। ਲਿਖਿਆ ਗੁਰਬਾਣੀ ਹਰ ਇੱਕ ਸੰਸਾਰੀ ਉਦਾਹਰਣ ਦਿੱਤੀ ਹੋਈ, ਪਰ ਆਪਾਂ ਨੇ ਗੌਰ ਹੀ ਨਹੀਂ ਕੀਤੀ, ਸਾਨੂੰ ਲੋੜ ਹੀ ਨਹੀਂ ਪਈ। ਫਿਰ ਗੁਰੂ ਸਾਹਿਬਾਨ ਕੀ ਕਹਿੰਦੇ, ਕਹਿੰਦੇ ਦੇਖ ਜੇ ਤੂੰ ਚਾਹਵੇਂ, ਜੇ ਤੂੰ ਚਾਹਵੇਂ ਤੇ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੈਗੀ ਕਿ ਤੂੰ ਥੋੜ੍ਹੀ ਜਿਹੀ ਹਿੰਮਤ ਕਰੇ, ਗੁਰਬਾਣੀ ਦੀ ਵਿਚਾਰ ਕਰੇ ਤੇ ਤਗੜਾ ਹੋ ਕੇ ਤੇ ਗੁਰੂ ਪਿਆਰਿਆ ਤੂੰ ਲੜ ਸਕਦਾ ਇਹਨਾਂ ਦੇ ਨਾਲ। ਹੁਣ ਤੁਸੀਂ ਧਿਆਨ ਨਾਲ ਪੜੋ, ਗੁਰੂ ਸਾਹਿਬ ਨੇ ਜਾਂ ਕੋ ਹਰ ਰੰਗ ਲਾਗੂ ਇਸ ਯੁੱਗ ਮੇ ਸੋ ਕਹੀਏ ਤੇ ਹੈ ਸੂਰਾ। ਸੂਰਾ ਕੌਣ ਹੈ ਜਿਹੜਾ ਲੜਦਾ ਕਿਸੇ ਨਾਲ, ਸੂਰਮਾ ਕੌਣ ਹੈ ਜਿਹੜਾ ਲੜਦਾ ਕਿਸੇ ਦੇ ਨਾਲ। ਇਹ ਗੁਰੂ ਸਾਹਿਬ ਨੇ ਬੜੇ ਪਿਆਰ ਨਾਲ ਕਹਿਤਾ, ਕਹਿੰਦੇ ਜਾਂ ਕੋ ਹਰ ਰੰਗ ਲਾਗੂ ਇਸ ਯੁੱਗ ਮੇ, ਕਹਿੰਦਾ ਇਸ ਯੁੱਗ ਦੇ ਅੰਦਰ ਜਿਹਨੂੰ ਪਰਮਾਤਮਾ ਦਾ ਰੰਗ ਲੱਗ ਗਿਆ, ਜਿਹਦੇ ਅੰਦਰ ਨਾਮ ਸਿਮਰਨ ਟਿਕ ਗਿਆ, ਸੋ ਕਹੀਏ ਤੇ ਹੈ ਸੂਰਾ। ਕਹਿੰਦੇ ਸੂਰਮਾ ਹੈ ਉਹ, ਸੂਰਮਾ ਦਾ ਮਤਲਬ ਕੀ ਹੈ ਕਿ ਉਹ ਆਪਣੇ ਅੰਦਰਲੇ ਵਿਕਾਰਾਂ ਨਾਲ ਲੜਨ ਦਿਆ, ਆਪਣੇ ਅੰਦਰਲੇ ਵਿਕਾਰਾਂ ਨਾਲ ਲੜਦਾ ਪਿਆ, ਉਹਦੀ ਸੋਚ ਲੜਦੀ ਪਈ ਹੈ। ਅੰਦਰੋਂ ਵਿਕਾਰ ਸਭ ਤੇ ਪੈਦਾ ਹੁੰਦੇ, ਪਰ ਕੁਝ ਲੜ ਲੈਂਦੇ ਨੇ, ਲੜ ਕੇ ਢਾਲ ਲੈਂਦੇ ਨੇ। ਤੁਸੀਂ ਜੋ ਕਰਨਾ ਕਰੋ, ਮੈਨੂੰ ਨਹੀਂ ਕੋਈ ਪਰਵਾਹ ਹੈਗੀ। ਬੜੇ ਇੱਦਾਂ ਦੇ ਤੇ ਬੜੇ ਇੱਦਾਂ ਦੇ ਢਹਿ ਜਾਂਦੇ ਨੇ, ਢਹਿ ਜਾਂਦੇ। ਛੱਡ ਯਾਰ, ਜਾਣਾ ਤਾਂ ਸੀ ਗੁਰੂ ਘਰ, ਤੇ ਫਿਰ ਕਹਿੰਦਾ ਯਾਰ ਮਨ ਹੀ ਨਹੀਂ ਕੀਤਾ, ਮਨ ਨਹੀਂ ਕੀਤਾ। ਕਿਉਂ? ਅੰਦਰ ਵਿਕਾਰ ਪੈਦਾ ਹੋ ਗਿਆ, ਆਲਸ ਪੈਦਾ ਕਰ ਦਿੱਤਾ, ਛੱਡ ਯਾਰ ਕੀ ਲੈਣ ਜਾਣਾ। ਉਹ ਆਲਸ ਪੈਦਾ ਕਰਦਾ, ਉਹਦਾ ਲੜਿਆ ਨਹੀਂ, ਤੇ ਜਿਹੜੇ ਲੜ ਪੈਂਦੇ ਆ ਕਹਿੰਦੇ ਵੀ ਦੇਖ ਸਰੀਰ ਠੀਕ ਨਹੀਂ ਹੈਗਾ, ਕੋਈ ਪਰਵਾਹ ਨਹੀਂ, ਮੈਂ ਤਾਂ ਜਾਣਾ ਹੈ। ਉਹ ਲੜ ਪਏ ਵਿਕਾਰਾਂ ਨਾਲ, ਲੜੇ, ਉੱਠੇ, ਇਸ਼ਨਾਨ ਕੀਤਾ, ਤੁਰ ਪਏ। ਥੋੜੇ ਦਿਨ ਇਹ ਕੰਮ ਕਰਨਾ ਪਿਆ, ਆਖਰ ਆਪਣੇ ਆਪ ਹੀ ਵਿਕਾਰ ਹਾਰ ਗਏ। ਹੁਣ ਆਪ ਉਠਾਉਂਦੇ ਆ ਵਿਕਾਰ, ਆਪ ਉਠਾਉਂਦੇ ਆ। ਦੇਖੋ ਪਹਿਲਾਂ ਕਾਮਨਾ ਸੰਸਾਰ ਦੀ ਸੀ, ਅਲਸ ਛੱਡ ਦਿੱਤਾ, ਥੋੜੀ ਜਿਹੀ ਹਿੰਮਤ ਕੀਤੀ, ਸੂਰਮਾ ਬਣਿਆ, ਉਹੀ ਕਾਮਨਾ ਉਲਟੀ ਹੋ ਗਈ। ਪਹਿਲਾਂ ਕਾਮਨਾ ਸੰਸਾਰ ਦੀ ਸੀ, ਹੁਣ ਕਾਮਨਾ ਨਿਰੰਕਾਰ ਦੀ ਹੋ ਗਈ। ਵੀ ਪਰਮਾਤਮਾ ਕਦੋਂ ਮਿਲੂਗਾ? ਸਾਨੂੰ ਵੀ ਪਰਮਾਤਮਾ ਮਿਲੂਗਾ ਕਦੇ? ਅਸੀਂ ਵੀ ਨਾਮ ਸਿਮਰਨ ਕਰ ਸਕਦੇ? ਉਲਟੀ ਗੰਗਾ ਬਹਿ ਗਈ। ਕਿਹਨਾਂ ਦੀ? ਜਿਸ ਬੰਦੇ ਨੇ ਵਿਕਾਰਾਂ ਨਾਲ ਲੜਾਈ ਕੀਤੀ ਹੈ। ਵਿਕਾਰਾਂ ਨਾਲ ਲੜਾਈ ਕਰਨੀ ਹੀ ਪੈਣੀ ਹੈ ਸਾਨੂੰ, ਬਿਨਾਂ ਲੜਾਈ ਦੇ ਗੱਲ ਨਹੀਂ ਬਣਨੀ। ਆਪ ਜੀ ਨੂੰ ਗੁਰੂ ਸਾਹਿਬਾਨ ਕੀ ਕਹਿਣ ਲੱਗੇ, ਕਹਿੰਦੇ ਸੋ ਕਹੀਏ ਤੇ ਹੈ ਸੂਰਾ, ਆਤਮ ਜਿਨੇ ਸਗਲ ਵਸ ਤਾਂ ਕੇ ਜਾਂ ਕਾ ਸਤਿਗੁਰੂ ਪੂਰਾ। ਹੁਣ ਧਿਆਨ ਦੇਣਾ, ਆਤਮ ਜਿਨੇ, ਆਤਮ ਦਾ ਭਾਵ ਮਨ, ਜਿਹਨੇ ਦਾ ਭਾਵ ਜਿੱਤ ਲਿਆ, ਜਿਹਨੇ ਆਪਣੇ ਮਨ ਨੂੰ ਜਿੱਤ ਲਿਆ, ਕਿਹਨੇ ਜਿੱਤਿਆ? ਆਤਮ ਜਿਨੇ ਸਗਲ ਵਸ ਤਾਂ ਕਹਿ, ਕਹਿੰਦੇ ਸਾਰੇ ਸਿਸ਼ਟ ਦੇ ਵਸ ਚ ਆ ਜਾਂਦੀ ਹੈ। ਮਤਲਬ ਕਿ ਸਾਰੇ ਸਿਸ਼ਟ ਦੇ ਵਿਕਾਰ ਜਿਹੜੇ ਨੇ, ਸੰਸਾਰ ਦੇ ਪਦਾਰਥ ਜਿਹੜੇ ਨੇ, ਉਹਨੂੰ ਮੋਹ ਨਹੀਂ ਸਕਦੇ, ਉਹਨੂੰ ਆਪਣੇ ਅਧੀਨ ਕਰ ਨਹੀਂ ਸਕਦੇ, ਉਹ ਜਿੱਤ ਗਿਆ। ਕਿਉਂਕਿ ਜਿੱਤਣਾ ਕਿਹਨੂੰ ਆ? ਮਨ ਨੂੰ। ਮਨ ਜਿੱਤੇ ਜੱਗ ਜਿੱਤੇ। ਜਿੱਦਣ ਮਨ ਜਿੱਤ ਲਿਆ, ਸਾਨੂੰ ਤੁਸੀਂ ਸੰਸਾਰ ਨੂੰ ਜਿੱਤ ਲਿਆ। ਸਿਰਫ ਮਨ ਜਿੱਤਣਾ ਮਨ ਨੂੰ, ਜਿਹਨੇ ਮਨ ਜਿੱਤਿਆ ਉਹਨੇ ਸੰਸਾਰ ਜਿੱਤ ਲਿਆ, ਜਿਹਨੇ ਮਨ ਨਾ ਜਿੱਤਿਆ ਉਹ ਭਾਵੇਂ ਜਿੰਨੇ ਮਰਜ਼ੀ ਦੇਸ਼ ਜਿੱਤ ਲਿਆ ਵੀ ਹਾਰਿਆ ਹੀ ਹਾਰਿਆ। ਫਿਰ ਗੁਰੂ ਸਾਹਿਬ ਕੀ ਕਹਿੰਦੇ, ਕਹਿੰਦੇ ਜਾਕਾ ਸਤਿਗੁਰ ਪੂਰਾ। ਸਤਿਗੁਰ ਤਾਂ ਪੂਰਾ ਆ, ਗੁਰੂ ਗ੍ਰੰਥ ਸਾਹਿਬ ਪੂਰਨ ਹੈ। ਸਤਿਗੁਰ ਕੀ ਹੈ? ਉਪਦੇਸ਼। ਪੂਰਾ ਕੀ ਹੈ? ਪੂਰਨ ਤੌਰ ਤੇ। ਕਹਿੰਦੇ ਜਿਹਦੇ ਮਨ ਵਿੱਚ ਗੁਰੂ ਦਾ ਉਪਦੇਸ਼ ਪੂਰਨ ਤੌਰ ਤੇ ਟਿਕ ਗਿਆ ਨਾ, ਕਹਿੰਦਾ ਆਤਮ ਜਿਹਨੇ, ਕਹਿੰਦੇ ਉਹਨੇ ਆਪਣੇ ਮਨ ਨੂੰ ਜਿੱਤ ਲਿਆ। ਜਿਹਦੇ ਅੰਦਰ ਗੁਰੂ ਦਾ ਉਪਦੇਸ਼ ਟਿਕ ਗਿਆ ਹੈ, ਪੂਰਨ ਤੌਰ ਤੇ ਟਿਕ ਗਿਆ ਹੈ, ਗੁਰੂ ਦੇ ਉਪਦੇਸ਼ ਤੋਂ ਇਲਾਵਾ ਕੋਈ ਫੁਰਨਾ ਨਹੀਂ ਫੁਰਦਾ, ਕੋਈ ਉਹਨੂੰ ਗੱਲਬਾਤ ਨਹੀਂ ਆਉਂਦੀ, ਕਹਿੰਦੇ ਉਹਦੀ ਬਿਰਤ ਹੈ ਕਿ ਜਾਕਾ ਸਤਿਗੁਰ ਪੂਰਾ ਜਿਹਦਾ ਉਪਦੇਸ਼ ਅੰਦਰ ਪੂਰਨ ਟਿਕ ਗਿਆ ਹੈ, ਆਤਮ ਜਨੇ ਸਗਲ ਵਸ ਤੱਕ ਹੈ। ਕਹਿੰਦੇ ਉਹਨੇ ਆਪਣੇ ਮਨ ਨੂੰ ਜਿੱਤ ਲਿਆ ਤੇ ਸਾਰੇ ਸੰਸਾਰ ਦੇ ਪਦਾਰਥ ਉਹਦੇ ਵਸ ਚ ਆ ਗਏ ਨੇ, ਪੂਰਾ ਸੰਸਾਰ ਉਹਦੇ ਵਸ ਚ ਆ ਗਿਆ। ਕੋਈ ਸੰਸਾਰੀ ਪਦਾਰਥ ਉੱਤੇ ਮੋਹ ਦਾ ਪ੍ਰਭਾਵ ਨਹੀਂ ਪਾ ਸਕਦਾ, ਕਿਉਂਕਿ ਉਪਦੇਸ਼ ਦੇਖਿਆ। ਹੁਣ ਸਮਝ ਲੱਗ ਗਈ ਕੀ ਸਮਝ ਲੱਗ ਗਈ? ਹੁਣ ਧਿਆਨ ਦੇਣਾ, ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਜਿੱਦਣ ਸਾਨੂੰ ਸੋਝੀ ਆ ਗਈ, ਕਿਸ ਚੀਜ਼ ਦੀ ਸੋਝੀ ਆ ਗਈ? ਕਿ ਇੱਥੇ ਸੰਸਾਰ ਤੇ ਮੇਰਾ ਕੁਛ ਨਹੀਂ ਹੈ, ਸੰਸਾਰ ਤੇ ਮੇਰਾ ਕੁਛ ਨਹੀਂ ਹੈ, ਮੇਰੇ ਨਾਲ ਕਿਸੇ ਨੇ ਨਹੀਂ ਜਾਣਾ। ਜਿੱਦਣ ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਸੋਝੀ ਆ ਗਈ, ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ। ਕਹਿੰਦੇ ਪਰਮਾਤਮਾ, ਉਸ ਅਕਾਲ ਪੁਰਖ ਪਰਮਾਤਮਾ ਦੀ ਉਸਤਤ ਕਰਿਆ ਕਰ, ਮਹਿਮਾ ਗਾਇਆ ਕਰ, ਨਾਮ ਸਿਮਰਨ ਕਰਿਆ ਕਰ। ਇਹ ਤੇਰਾ ਸੰਗੀ ਹੈ, ਤੇਰੇ ਨਾਲ ਜਾਣਾ ਇਹਨੇ, ਹੋਰ ਕਿਸੇ ਚੀਜ਼ ਨੇ ਤੇਰੇ ਨਾਲ ਨਹੀਂ ਜਾਣਾ, ਕਿਸੇ ਨੇ ਸਾਥ ਨਹੀਂ ਦੇਣਾ, ਸਭ ਇੱਥੇ ਰਹਿ ਜਾਣੇ। ਤੇ ਮਨਾ ਇਹ ਵੇਲਾ ਸੰਭਾਲਣਾ, ਇਹ ਨਾ ਹੋਵੇ ਕਿਤੇ ਇਹ ਵੇਲਾ ਐਵੇਂ ਲੰਘ ਜਾਵੇ। ਤਾਂ ਉਹਨਾਂ ਨੇ ਕਿਹਾ, ਗੁਰੂ ਸਾਹਿਬਾਂ ਨੇ ਕਹਿਣ ਲੱਗੇ ਵੀ ਦੇਖੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਪਾਤਸ਼ਾਹ ਕੀ ਕਹਿੰਦੇ? ਕਹਿੰਦੇ ਨਿਹੱਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜਿਓ। ਨਿਹੱਤੇ ਪੰਜ ਜਵਾਨ ਮੈਂ ਗੁਰੂ ਅਰਜਨ ਦੇਵ ਮਹਾਰਾਜ ਨਿਹੱਤੇ ਕਾਬੂ ਕਰ ਲਏ। ਨਿਹੱਥੇ ਨਹੀਂ ਹੈ, ਨਿਹੱਤੇ ਹੈ, ਤੱਤਾ ਆ, ਤੱਥਾ ਨਹੀਂ ਹੈ, ਠੀਕ ਹੈ। ਨਿਹੱਥੇ ਹੁੰਦੇ ਤੇ ਹੱਥ ਚ ਕੁਛ ਵੀ ਨਹੀਂ, ਇਹ ਤੇ ਨਿਹੱਤੇ ਹੈ, ਮਤਲਬ ਕਾਬੂ ਕਰ ਲਏ। ਪੰਜ ਜਵਾਨ ਮੈਂ ਕਹਿੰਦੇ ਬੜੇ ਵੱਡੇ ਭਲਵਾਨ ਸੀਗੇ, ਵਕਾਰ ਬੜੀ ਤਾਕਤ ਸੀ ਉਹਨਾਂ ਕੋਲ। ਕਹਿੰਦਾ ਗੁਰੂ ਦੀ ਕਿਰਪਾ ਹੋਈ ਤੇ ਮੈਂ ਪੰਜਾਂ ਨੂੰ ਕਾਬੂ ਕਰ ਲਿਆ, ਆਪਣੇ ਪਾਸੇ ਚ ਕਰ ਲਿਆ। ਨਿਹੱਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਖਰਚ ਜੀਓ। ਕਹਿੰਦਾ ਗੁਰੂ ਨੇ ਬੜੀ ਵੱਡੀ ਕਿਰਪਾ ਕੀਤੀ, ਗੁਰੂ ਨੇ ਮੇਰੇ ਮੋਢੇ ਤੇ ਥਾਪੀ ਦਿੱਤੀ। ਕਹਿੰਦਾ ਭਾਵ ਗੁਰੂ ਨੇ ਆਪਣਾ ਉਪਦੇਸ਼ ਮੈਨੂੰ ਦਿੱਤਾ, ਗੁਰੂ ਦਾ ਉਪਦੇਸ਼ ਮੇਰੇ ਚ ਟਿਕਿਆ, ਮੈਂ ਉਪਦੇਸ਼ ਲਿਆ। ਉਪਦੇਸ਼ ਲੈਣ ਤੋਂ ਬਾਅਦ ਵਿੱਚ ਮੇਰੀ ਇਹ ਗੱਲ ਬਣੀ, ਮੇਰੇ ਅੰਦਰ ਇਹ ਅਵਸਥਾ ਬਣੀ ਕਿ ਮੈਂ ਇਹਨਾਂ ਪੰਜਾਂ ਨੂੰ ਢਾਲਿਆ, ਮੈਂ ਇਹਨਾਂ ਪੰਜਾਂ ਨੂੰ ਆਪਣੇ ਕਾਬੂ ਚ ਕਰ ਲਿਆ। ਹਿਸਾਬ ਲਾਓ, ਜਦੋਂ ਪੰਜ ਦੇ ਪੰਜ ਕਾਬੂ ਹੋ ਗਏ, ਪੰਜ ਦੇ ਪੰਜ ਮੇਰੇ ਕਹਿਣੇ ਚੱਲਣ ਲੱਗ ਪਏ, ਤੇ ਮੇਰੀ ਤੇ ਜ਼ਿੰਦਗੀ ਬਣ ਗਈ। ਇਹ ਪੰਜ ਤੇ ਮੈਨੂੰ ਭਜਾਈ ਫਿਰਦੇ, ਇਹ ਟਿਕਣ ਨਹੀਂ ਦਿੰਦੇ ਮੈਨੂੰ, ਕਦੀ ਐ ਨੂੰ ਕਦੀ ਐ ਨੂੰ। ਇੱਥੋਂ ਤੱਕ ਬੰਦਾ ਤਾਂ ਗੁਰਬਾਣੀ ਪੜ੍ਹਦਾ ਪੜ੍ਹਦਾ ਪਾਠ ਕਰਨ ਜ਼ਰੂਰ ਡਿਆ, ਪਰ ਬਦੋ ਰਿੱਧੀ ਬੈਠਾ, ਬਦੋ ਰਿੱਧੀ ਬੈਠਾ। ਕਿਹੜੀ ਗੱਲੋਂ? ਇਹ ਪੰਜ ਭਾਈ ਸਾਹਿਬ ਅੰਦਰ ਬੈਠੇ ਆ, ਇਹ ਆਪਣਾ ਜ਼ੋਰ ਵਿਖਾਈ ਜਾਂਦੇ ਆ, ਬਦੋ ਰੀਤੀ ਬੈਠਾ। ਹੁਣ ਕੀ ਕਹਿੰਦਾ? ਕਹਿੰਦਾ ਡਿਊਟੀ ਹੁਣ ਬੈਠੇ ਆ ਪਾਠ ਕਰਨਾ ਤੇ ਪੂਰਾ, ਕੁਛ ਨੀ ਪਤਾ ਨੂੰ ਕੀ ਪੜਿਆ, ਕੁਛ ਨੀ ਬੈਠੋ। ਅੰਗ ਪੜ ਦਿੱਤਾ ਇਹਨੇ, ਠੀਕ, ਪੰਜਾਂ ਬਾਣੀ ਦਾ ਪਾਠ ਕਰ ਦਿੱਤਾ ਇਹਨੇ, ਕੁਛ ਨੀ ਪਤਾ। ਉੱਠਿਆ, ਗੁਟਕਾ ਰੱਖਿਆ, ਨਾਲ ਹੀ ਲੰਮੇ ਪੈ ਗਿਆ ਨੀਂਦ ਆ ਗਈ। ਭਾਈ ਸੌ ਗਏ? ਕਹਿੰਦਾ ਬਸ ਜੀ ਮੈਂ ਬੜਾ ਥੱਕਿਆ ਸੀਗਾ, ਮੈਂ ਤੁਹਾਨੂੰ ਕੀ ਦੱਸਾਂ, ਮੈਂ ਤਾਂ ਬੜੀ ਮੁਸ਼ਕਲ ਨਾਲ ਨਿਤਨੇਮ ਕੀਤਾ, ਮੈਂ ਤਾਂ ਬੜੀ ਮੁਸ਼ਕਲ ਨਾਲ ਪੰਜਾਂ ਬਾਣੀ ਦਾ ਪਾਠ ਕੀਤਾ, ਮੇਰੇ ਕੋਲ ਤਾਂ ਹੋਣ ਨਹੀਂ ਡਿਆ। ਪਰ ਗੱਲ ਸੱਚ ਆ, ਵਿਕਾਰਾਂ ਦਾ ਜੋੜ ਸੀਗਾ, ਉਹ ਹੋਣ ਦੇਣ ਨਹੀਂ ਦੇ ਸੀ, ਫਿਰ ਵੀ ਖਿੱਚ ਤੂ ਕੇ ਕਰ ਗਿਆ। ਹੁਣ ਨੀਂਦ ਆ ਗਈ, ਨੀਂਦ ਪਹਿਲਾਂ ਹੀ ਆਉਣ ਡਈ ਸੀ, ਕਿਉਂ? ਇਹ ਪੰਜਾਂ ਦਾ ਜ਼ੋਰ ਸੀ। ਕੋਇਲੇ ਪਾਪ ਪੜੇ ਤਿਸ ਉੱਪਰ, ਜਿਹੜੇ ਪਾਪ ਸੀ ਨਾ ਕੋਲੇ ਬਣ ਬਣ ਕੇ ਉੱਤੇ ਪੈਣ ਡਏ ਸੀ, ਅੱਗ ਹੋਰ ਮੱਚਣ ਡਈ ਸੀ, ਠੀਕ ਆ। ਇਹ ਵਿਕਾਰ ਨੇ ਜਿਹੜੇ ਤੁਹਾਨੂੰ ਗੁਰੂ ਨਾਲ ਨਹੀਂ ਜੁੜਨ ਦਿੰਦੇ, ਜਿਹੜੇ ਤੁਹਾਨੂੰ ਸ਼ਬਦ ਨਾਲ ਨਹੀਂ ਜੁੜਨ ਦਿੰਦੇ, ਪਾਪ ਸਾਡੇ ਅੰਦਰੋਂ ਪੈਦਾ ਹੁੰਦੇ, ਸਵੇਰ ਤੋਂ ਲੈ ਕੇ ਸ਼ਾਮ ਤੱਕ ਲੱਗੇ ਹੋਏ। ਫਿਰ ਆਪ ਜੀ ਦੇਖਣਾ, ਗੁਰੂ ਸਾਹਿਬਾਂ ਕਹਿਣ ਲੱਗੇ, ਕਹਿੰਦੇ ਪਸ਼ੂ ਪ੍ਰੇਤ ਮੁਗਤ ਤੇ ਬੁਰੀ, ਪਸ਼ੂ ਪ੍ਰੇਤ ਮੁਗਤ ਤੇ ਬੁਰੀ ਦਿਸਣਾ ਬੂਝੀ ਜਿਨ ਇਹ ਸ੍ਰੀ। ਗੁਰੂ ਸਾਹਿਬਾਂ ਕਹਿਣ ਲੱਗੇ, ਕਹਿੰਦੇ ਕਰੀਏ ਕੀ? ਪਸ਼ੂ ਪ੍ਰੇਤ ਮੁਗਤ ਤੇ ਬੁਰੀ, ਕਹਿੰਦਾ ਸਾਡੀ ਜਿਹੜੀ ਸੋਚ ਹੈ ਨਾ, ਪਸ਼ੂ ਪ੍ਰੇਤ ਭੂਤ ਮੁਗਧ ਮੂਰਖ ਤੇ ਬੁਰੀ, ਕਹਿੰਦਾ ਉਹਨਾਂ ਨੂੰ ਵੀ ਭੈੜੀ ਹੈ ਸਾਡੀ ਬਿਰਤੀ, ਉਹਨਾਂ ਨੂੰ ਵੀ ਭੈੜੀ ਹੈ। ਕਹਿੰਦੇ ਕਿਉਂ ਭੈੜੀ ਹੈ? ਤੇ ਗੁਰੂ ਸਾਹਿਬਾਂ ਦੱਸਣ ਲੱਗੇ, ਕਿਸੇ ਨਾ ਬੁੱਝੇ ਜਿਹਨੇ ਇਹ ਸ੍ਰੀ, ਕਹਿੰਦਾ ਉਹਨੂੰ ਨੀ ਪਛਾਣਦੀ ਹੈ ਜਿਹਨੇ ਇਹਨੂੰ ਪੈਦਾ ਕੀਤਾ, ਜਿਹਨੇ ਇਹਨੂੰ ਜਣਿਆ ਪੈਦਾ ਕੀਤਾ ਉਹਨੂੰ ਨੀ ਜਾਣਦੀ। ਕਹਿੰਦੇ ਇਸ ਕਰਕੇ ਕਿਉਂ ਨੀ ਜਾਣਦੀ? ਕਿਉਂਕਿ ਇਹ ਸਾਡੀ ਬਿਰਤੀ, ਸਾਡੀ ਮਤ ਪਸ਼ੂ ਪ੍ਰੇਤ ਮੁਗਤ ਤੋਂ ਬੁਰੀ ਹੈ, ਉਤੋਂ ਭੈੜੀ ਹੈ। ਕਿਉਂ ਗਿਆ ਭੈੜੀ ਹੈ? ਕਹਿੰਦੇ ਅਜੇ ਡੰਗਰ ਨੂੰ ਵੀ ਮਾੜੀ ਮੋਟੀ ਆਵਾਜ਼ ਮਾਰ ਕੇ ਸੰਗਲ ਫੜ ਕੇ ਪਿੱਛੇ ਤੁਰ ਪੈਂਦੀ ਹੈ, ਮੱਝ ਮਗਰ ਤੁਰ ਪੈਂਦੀ ਹੈ, ਸੰਗਲ ਫੜ ਕੇ ਤੁਰ ਪਏ, ਡੰਗਰ ਤੁਰ ਪੈਂਦਾ ਪਿੱਛੇ, ਕੁੱਤਾ ਵੀ ਤੁਰ ਪੈਂਦਾ ਹੈ। ਤੇ ਗੁਰੂ ਸਾਹਿਬ ਸਾਡੀ ਮਤ ਏਡੀ ਭੈੜੀ ਹੈ ਕਿ ਗੁਰੂ ਮਗਰ ਲਾਉਂਦਾ ਪਰ ਸਾਡੀ ਮੱਤ ਗੁਰੂ ਦੇ ਮਗਰ ਲੱਗਦੀ ਨਹੀਂ. ਸਾਡੀ ਮੱਤ ਕਿਤੇ ਲੱਗਦੀ? ਅਸੀਂ ਤਾਂ ਕੁਝ ਹੋਰ ਸੋਚ ਕੇ ਬੈਠੇ, ਤਾਂ ਕੁਝ ਹੋਰ ਹੀ ਕਰਨ ਰਹੇ, ਸਾਡੀ ਮਨ ਬਿਰਤੀ ਬਣਦੀ ਨਹੀਂ. ਸੋ ਵਿਚਾਰ ਕਰਨੀ ਹੈ. ਜਿਵੇਂ ਜਿਵੇਂ ਵਿਚਾਰ ਕਰੋਗੇ, ਜਿਵੇਂ ਜਿਵੇਂ ਆਪ ਜੀ ਅੰਦਰ ਜਾਓਗੇ, ਬੜਾ ਆਨੰਦ ਆਊਗਾ. ਫਿਰ ਗੁਰੂ ਸਾਹਿਬ ਬਣ ਕੇ ਕਹਿੰਦੇ, ਭਗਤ ਕਬੀਰ ਸਾਹਿਬ ਬਣ ਕਹਿੰਦੇ, ਕਹਿੰਦੇ ਮਨਾ ਇੱਕ ਕੰਮ ਕਰ. ਕਹਿੰਦਾ ਜੀ ਕੀ ਕਰਾਂ? ਤੇ ਗੁਰੂ ਸਾਹਿਬ ਦੱਸਣ ਲੱਗੇ, ਕਹਿੰਦੇ ਮਨ ਦੇ ਛੱਡੋ ਭਰਮ, ਪ੍ਰਗਟ ਹੋਏ ਨਾਚੋ. ਮਨ ਰੇ ਛੱਡੋ ਭਰਮ. ਕਹਿੰਦੇ ਮਨਾ ਇੱਕ ਕੰਮ ਕਰ, ਜਾਂ ਆਹ ਭਟਕਣਾ ਛੱਡ ਦੇ. ਮਨ ਦੇ ਛੱਡੋ ਭਰਮ, ਭਰਮ ਦਾ ਆਪਾਂ ਭਟਕਣਾ. ਐਵੇਂ ਕਦੀ ਕੁਛ ਸੋਚਣ ਲੱਗ ਪੈਣਾ, ਕਦੀ ਕੁਛ ਸੋਚਣ ਲੱਗ ਪੈਣਾ. ਤੇਰੇ ਕਿਆ ਕੁਛ ਨਹੀਂ ਹੋਣਾ, ਤੇਰੇ ਕੀਤਿਆਂ ਕੁਛ ਨਹੀਂ ਹੋਣਾ. ਬਾਣੀ ਚੋਂ ਪੜ੍ਹ ਲਓ, ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋਏ. ਅੰਦਰ ਛਾਲਾਂ ਸਾਰੇ ਮਾਰਦੇ ਫਿਰਦੇ, ਪਰ ਹੁੰਦਾ ਉਹੀ ਹੈ ਜੋ ਪਰਮਾਤਮਾ ਨੇ ਕਰਨਾ, ਕਿਸੇ ਨੇ ਕਰਨਾ ਕੁਛ ਨਹੀਂ ਹੁੰਦਾ. ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ. ਫਿਰ ਗੁਰੂ ਸਾਹਿਬ ਨੂੰ ਸਮਝਾਉਣ ਲੱਗੇ, ਕਹਿੰਦੇ ਮਨ ਦੇ ਛੱਡੋ ਪਰਮ, ਕਹਿੰਦੇ ਮਨਾ ਭਟਕਣਾ ਛੱਡ ਦੇ. ਕਹਿੰਦਾ ਫਿਰ ਕੀ ਕਰਾਂ? ਕਹਿੰਦੇ ਮਨ ਦੇ ਛੱਡੋ ਭਰਮ, ਪ੍ਰਗਟ ਹੋਏ ਨਾਚੋ. ਪ੍ਰਗਟ ਹੋਏ, ਪ੍ਰਗਟ ਦਾ ਮਤਲਬ ਕੀ ਹੈ? ਕਿ ਤੂੰ ਰੋਜ਼ ਗੁਰੂ ਘਰ ਆਉਂਦਾ, ਰੋਜ਼ ਗੁਰਬਾਣੀ ਪੜ੍ਹਦਾ ਹੈ, ਤੇਰੇ ਅੰਦਰ ਫਿਰ ਵੀ ਡਰ ਬੜਾ ਹੈ ਵੀ ਜੇ ਕੰਮ ਨਹੀਂ ਬਣਿਆ, ਜੇ ਇੱਦਾਂ ਨਹੀਂ ਹੋਇਆ, ਜੇ ਇੱਦਾਂ ਨਹੀਂ ਹੋਇਆ. ਕਹਿੰਦੇ ਨਿਡਰ ਹੋ, ਪ੍ਰਗਟੋ. ਨਿਡਰ ਹੋ ਕੇ ਇਹਨਾਂ ਚੀਜ਼ਾਂ ਦੀਆਂ ਝੂਠੀਆਂ ਮੰਗਾਂ ਤ੍ਰਿਸ਼ਨਾਵਾਂ ਤੋਂ ਪਰਾਂ ਹੋ ਕੇ ਨਾਚੋ, ਸਿਮਰਨ ਕਰ. ਇਹਨਾਂ ਚੀਜ਼ਾਂ ਦੇ ਭੈ ਤੋਂ, ਡਰ ਤੋਂ ਪਰਾਂ ਹੋ ਕੇ ਸਿਮਰਨ ਕਰ, ਪ੍ਰਗਟ ਹੋਏ ਨਾਚੋ. ਕਹਿੰਦੇ ਸੂਰ ਕੇ ਸਨਮੁਖ ਰੰਤੇ ਡਰ ਪਏ, ਸੱਤੀ ਕੇ ਸੱਚ ਭਾਂਡੇ. ਕਹਿੰਦੇ ਕਦੀ ਤੂੰ ਵਿਚਾਰ ਕੀਤੀ? ਕਹਿ ਦੱਸੋ. ਕਹਿੰਦੇ ਸੂਰ ਕੇ ਸਨਮੁਖ ਰੰਤੇ ਡਰ ਪਏ. ਕਹਿੰਦੇ ਸੂਰਮਾ ਕਹਿੰਦਾ ਫਿਰ? ਸਾਹਮਣੇ ਰਣ ਭੂਮੀ ਆ ਗਈ, ਮੈਦਾਨ ਆ ਕੇ ਤੇ ਡਰ ਪਿਆ ਹੁਣ, ਤੇ ਮੈਂ ਡਰ ਲੱਗਦਾ ਅੱਗੇ ਲੜਾਈ ਲੱਗੀ. ਕਹਿੰਦੇ ਤੂੰ ਸੂਰਮਾ ਹੈ, ਲੜਨ ਲਈ ਤੇ ਆਇਆ ਤੂੰ? ਤੇ ਗੁਰੂ ਸਾਹਿਬ ਨੇ ਕਹਿੰਦੇ ਮਨਾ, ਤੂੰ ਗੁਰੂ ਚਰਨਾਂ ਨਾਲ ਜੁੜਿਆ, ਤੈਨੂੰ ਸੂਰਮਤਾ ਹੀ ਮਿਲੀ ਹੈ, ਤੈਨੂੰ ਸੂਰਮਤਾ ਹੀ ਮਿਲੀ ਹੈ. ਤੇ ਜੇ ਸੂਰਮਤਾ ਹੀ ਮਿਲੀ ਹੈ, ਸੂਰਮਾ ਤਾਂ ਹੀ ਹੈ ਜੇ ਤੂੰ ਲੜੇ ਤੇ ਇਹਨੂੰ ਡਰੇ ਨਾ. ਇਹਦਾ ਮਤਲਬ ਪੰਜ ਵਕਾਰਾਂ ਨਾਲ ਲੜੇ, ਆਪਾਂ ਤਾਂ ਡਰ ਜਾਂਦੇ, ਅਸੀਂ ਤਾਂ ਇਹਨਾਂ ਦੇ ਅਧੀਨ ਹੋ ਜਾਂਦੇ. ਸਾਡੇ ਅਧੀਨ ਇਹਨਾਂ ਨੇ ਆਉਣਾ ਸੀ, ਅਸੀਂ ਇਹਨਾਂ ਦੇ ਅਧੀਨ ਹੋ ਜਾਂਦੇ ਹਾਂ. ਅੰਦਰੋਂ ਕਾਮਨਾ ਪੈਦਾ ਹੁੰਦੀ. ਕੀ ਕਹਿੰਦਾ ਬੰਦਾ? ਗੱਲ ਤੇ ਸੱਚ ਆ, ਗੱਲ ਤੇ ਸੱਚ ਆ. ਦੋ ਚਾਰ ਜਾਣਿਆਂ ਨੇ ਕਹਿ ਦਿੱਤਾ, ਕਹਿੰਦਾ ਭਾਜੀ ਕੀ ਫਾਇਦਾ ਹੋ ਗਿਆ ਇੰਨਾ ਚਿਰ ਜਾਂਦਿਆਂ ਨੂੰ? ਕੰਮ ਤੇ ਬਣਿਆ ਨਹੀਂ, ਕੰਮ ਤੇ ਬਣਿਆ ਨਹੀਂ. ਮਨ ਡੋਲ ਗਿਆ. ਕੀ ਕਹਿੰਦਾ? ਗੱਲ ਤੇ ਤੇਰੀ ਸਹੀ, ਗੁਰੂ ਦੀ ਗੱਲ ਨਹੀਂ ਸਹੀ ਲੱਗੀ, ਸਾਧੂ ਦੀ ਗੱਲ ਨਹੀਂ ਸਹੀ ਲੱਗੀ, ਇੱਕ ਮਨਮੁੱਖ ਦੀ ਗੱਲ ਸਹੀ ਲੱਗੀ. ਕਹਿੰਦਾ ਕੰਮ ਤੇ ਬਣਿਆ ਨਹੀਂ, ਕੀ ਲੈਣ ਜਾਂਦੇ ਹੋ? ਚੱਲ ਡੋਲ ਗਿਆ, ਕਿੱਥੇ ਰਿਹਾ ਸੂਰਮਾ? ਖਤਮ ਹੋ ਗਿਆ, ਮਰ ਗਿਆ. ਤੇ ਗੁਰੂ ਸਾਹਿਬ ਨੂੰ ਕੀ ਕਹਿੰਦੇ ਆ? ਉਹ ਕਹਿੰਦੇ ਭਾਈ ਮਨ ਦੇ ਛੱਡੋ ਪਰਮ, ਪ੍ਰਗਟ ਹੋਏ ਨਾਚੋ. ਇਹ ਆ ਮਾਇਆ ਕੇ ਡਾਂਡੇ. ਕਹਿੰਦੇ ਸੂਰਮਾ ਬਣ, ਇਹ ਆ ਮਾਇਆ ਕੇ ਡਾਂਡੇ. ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾ, ਇਹ ਤਾਂ ਡਾਂਡੇ ਦਾ ਪਾਵਰ, ਡੰਡ ਠੱਗੀ. ਕਹਿੰਦੇ ਇਹ ਤਾਂ ਮਾਇਆ ਦੇ ਠੱਗ ਨੇ, ਇਹਨਾਂ ਤੈਨੂੰ ਘੇਰ ਲੈਣਾ, ਇਹਨਾਂ ਤੈਨੂੰ ਆਪਣੇ ਵਾਸਤੇ ਚ ਕਰ ਲੈਣਾ. ਤੂੰ ਸੂਰਮਾ ਬਣ, ਸੂਰ ਕੇ ਸਨਮੁਖ ਰੰਗ ਤੇ ਡਰ ਪੇ, ਸੱਤੀ ਕੇ ਸੱਚੇ ਭਾਂਡੇ. ਕਿਹਦਾ? ਪਤੀ ਮਰ ਗਿਆ. ਜਦੋਂ ਪਤੀ ਮਰ ਗਿਆ ਨਾ, ਤੁਹਾਨੂੰ ਹੋਣਾ ਕੀ ਸੀ? ਅੱਜ ਤੋਂ ਡੇਢ ਕੁ ਸੌ ਸਾਲ ਪਹਿਲਾਂ ਔਰਤ ਨੂੰ ਨਾਲ ਛਾੜ ਦਿੰਦੇ ਸੀ, ਇਹ ਇਕੱਲੀ ਰਹਿ ਜੂਗੀ, ਕਿਉਂ ਉਹਨਾਂ ਸਮੇਂ ਹੁੰਦਾ ਨਹੀਂ ਸੀ ਮਗਰੋਂ ਵਿਆਹ ਕਰ ਦਿਓ ਨਾ, ਛਾੜ ਦਿੰਦੇ ਸੀ. ਸੱਤੀ ਕੇ ਸੱਚੇ ਭਾਂਡੇ, ਉਹ ਬੰਦੇ ਦੀ ਮੌਤ ਹੋ ਗਈ. ਉਹਨੂੰ ਨਵਾ ਧੋ ਕੇ ਫੱਟੇ ਤੇ ਪਾ ਕੇ ਤੁਰ ਪਏ, ਤੇ ਜਨਾਨੀ ਭਾਂਡੇ ਸਾਂਭਣ ਲੱਗ ਪਈ. ਤੈਨੂੰ ਬੀਬੀਆਂ ਕਹਿੰਦੀਆਂ, ਭੈਣ ਤੂੰ ਕਾਹਨੂੰ ਭਾਂਡੇ ਸਾਂਭਣ ਲਈ? ਕਹਿੰਦੇ ਕੀ ਹੋਇਆ? ਤੂੰ ਤਾਂ ਸੜ ਜਾਣਾ ਹੋਣੇ, ਤੇਰੇ ਭਾਂਡੇ ਕਿਸ ਕੰਮ ਦੇ? ਇਹ ਰੁੜਦੇ ਰੁੜ ਜਾਣ, ਜੋ ਮਰਜ਼ੀ ਹੋ ਜਾਏ, ਤੂੰ ਕੀ ਲੈਣਾ ਨਾ? ਤੂੰ ਜਾ, ਤੂੰ ਛੱਡ ਪਰਾਂ ਨਾ ਭਾਂਡੇ ਸਾਂਭ. ਇਹਦਾ ਮਤਲਬ ਭਾਂਡੇ ਸਾਂਭਣ ਦਾ ਮਤਲਬ ਕੀ ਹੈ? ਉਹ ਸਤੀ ਹੋਣਾ ਨਹੀਂ ਚਾਹੁੰਦੀ, ਛੜਨਾ ਨਹੀਂ ਚਾਹੁੰਦੀ ਪਤੀ ਦੇ ਨਾਲ, ਉਹ ਡਰਦੀ ਹੈ. ਤੇ ਭਾਂਡੇ ਸਾਂਭਣ ਲੱਗ ਪਈ ਵੀ ਵੇਲਾ ਲੰਘ ਜਾਵੇ, ਕਿਸੇ ਢੰਗ ਨਾਲ ਲੈ ਜਾਣ ਤੇ ਮੈਂ ਪੂਰਾ ਰਹਿ ਜਾਵਾਂ ਤੇ ਮੈਂ ਬਚ ਜਾਵਾਂ. ਗੁਰੂ ਸਾਹਿਬ ਕਹਿੰਦੇ ਅਸੀਂ ਵੀ ਸਤੀ ਹੋਣਾ ਨਹੀਂ ਚਾਹੁੰਦੇ, ਅਸੀਂ ਵੀ ਵਿਕਾਰਾਂ ਨਾਲ ਲੜਕੇ ਉਸ ਪਰਮਾਤਮਾ ਦੇ ਨਾਲ ਇੱਕ ਮਿਕ ਨਹੀਂ ਹੋਣਾ ਚਾਹੁੰਦੇ, ਤਾਂ ਅਸੀਂ ਬਹਾਨੇ ਲੱਭਦੇ ਹੋ ਭਾਂਡੇ ਸਾਂਭਣ ਡੇ ਸੀ, ਅਸੀਂ ਸੰਸਾਰ ਦੇ ਪਦਾਰਥਾਂ ਮਗਰ ਭੱਜੇ ਫਿਰਨ ਡੇ ਹੋ. ਉੱਧਰ ਲੱਗੇ ਹਾਂ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ, ਆਹ ਇਕੱਠਾ ਹੋ ਜਾਏ, ਉਹ ਇਕੱਠਾ ਹੋ ਜਾਏ, ਇੱਦਾਂ ਚੱਲ ਜਾਏ, ਉੱਦਾਂ ਚੱਲ ਜਾਏ. ਇਹ ਸਾਡੀ ਮਨ ਬਿਰਤੀ ਹੈ. ਅੰਦਰ ਵੜ ਕੇ ਦੇਖਿਓ ਆਰਾਮ ਦੇ ਨਾਲ, ਪਿਆਰ ਦੇ ਨਾਲ. ਫਿਰ ਗੁਰੂ ਸਾਹਿਬ ਨੂੰ ਕੀ ਕਹਿਣ ਲੱਗੇ? ਕਹਿੰਦੇ ਡੱਗ ਮਗ ਛੱਡ ਰੇ ਮਨ ਬੋਰਾ. ਕਹਿੰਦੇ ਮਨਾ ਅੱਜ ਅੱਕੋ ਤੱਕੇ ਛੱਡਦੇ, ਅੱਡੋਲਣਾ ਛੱਡਦੇ, ਇੱਕ ਪਾਸਿਓ ਸੰਸਾਰ ਦੇ ਪਦਾਰਥ ਮਗਰ ਮਗਰ ਫਿਰਨਗੇ, ਸੰਸਾਰ ਦੇ ਕਿਸੇ ਤੈਨੂੰ ਪਦਾਰਥ ਦੀ ਕਮੀ ਨਹੀਂ ਰਹਿਣੀ, ਤੂੰ ਗੁਰੂ ਦਾ ਪੱਲਾ ਪਕੜ ਕੇ ਦੇਖ, ਸ਼ਬਦ ਨਾਲ ਜੁੜ ਕੇ ਵੇਖ, ਅੰਦਰ ਵੜ ਕੇ ਦੇਖ। ਪਰ ਆਪਾਂ ਕਿੱਥੇ, ਆਪਾਂ ਤਾਂ ਡਰਦੇ ਹਾਂ ਵੀ ਨਹੀਂ ਯਾਰ ਕੀ ਫਾਇਦਾ ਹੋਇਆ। ਤੁਸੀਂ ਮੰਨੋਗੇ ਸਵੇਰੇ ਉੱਠਣ ਲੱਗਿਆਂ ਵੀ ਪਾਪ ਭਾਵੀ ਹੋ ਜਾਂਦੇ ਆ, ਉੱਠਣ ਲੱਗਿਆਂ ਵੀ ਸਵੇਰੇ ਪਾਪ ਭਾਵੀ ਹੋ ਜਾਂਦੇ ਨੇ, ਉੱਠਣ ਨਹੀਂ ਦਿੰਦੇ। ਗੁਰੂ ਘਰ ਜਾਣ ਲੱਗਿਆਂ ਪਾਪ ਭਾਵੀ ਹੋ ਜਾਂਦੇ ਨੇ, ਕੋਲੇ ਪੈ ਜਾਂਦੇ, ਉੱਤੇ ਅੱਗ ਬਣ ਲੱਗ ਪੈਂਦੀ ਵਿਕਾਰਾਂ ਦੀ। ਪਹਿਲਾਂ ਬੰਦਾ ਨਾ ਰਾਤ ਦੀ ਪਲਾਨਿੰਗ ਕਰਕੇ ਬੈਠਾ ਵੀ ਗੱਲ ਸੁਣ ਮੈਂ ਸਵੇਰੇ ਜਾਣਾ ਸਮਾਗਮ ਤੇ, ਆਪਾਂ ਚੱਲਣਾ। ਠੀਕ ਹੋਇਆ ਕਿ ਤੁਰਨ ਲੱਗਾ, ਘਰ ਦੀ ਕਹਿੰਦੀ ਮੈਂ ਥੋੜੀ ਠੀਕ ਨਹੀਂ ਹੈਗੀ, ਚੱਲ ਜੇ ਤੂੰ ਵੀ ਨਹੀਂ ਆ ਫਿਰ ਮੈਂ ਕੀ ਲੈਣ ਜਾਣਾ, ਬਹਿ ਜਾਂਦੇ ਛੱਡ ਪਰ ਕੀ ਲੈਣ ਜਾਣਾ, ਦੋਵੇਂ ਜਾਣੇ ਬਹਿ ਗਏ। ਇਹਨੂੰ ਕਹਿੰਦੇ ਪਾਪਾ ਦੇ ਕੋਲੇ ਪਾਖਣ ਲੱਗ ਪਏ, ਦੋਵੇਂ ਰਹਿ ਗਏ। ਲੜਨਾ ਪੈਣਾ ਇਹਨਾਂ, ਲੜਨਾ ਪੈਣਾ, ਇਹਨੂੰ ਮਾਰਨਾ ਪੈਣਾ, ਕਹਿਣਾ ਪੈਣਾ ਕੀ ਉਹ ਚੱਲ ਭਲੀ ਲੋਕ, ਜੇ ਤੂੰ ਢਿੱਲੀ ਆ ਤੂੰ ਨਹੀਂ ਜਾਏਗੀ ਤੇ ਮੈਂ ਹੀ ਸੋਣਾ ਵਾ, ਤੈਨੂੰ ਥੋੜਾ ਪਤਾ ਤਾਂ ਮੈਂ ਆ ਕੇ ਸੁਣਾਊਂਗਾ ਇਹਨਾਂ, ਮੈਂ ਚੱਲਦਾ ਜਾਣਾ ਹੈ ਤਾਂ ਗੱਲ ਬਣੀ, ਤਾਂ ਵਿਕਾਰ ਮਰ ਰਹੇ, ਉਦਾਂ ਚਾਹੇ ਮਰਨੇ ਨਹੀਂ ਹੈਗੇ। ਤੇ ਗੁਰੂ ਸਾਹਿਬ ਕੀ ਕਹਿਣ ਲੱਗੇ, ਕਹਿੰਦੇ ਡੱਗ ਮਗ ਛੱਡ ਰਹੇ ਮਨ ਬੋਰਾ, ਅੱਬ ਤੋਂ ਜਰੇ ਮਰੇ ਸਿੱਧ ਪਈ ਹੈ, ਅੱਬ ਤੋਂ ਜਰੇ ਮਰੇ ਸਿੱਧ ਪਈ ਹੈ ਲੀਨੋ ਹਾਥ ਸੰਦੌਰਾ। 338 ਅੰਗ ਦਿੱਤੇ ਭਗਤ ਕਬੀਰ ਸਾਹਿਬ ਦੀਆਂ ਪੰਕਤੀਆਂ ਨੇ, ਕਹਿੰਦੇ ਅੱਬ ਤੋਂ ਜਰੇ, ਕਹਿੰਦੇ ਜਿਹੜੀ ਸਤੀ ਹੈ ਨਾ ਸਤੀ, ਠੀਕ ਹੈ, ਤੇ ਦੂਜਾ ਭਲਵਾਨ ਸੂਰਮਾ, ਕਹਿੰਦੇ ਇੱਦਾਂ ਦੋਨਾਂ ਨੂੰ ਕੀ ਕਰਨਾ ਪੈਣਾ, ਜਰੇ ਤੇ ਮਰੇ। ਕਹਿੰਦਾ ਜੋ ਵੀ ਦੁੱਖ ਮਿਲਦਾ ਪਿਆ ਹੈ ਉਹਨੂੰ ਜਰਨਾ ਪੈਣਾ, ਠੀਕ, ਤੇ ਸਤੀ ਨੂੰ ਮਰਨਾ ਪੈਣਾ, ਠੀਕ ਹੈ, ਮਰਨਾ ਪੈਣਾ, ਹਰ ਹਾਲਤ 'ਚ ਮਰਨਾ ਪੈਣਾ, ਕਿਉਂਕਿ ਸਤੀ ਹੋਣਾ ਉਹਨੇ, ਮਰੂਗੀ ਸਤੀ ਹੋਊਗੀ, ਸੜੂਗੀ ਤਾਂ ਹੀ ਸਤੀ ਹੋਊਗੀ ਨਾ। ਇਹਦੇ ਮੈਂ ਸਤੀ ਦਾ ਰੁਤਬਾ ਲੈਣ ਲਈ ਸੜਨਾ ਪੈਣਾ ਹੈ, ਤੇ ਸੂਰਮੇ ਦਾ ਰੁਤਬਾ ਲੈਣ ਲਈ ਲੜਾਈ ਦੇ ਮੈਦਾਨ 'ਚ ਲੜਨਾ ਪੈਣਾ ਹੈ। ਗੁਰੂ ਸਾਹਿਬ ਨੇ ਕਹਿੰਦੇ ਮਨਾ, ਜੇ ਚਾਹੁੰਦਾ ਰੁਤਬਾ ਲੈਣਾ ਭਗਤ ਦਾ, ਜੇ ਚਾਹੁੰਦਾ ਕਹਵੇਗਾ ਮੈਂ ਭਗਤ ਆ, ਮੈਂ ਸੰਤ ਆ, ਤੇ ਵਿਕਾਰਾਂ ਨਾਲ ਲੜਨਾ ਪੈਣਾ ਹੀ, ਤੇ ਜੋ ਸੰਸਾਰ ਦੇ ਉੱਤੇ ਤੈਨੂੰ ਪਰਮਾਤਮਾ ਦੇ ਬਖਸ਼ੇ ਦੁੱਖ ਮਿਲਦੇ ਨਾ ਉਹਨਾਂ ਨੂੰ ਜਰਨਾ ਪੈਣਾ ਹੀ। ਆਪਾਂ ਤਾਂ ਭੁੱਲ ਗਏ, ਲੈ ਕਿਉਂ ਜਰੀਏ ਅਸੀਂ, ਸਾਡੇ ਭਗਤ ਦੁਖੀ ਲਿਖੇ ਨੇ। ਕੋਈ ਬੰਦਾ ਦੁਖੀ ਹੋ ਜਾਂਦਾ, ਘਰ 'ਚ ਮੌਤ ਹੋ ਗਈ, ਠੀਕ, ਯੰਗ ਦੀ ਮੌਤ ਹੋ ਗਈ, ਕੀ ਕਹਿੰਦਾ ਸਾਡੇ ਏਡੇ ਕਰਮ ਮਾੜੇ ਨੇ, ਕਿਹੜਾ ਮਾੜਾ ਅਸੀਂ ਕਰਮ ਕਰ ਰਹੇ ਹਾਂ, ਪੁੱਛਣ ਡਿਆ ਕਿਹੜਾ ਮਾੜਾ ਕਰਮ ਕਰ ਰਹੇ ਹਾਂ, ਸਾਡੇ ਭਗਤ ਦੁੱਖ ਲਿਖਿਆ ਸੀ, ਸਾਡੇ ਬੱਚੇ ਦੀ ਜਾਂ ਬੱਚੀ ਦੀ ਕਿਸੇ ਦੀ ਮੌਤ ਹੋ ਗਈ, ਅਸੀਂ ਇਹਦੇ ਜਿਉਂਦੇ ਹਾਂ, ਪਹਿਲਾਂ ਮਾਂ ਪਿਓ ਮਰਨਾ ਚਾਹੀਦੇ ਸੀ, ਪਹਿਲਾਂ ਬੱਚਾ ਮਰ ਗਿਆ, ਅਸੀਂ ਕਿਹੜੇ ਮਾੜੇ ਕਰਮ ਕੀਤੇ, ਸਮਝੇ ਹੀ ਨਹੀਂ ਵੀ ਇਕੱਲੇ ਆਵੇ ਨਾਨਕਾ ਸੱਦੇ ਉੱਠੀ ਜਾ, ਜਿੰਨੀ ਲਿਖੀ ਹੈ ਭੋਗਣੀ ਤਾਂ ਉਨੀ ਹੈ, ਭਾਵੇਂ ਬੱਚਾ ਤੇ ਭਾਵੇਂ ਬਾਪ ਹੈ, ਭਾਵੇਂ ਛੋਟਾ ਤੇ ਭਾਵੇਂ ਵੱਡਾ, ਉਹ ਤੁਹਾਡੀ ਸਾਡੀ ਉਮਰ ਬਣਾਈ ਹੈ, ਪਰ ਪਰਮਾਤਮਾ ਨੇ ਕੋਈ ਉਮਰ ਨਹੀਂ ਬਣਾਈ, ਉਹਨੇ ਸਵਾਸ ਬਖਸ਼ਿਆ, ਜਿੱਦਣ ਸਵਾਸ ਪੂਰੇ ਹੋਏ ਬਟਨ ਲੱਭਦਾ ਸਵਾਸ ਕਦੋਂ, ਆਹ ਮੰਨਦੇ ਨਹੀਂ, ਸਾਡਾ ਮਨ ਕਿੱਥੇ ਮੰਨਦਾ, ਸਾਡਾ ਮਨ ਤਾਂ ਲੜਦਾ, ਅਸੀਂ ਵਿਕਾਰਾਂ ਦੇ ਨਾਲ ਸਹਿਮਤੀ ਹੋ ਕੇ ਲੜਦੇ ਹਾਂ ਗੁਰੂ ਨਾਲ, ਕੋਈ ਸਾਨੂੰ ਤਾਂ ਦਾਤ ਮਿਲੀ ਨਹੀਂ ਅਜੇ ਤੱਕ, ਲੜਨਾ ਸੀ ਵਿਕਾਰਾਂ ਨਾਲ ਤੇ ਸਹਿਮਤ ਹੋਣਾ ਸੀ ਗੁਰੂ ਨਾਲ, ਵਿਕਾਰਾਂ ਨਾਲ ਲੜਨਾ ਸੀ ਕਿ ਤੁਸੀਂ ਗਲਤ ਬੋਲਦੇ ਹੋ, ਤੁਸੀਂ ਮੂਰਖ ਹੋ, ਐਵੇਂ ਕਹੀ ਜਾਂਦੇ ਹੋ, ਆਹ ਨਹੀਂ ਕੀਤਾ ਉਹ ਨਹੀਂ ਕੀਤਾ। ਤਾਂ ਗੁਰੂ ਸਾਹਿਬ ਕਹਿੰਦੇ ਅੱਬ ਤੋਂ ਜਰੇ ਮਰੇ ਸਿੱਧ ਪਈਏ ਲੀਨੋ ਹਾਥ ਸੰਦੌਰਾ। ਹੁਣ ਧਿਆਨ ਰੱਖੋ, ਜਦੋਂ ਔਰਤ ਸਤੀ ਹੋਣ ਲੱਗਦੀ ਨਾ, ਉਹਦਾ ਪਤੀ ਮਰ ਗਿਆ, ਉਹ ਨਾਰੀਅਲ ਦੇ ਦਿੰਦੇ, ਉਹਤੇ ਸੰਦੂਰ ਪਾ ਦਿੰਦੇ ਆ, ਜਦੋਂ ਉਹ ਔਰਤ ਸੰਦੂਰ ਵਾਲਾ ਨਾਰੀਅਲ ਪਕੜ ਲੈਂਦੀ ਹੈ, ਉਹਨੂੰ ਮਰਨਾ ਜਿੱਧਰ ਮਰਜ਼ੀ ਭੱਜ ਲਏ, ਲੋਕੀ ਫੜ ਫੜ ਕੇ ਇਹਨੂੰ ਵਿਛੁੜ ਦਿੰਦੇ ਸੀ, ਸਾੜਦੇ ਸਾੜਦੇ, ਕਿਉਂ, ਉਹਨੇ ਨਾਰੀਅਲ ਪਕੜ ਲਿਆ, ਇਹਦਾ ਮਤਲਬ ਤਿਆਰੀ ਹੈ। ਤੇ ਗੁਰੂ ਸਾਹਿਬ ਬਣ ਕਹਿੰਦੇ ਜਿਵੇਂ ਉਸ ਔਰਤ ਦੀ ਸਤੀ ਹੋਣ ਲਈ ਤਿਆਰੀ ਹੈ, ਕਹਿੰਦੇ ਉਹਨੇ ਨਾਰੀਅਲ ਪਕੜਿਆ ਸੀ ਨਾ ਹੱਥ 'ਚ ਸੰਦੂਰਿਆ, ਕਹਿੰਦੇ ਤੈਨੂੰ ਸਮਾਂ ਮਿਲਿਆ ਸੰਦੂਰਿਆ ਹੋਇਆ ਉਸ ਪਰਮਾਤਮਾ ਦੇ ਮਿਲਾਪ ਲਈ, ਮਨੁੱਖ ਜਾਮੇ 'ਚ ਤੈਨੂੰ ਮੌਤ ਆ ਸਕਦੀ ਹੈ, ਮਨਾ ਤੂੰ ਮਰ ਸਕਦਾ, ਪਰ ਮਰਨ ਲਈ ਤੈਨੂੰ ਥੋੜ੍ਹਾ ਜਿਹਾ ਡਗਮਗ ਛੱਡਣਾ ਪੈਣਾ, ਡੋਲਣਾ ਛੱਡਣਾ ਪੈਣਾ। ਔਰਤ ਡੋਲ ਗਈ, ਭੱਜਣ ਲੱਗੀ, ਲੋਕਾਂ ਨੇ ਫੜ ਕੇ ਸੁੱਟਤੀ ਵਿੱਚ, ਉਹੀ ਹਾਲ ਤਿਰਨਾ ਹੋਣਾ ਭਾਈ। ਡਗਮਗ ਛੱਡ ਰਹੇ ਮਨ ਬੋਰਾ, ਅੱਬ ਤੋਂ ਜਰੇ ਮਰੇ ਸਿੱਧ ਪਈਏ ਲੀਨੋ ਹਾਥ ਸੰਦੌਰਾ। ਕਾਮ ਕ੍ਰੋਧ ਮਾਇਆ ਕੇ ਲੀਨੇ ਐ ਬਿਦ ਜਗਤ ਬਗੂਤਾ, ਕਾਮ ਕ੍ਰੋਧ ਮਾਇਆ ਕੇ ਲੀਨੇ, ਕਹਿੰਦੇ ਕਾਮ ਕਾਮਨਾ ਕ੍ਰੋਧ ਕ੍ਰੋਧ ਮਾਇਆ ਕੇ ਲੀਨੇ, ਲੈਣੇ ਦਾ ਪਾਪ ਮਸਤ ਹੈ। ਇਹ ਬਿਧ ਜਗਤ ਬਗੂਤਾ, ਕਹਿੰਦੇ ਇਸ ਤਰੀਕੇ ਨਾਲ ਸਾਰਾ ਜਗਤ ਖੱਜਲ ਖੁਆਰ ਹੋ ਰਿਹਾ ਹੈ ਵੀ ਇਹ ਕਾਮਨਾ ਦੇ ਵਿੱਚ, ਕ੍ਰੋਧ ਚ, ਮਾਇਆ ਵਿੱਚ ਹੀ ਫਸਿਆ। ਸਭ ਸੰਸਾਰ ਐਵੇਂ ਆਵਾ ਗੋਣੀ ਫਿਰਨ ਡਿਆ, ਖੱਜਲ ਖੁਆਰ ਹੋਣ ਡਿਆ। ਫਿਰ ਕਬੀਰ ਸਾਹਿਬ ਬਣ ਕੇ ਕਹਿੰਦੇ, ਕਹਿੰਦੇ ਕਹਿ ਕਬੀਰ ਰਾਜਾ ਰਾਮ ਨਾ ਛੱਡੋ ਸਗਲ ਊਚ ਤੇ ਊਚਾ। ਕਹਿ ਕਬੀਰ ਰਾਜਾ ਰਾਮ ਨਾ ਛੱਡੋ। ਕਹਿੰਦੇ ਕਬੀਰ ਸਾਹਿਬ ਨੇ ਕਹਿੰਦੇ ਉਹ ਮਨਾ ਉਸ ਪਰਮਾਤਮਾ ਦਾ ਸਿਮਰਨ ਨਾ ਛੱਡਿਆ ਕਰ, ਉਸ ਪਰਮਾਤਮਾ ਸਿਮਰਨ ਨਾ ਛੱਡਿਆ ਕਰ ਜਿਹੜਾ ਸਾਰੀ ਸ੍ਰਿਸ਼ਟੀ ਤੋਂ ਉੱਚਾ, ਸਭ ਤੋਂ ਉੱਚਾ, ਸਗਲ ਊਚ ਤੇ ਉੱਚਾ, ਸਭ ਤੋਂ ਉੱਚਾ ਉਹਨੂੰ ਨਾ ਛੱਡਿਆ ਕਰ। ਵੱਡੇ ਭਾਗ ਨੇ ਤੇਰੇ, ਤੈਨੂੰ ਸਮਾਂ ਮਿਲਿਆ, ਤੈਨੂੰ ਸਮੇਂ ਨੂੰ ਵਿਅਰਥ ਗਵਾਈ ਜਾਣ ਦੇ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਕਹਿੰਦੇ ਕਿ ਕੰਮ ਕਰ ਯਾਰ, ਦੱਸੋ। ਕਹਿੰਦੇ ਕਹਿੰਦੇ ਜਿਹੜੇ ਤੇਰੇ ਪਾਪ ਪੈਦਾ ਹੁੰਦੇ ਨੇ, ਤੇਰੇ ਪਾਪ ਮਾੜੇ ਵਿਚਾਰ ਪੈਦਾ ਹੁੰਦੇ। ਕਹਿੰਦਾ ਕੀ ਕਰ ਇਹਨਾਂ ਨੂੰ? ਪਾਪੜਿਆ ਪਛਾੜ, ਪਾਪੜਿਆ ਪਛਾੜ ਬਾਣ ਸਚਾਵਾ ਸੰਨ ਕਹਿ, ਪਾਪੜਿਆ ਪਛਾੜ। ਕਹਿੰਦੇ ਨਾ ਪਾਪਾਂ ਨੂੰ ਪਛਾੜ ਪਿੱਛੇ ਕਰ, ਦੂਰ ਕਰ, ਭਜਾ ਇੱਥੇ ਉਹਨੂੰ। ਕਹਿੰਦਾ ਭਜਾਵਾਂ ਕਿਤੇ? ਕਹਿੰਦੇ ਬਾਣ ਸਚਾਵਾ ਸੰਨ ਕਹਿ। ਕਹਿੰਦੇ ਜਿਵੇਂ ਕੋਈ ਚੋਰੀ ਕਰਨ ਲੱਗਾ ਸੰਨ ਲਾਉਂਦਾ, ਕਹਿੰਦਾ ਉਸੇ ਤਰ੍ਹਾਂ ਹੀ ਤੂੰ ਗੁਰੂ ਦੇ ਸ਼ਬਦ ਦੀ ਤਾਣ ਬਾਣ ਬਾਣ ਵੀ ਤੀਰ। ਕਹਿੰਦੇ ਗੁਰੂ ਦੇ ਸ਼ਬਦ ਦਾ ਤੀਰ ਹੈ ਨਾ, ਉਹਨੂੰ ਸੰਨ ਲਾ ਕੇ ਤਿਆਰ ਕਰਕੇ ਜਦੋਂ ਇਹ ਵਿਕਾਰ ਆਉਂਦੇ ਨੇ ਤੇ ਭਜਾ ਇਹਨਾਂ ਨੂੰ। ਕਹਿੰਦਾ ਪਾ ਗੁਰੂ ਦੇ ਸ਼ਬਦ ਨਾਲ ਜੁੜ ਕੇ ਰਿਹਾ ਕਰ, ਨਾਮ ਨਾਲ, ਸ਼ਬਦ ਨਾਲ ਜੁੜ ਕੇ ਰਿਹਾ ਕਰ। ਜਦੋਂ ਵਿਕਾਰ ਪੈਦਾ ਹੋਵੇ ਉਦੋਂ ਹੀ ਆਪਣੇ ਸ਼ਬਦ ਨਾਲ ਜੁੜ ਗਿਆ, ਤਿਆਰੀ ਕਰ ਲਈ ਤੀਰ ਮਾਰਨ ਦੀ। ਕਹਿੰਦਾ ਨਾ ਤੀਰ ਵੇਖ ਕੇ ਭੱਜ ਜਾਣਾ, ਜਦੋਂ ਤੂੰ ਗੁਰੂ ਦੇ ਸ਼ਬਦ ਨਾਲ ਜੁੜ ਗਿਆ ਇਹਨਾਂ ਵਿਕਾਰਾਂ ਨੇ ਅੰਦਰੋਂ ਭੱਜ ਜਾਣਾ, ਨਿਕਲਣਾ ਨਾ ਭੀੜ ਚੋਂ, ਚੱਲੀਏ। ਇਹ ਤੇ ਹੁਣ ਹਥਿਆਰ ਲੈ ਕੇ ਬਹਿ ਗਿਆ। ਫਿਰ ਕੀ ਕਹਿੰਦੇ? ਕਹਿੰਦੇ ਫਿਰ ਅਗਲਾ ਕੰਮ ਕਰ, ਗੁਰ ਮੰਤਰ ਦਾ ਚਿਤਾਰ, ਗੁਰ ਮੰਤਰ ਦਾ ਚਿਤਾਰ ਨਾਨਕ ਦੁੱਖ ਨਾ ਥੀਵੇ। ਕਹਿੰਦੇ ਇੱਕ ਕੰਮ ਕਰ, ਸੁਚੇਤ ਹੋ, ਸੁਚੇਤ ਹੋ ਕੇ ਨਾ ਤੀਰ ਰੱਖ ਕੋਲ, ਜਦੋਂ ਵੀ ਆਵੇ ਕੋਈ ਤੀਰ ਤੇ ਕਮਾਨ ਤੇ ਤੀਰ ਰੱਖ ਲਿਆ ਆਪੇ ਭੱਜਣ ਦੇ ਵੇਖ ਕੇ, ਸਜਦੇ ਬੰਦੂਕ ਕੋਲ ਰੱਖੀ ਹੋਵੇ, ਬੰਦੂਕ ਕੋਲ ਰੱਖੀ ਹੋਵੇ, ਪਿਸਤੌਲ ਰੱਖਿਆ ਹੋਵੇ, ਕਿਰਪਾਨ ਰੱਖੀ ਹੋਵੇ। ਰਾਤ ਨੂੰ ਕਿਸੇ ਨੇ ਕਿਹਾ ਤੁਹਾਡੇ ਘਰ ਚੋਰ ਪੈ ਗਏ ਰਾਤੀ, ਉਹ ਫਟਾਫਟ ਉੱਠਿਆ, ਬੰਦੂਕ ਲਿਆ, ਬੰਦੂਕ ਭਾਵੇਂ ਖਾਲੀ ਸੀ, ਸਭ ਭੱਜ ਗਏ। ਏਦਾਂ ਗੁਰੂ ਸਾਹਿਬ ਕਹਿੰਦੇ ਤੂੰ ਇੱਕ ਕੰਮ ਕਰ, ਗੁਰੂ ਦੇ ਸ਼ਬਦ ਦਾ ਤੀਰ ਤਿਆਰ ਰੱਖਿਆ ਕਰ, ਉਹਦੇ ਵਿੱਚ ਗੁਰ ਮੰਤਰ ਦਾ ਚਿਤਾਰ। ਕਹਿੰਦੇ ਗੁਰੂ ਦੇ ਸ਼ਬਦ ਨੂੰ, ਨਾਮ ਨੂੰ ਚੇਤੇ ਰੱਖਿਆ ਕਰ। ਕਹਿੰਦਾ ਗੋਲੀ ਆ ਪਾ ਕੇ ਰੱਖਿਆ ਕਰ। ਕਹਿੰਦਾ ਫਿਰ ਕਿਉਂ? ਕਹਿੰਦਾ ਨਾਨਕ ਦੁੱਖ ਨਾ ਥੀ ਬਈ, ਕਹਿੰਦਾ ਕੋਈ ਦੁੱਖ ਲੱਗ ਕੇ ਨਹੀਂ ਆਉ, ਦੁੱਖ ਵਿਆਪੂਗਾ ਨਹੀਂ। ਮਤਲਬ ਸੁਣਿਓ ਧਿਆਨ ਨਾਲ, ਦੁੱਖ ਰਹਿਣਾ ਜ਼ਰੂਰ ਆ, ਐਵੇਂ ਨਾ ਭੁਲੇਖੇ ਚ ਪੈ ਜਾਵੇ ਦੁੱਖ ਰਹਿਣਾ ਹੀ ਕੋਈ ਨਹੀਂ। ਕਈ ਸੱਜਣ ਇਹੀ ਕਹਿੰਦੇ ਆ, ਪਾਠ ਕਰਦੇ ਵੀ ਦੁੱਖ ਆਉਂਦੇ ਨੇ, ਸਿਮਰਨ ਕਰਦੇ ਵੀ ਦੁੱਖ ਆਉਂਦੇ ਨੇ, ਦੁੱਖ ਆਉਣੇ ਹੀ ਆਉਣੇ। ਨਾਨਕ ਦੁਖੀਆ ਸਭ ਸੰਸਾਰ, ਦੁੱਖ ਆਉਣੇ ਹੀ ਆਉਣੇ ਨੇ, ਪਰ ਫਰਕ ਕੀ ਪੈਂਦਾ ਹੈ? ਫਰਕ ਸਿਰਫ ਇੰਨਾ ਪੈਂਦਾ ਜਦੋਂ ਤੁਹਾਡੇ ਅੰਦਰ ਗੁਰੂ ਦਾ ਸ਼ਬਦ ਚੱਲ ਪੈਂਦਾ ਤੇ ਦੁੱਖ ਜ਼ੋਰ ਨਹੀਂ ਪਾਉਂਦੇ। ਕਹਿੰਦਾ ਪਰ ਦੁੱਖ ਆਉਂਦੇ ਨੇ, ਪਰ ਤੁਹਾਡਾ ਮਨ ਜਿਹੜਾ ਦੁੱਖਾਂ ਨੂੰ ਦੁੱਖ ਮੰਨਦਾ ਹੀ ਨਹੀਂ। ਕੀ ਕਹਿੰਦਾ? ਉਹ ਕੋਈ ਗੱਲ ਨਹੀਂ, ਫਿਰ ਕੀ ਹੋ ਗਿਆ? ਜੋ ਤੁਸੀਂ ਭਾਵੇਂ ਨਾਨਕਾ, ਸਹੀ ਗੱਲ ਚੰਗੀ, ਜੋ ਹੋਰ ਪਰਮਾਤਮਾ ਕਰਦਾ ਕਰੀ ਜਾਂਦੇ ਹੋ, ਟੈਨਸ਼ਨ ਹੀ ਕੋਈ ਨਹੀਂ। ਬੇਫਿਕਰ ਹੋ ਜਾਂਦਾ, ਬੇਪਰਵਾਹ ਹੋ ਜਾਂਦਾ, ਦੁੱਖ ਦੇ ਹੁੰਦਿਆਂ ਸੁਣਦਿਆਂ ਵੀ ਦੁੱਖ ਨਾਲ ਨਹੀਂ ਵੇਖਦਾ। ਕਹਿੰਦਾ ਕੋਈ ਦੁੱਖ ਨਹੀਂ ਹੈ, ਕੁਛ ਨਹੀਂ ਹੋਇਆ, ਐਵੇਂ ਟੈਨਸ਼ਨ ਲਈ ਜੋ, ਕੁਛ ਨਹੀਂ ਹੋਇਆ। ਮਨ ਬਿਰਤੀ ਬਣ ਗਈ ਨਾ, ਕਦੋਂ ਬਣੀ? ਜਦੋਂ ਗੁਰੂ ਦੇ ਸ਼ਬਦ ਨੂੰ ਬਾਣ ਤੀਰ ਬਣਾ ਕੇ ਆਪਣੇ ਅੰਦਰ ਰੱਖਿਆ। ਤਾਂ ਇਹ ਪਾਪੜੇ ਭੱਜਣੇ, ਤਾਂ ਮਾੜੇ ਵਿਚਾਰ ਅੰਦਰੋਂ ਭੱਜਣੇ ਆ, ਵਰਨਾ ਮਾੜੇ ਵਿਚਾਰ ਭੱਜਣੇ ਨਹੀਂ। ਕਹਿੰਦਾ ਜੇ ਤੇਰੇ ਮਾੜੇ ਵਿਚਾਰ ਭੱਜਣ ਲੱਗ ਪੈਂਦੇ ਆ, ਜੇ ਮਾੜੇ ਵਿਚਾਰ ਭੱਜਣ ਲੱਗ ਪੈਂਦੇ ਆ ਤੇ ਕਿਉਂ? ਆਪ ਜੀ ਪੜ੍ਹਨਾ ਧਿਆਨ ਨਾਲ, ਗੁਰੂ ਸਾਹਿਬ ਨੇ ਕਹਿੰਦੇ ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ, ਭਇਆ ਮਨੂਰ ਕੰਚਨ ਫਿਰ ਹੋਵੇ। ਮਨੂਰ ਪਤਾ ਕਿ ਸੜਿਆ ਹੋਇਆ ਲੋਹਾ, ਉਹਨੂੰ ਮਨੂਰ ਕਹਿੰਦੇ। ਭਇਆ ਮਨੂਰ ਕੰਚਨ ਫਿਰ ਹੋਵੇ, ਕਹਿੰਦਾ ਸੜਿਆ ਹੋਇਆ ਲੋਹਾ, ਜੇ ਕੋਈ ਪਾਰਸ ਪੱਥਰ ਵਾਲਾ ਮਿਲ ਜਾਏ ਨਾ ਬੰਦਾ ਤਗੜਾ, ਸੜੇ ਹੋਏ ਲੋਹੇ ਨੂੰ ਸੋਨਾ ਬਣਾ ਦਿੰਦਾ। ਜੇ ਗੁਰ ਮਿਲੇ ਤਨੇਹਾ, ਕਹਿੰਦਾ ਜੇ ਕਿਤੇ ਸਾਡਾ ਮਿਲਾਪ ਗੁਰੂ ਨਾਲ ਹੋ ਜਾਵੇ ਨਾ, ਸਾਡੀ ਸੁਰਤ ਦਾ, ਸਾਡੇ ਧਿਆਨ ਦਾ ਗੁਰੂ ਨਾਲ ਮਿਲਾਪ ਹੋ ਜਾਵੇ, ਸਾਡੀ ਸੁਰਤ ਸ਼ਬਦ ਦਾ ਮਿਲਾਪ ਹੋ ਜਾਵੇ, ਤੇ ਇਹ ਜਿਹੜਾ ਮਨ ਹੈ ਨਾ ਜਿਹੜਾ ਜਲਦਾ ਪਿਆ ਸੀ ਵਿਕਾਰਾਂ ਦੀ ਅੱਗ ਚ, ਭਇਆ ਮਨੂਰ ਕਹਿੰਦੇ ਲੋਹਿਆ ਸੀ ਨਾ ਆਪਾਂ ਉਹਨੇ ਤੇ ਪੜਿਆ ਜੇ ਕਾਇਆ ਐਰਨ ਮਨ ਵਿੱਚ ਲੋਹਾ ਕਹਿੰਦਾ ਮਨ ਲੋਹਿਆ ਤੇ ਸਰੀਰਕ ਰੂਪੀ ਪੱਠੀ ਛੱਡਦਾ ਪਿਆ ਸੀ ਪੰਜ ਅਗੰਤ ਤਲਾਗ ਰਹੀ ਉਹ ਪੰਜ ਵਿਕਾਰ ਦੀਆਂ ਅੱਗਾਂ ਬਲਦੀਆਂ ਪਈਆਂ ਸਨ ਪੰਜ ਲੱਕੜਾਂ ਡਾਹੀਆਂ ਸੀ ਵਿੱਚ ਉਹਨਾਂ ਦੀ ਅੱਗ ਬਲਦੀ ਪਈ ਸੀ ਕਹਿੰਦੇ ਬਲਦਿਆਂ ਬਲਦਿਆਂ ਮਨ ਰੂਪੀ ਲੋਹਿਆ ਸੜ ਗਿਆ ਫਿਰ ਕੀ ਹੋਇਆ ਜੇ ਗੁਰ ਮਿਲੇ ਤਨੇਹਾ ਕਹਿੰਦੇ ਕਿਤੇ ਉੱਦਾਂ ਦਾ ਗੁਰੂ ਟੱਕਰ ਜਾਏ ਇਹਨੂੰ ਗੁਰੂ ਮਿਲ ਜਾਏ ਕੋਈ ਮਾਸਟਰ ਮਿਲ ਜਾਏ ਇਹਨੂੰ ਤੇ ਕਿਉਂ ਭਇਆ ਮਨੂਰ ਕੰਚਨ ਫਿਰ ਹੋਵੇ ਕਹਿੰਦੇ ਇਹ ਲੋਹਿਆ ਸੜਿਆ ਬਲਿਆ ਸੋਹਣਾ ਬਣ ਸਕਦਾ ਹੈ ਇਹਦਾ ਮਤਲਬ ਸਾਡੀ ਬਰਬਾਦ ਹੋਈ ਮਤ ਭੈੜੀ ਮਤ ਜਿਹੜੀ ਇਹਨਾਂ ਵਿਕਾਰਾਂ ਦੀ ਅੱਗ ਚ ਸੜ ਚੁੱਕੀ ਹੈ ਕਹਿੰਦੇ ਜੇ ਕਿਤੇ ਗੁਰੂ ਦੇ ਲੜ ਲੱਗ ਜਾਏ ਸੋਹਣਾ ਬਣ ਸਕਦੇ ਮਤਲਬ ਚੰਗੇ ਵਿਚਾਰ ਪੈਦਾ ਹੋ ਸਕਦੇ ਆ ਸੋਹਣਾ ਕੀਮਤੀ ਹੈ ਨਾ ਹਰ ਕੋਈ ਲੈਣਾ ਚਾਹੁੰਦਾ ਕਹਿੰਦੇ ਤੁਹਾਡੇ ਅੰਦਰ ਚੰਗੇ ਵਿਚਾਰ ਪੈਦਾ ਹੋਣਗੇ ਤੁਹਾਨੂੰ ਹਰ ਕੋਈ ਸੁਣਨਾ ਚਾਹੂਗਾ ਤੁਹਾਡੇ ਲਾਗੇ ਕੋਈ ਬਹਿਣਾ ਚਾਹੂਗਾ ਉਹਦੀ ਮਨ ਬਿਰਤੀ ਬਣ ਜਾਊਗੀ ਹੁਣ ਧਿਆਨ ਦੇਣਾ ਜਦੋਂ ਇਹ ਵਿਕਾਰ ਪੈਦਾ ਹੁੰਦੇ ਆ ਇਹਨਾਂ ਵਿਕਾਰਾਂ ਨੂੰ ਮਾਰ ਕੇ ਇਹਨਾਂ ਨਾਲ ਲੜ ਕੇ ਭਾਈ ਨੰਦ ਲਾਲ ਜੀ ਕਹਿੰਦੇ ਕਹਿੰਦਾ ਖਾਲਸਾ ਸੋ ਜੋ ਕਰੇ ਨਿਤ ਜੰਗ ਕਹਿੰਦੇ ਅਸਲੀ ਖਾਲਸਾ ਉਹ ਆ ਜਿਹੜਾ ਹਮੇਸ਼ਾ ਲੜਾਈ ਕਰਦਾ ਹੈ ਕਿਹਦੇ ਨਾਲ ਵਿਕਾਰਾਂ ਨਾਲ ਬਾਹਰ ਗਲੀਆਂ 'ਚ ਨਹੀਂ ਲੜਾਈ ਕਰਦਾ ਪੈਂਦਾ ਵਿਕਾਰਾਂ ਨਾਲ ਲੜਾਈ ਕਰਦਾ ਆਪਣੇ ਅੰਦਰਲੇ ਵਿਚਾਰਾਂ ਨਾਲ ਲੜਾਈ ਕਰਦਾ ਇਹ ਤੁਹਾਡੇ ਵੱਲ ਨਹੀਂ ਧਿਆਨ ਦੇਣਾ ਮੈਂ ਜਾਓ ਤੁਸੀਂ ਜੋ ਕਰਦੇ ਕਰ ਲਓ ਕਹਿੰਦੇ ਫਿਰ ਇਹ ਕੰਚਨ ਕਦੋਂ ਬਣਦਾ ਇਹ ਲੋਹਿਆ ਜਦੋਂ ਇਹ ਮਨ ਦੇ ਅੰਦਰ ਸੁਰਮਤਾਈ ਆ ਜਾਂਦੀ ਹੈ ਕੈਸੀ ਸੁਰਮਤਾਈ ਇਹ ਵਿਕਾਰਾਂ ਨਾਲ ਲੜਨ ਲੱਗ ਪੈਂਦਾ ਜਿੰਨੇ ਵਿਕਾਰ ਅੰਦਰ ਪੈਦਾ ਹੁੰਦੇ ਮਾੜੇ ਵਿਚਾਰ ਪੈਦਾ ਹੁੰਦੇ ਸਭ ਨਾਲ ਲੜਦਾ ਜਦੋਂ ਲੜਦਾ ਹੈ ਨਾ ਲੜਦਿਆਂ ਲੜਦਿਆਂ ਦੀ ਬਿਰਤੀ ਬਣ ਜਾਂਦੀ ਕੈਸੀ ਬਿਰਤੀ ਬਣ ਜਾਂਦੀ ਇਹ ਲੜਦਾ 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 ਇੱਕ ਅਵਸਥਾ ਵਿੱਚ ਪਹੁੰਚ ਜਾਂਦਾ ਗੁਰੂ ਸਾਹਿਬਾਂ ਨੂੰ ਸਮਝਾਉਣ ਲੱਗੇ ਇਸ ਨੂੰ ਕਹਿੰਦੇ ਪ੍ਰਥਮੇ ਮਨ ਪ੍ਰਬੁੱਧ ਆਪਣਾ ਪਛ ਅਵਰ ਰਜਾਵੇ ਪ੍ਰਥਮੇ ਮਨ ਪ੍ਰਬੁੱਧ ਆਪਣਾ ਕਹਿੰਦੇ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਜਗਾਉਂਦਾ ਆਪਣੇ ਮਨ ਨੂੰ ਜਗਾਉਂਦਾ ਪ੍ਰਬੁੱਧ ਜਗਾਉਣਾ ਆਪਣੇ ਮਨ ਨੂੰ ਜਗਾਉਂਦਾ ਆਪਣੇ ਮਨ ਨੂੰ ਅੱਗ ਚੋਂ ਬਾਹਰ ਕੱਢਦਾ ਠੀਕ ਗੁਰੂ ਦਾ ਉਪਦੇਸ਼ ਜਦੋਂ ਮਿਲਦਾ ਹੈ ਗੁਰੂ ਦੇ ਉਪਦੇਸ਼ ਦੀ ਸਾਨੂੰ ਸੋਝੀ ਆਉਂਦੀ ਹੈ ਤੇ ਆਪਣੇ ਮਨ ਨੂੰ ਉਹ ਗੁਰਸਿੱਖ ਪਿਆਰਾ ਜਗਾਉਂਦਾ ਜਦੋਂ ਮਨ ਜਾਗਦਾ ਉਹ ਸੇਕਾ ਤੋਂ ਪਤਾ ਲੱਗਦਾ ਸੇਕਾ ਲੱਗਣ ਡਿਆ ਉਹ ਜਾਗ ਜਾਂਦਾ ਜਦੋਂ ਜਾਗਦਾ ਫਿਰ ਕੀ ਕਹਿੰਦੇ ਗੁਰੂ ਸਾਹਿਬਾਂ ਗੁਰੂ ਸਾਹਿਬਾਂ ਕਹਿਣ ਲੱਗੇ ਕਹਿੰਦੇ ਪਾਛੇ ਅਵਰ ਰਜਾਵੇ ਕਹਿੰਦਾ ਫਿਰ ਦੂਜਿਆਂ ਨੂੰ ਸਮਝਾਉਂਦਾ ਵੀ ਯਾਰ ਕੁਛ ਨਹੀਂ ਹੈਗਾ ਐਵੇਂ ਨਾ ਤੁਸੀਂ ਭੁਲੇਖੇ 'ਚ ਪਾਓ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਸਿਮਰਨ ਕਰੋ ਗੁਰੂ ਸਾਹਿਬਾਂ ਨੇ ਕਿਹਾ ਇੱਕ ਜਗ੍ਹਾ 'ਤੇ ਕਹਿੰਦੇ ਰੱਬ ਦੇ ਪਿਆਰੇ ਪਤਾ ਕੀ ਕਰਦੇ ਚੱਖੜ ਝਾਂਗੀ ਮੀਂਹ ਵਰਸੇ ਵੀ ਗੁਰ ਦੇਖਣ ਜਾਈ ਹੁਣ ਧਿਆਨ ਦੇਣਾ ਚੱਖੜ ਝਾਂਗੀ ਚੱਖੜ ਦਾ ਭਾਵ ਕੀ ਹਨੇਰੀਆਂ ਝਾਂਗੀ ਦਾ ਭਾਵ ਝੱਲਣਾ ਚੱਖੜ ਝਾਂਗੀ ਕਹਿੰਦੇ ਮੈਂ ਝੱਲਾਂਗਾ ਮੀਂਹ ਵਰਸੇ ਕਹਿੰਦੇ ਭਾਵੇਂ ਮੀਂਹ ਵਰ ਜਾ ਕਿਹਦਾ ਕੋਈ ਆਹ ਵਾਲਾ ਨਹੀਂ ਕਿ ਬਾਅਦ ਹਨੇਰੀ ਆ ਜਾਵੇ ਬਾਹਰ ਮੀਂਹ ਪੈਣ ਲੱਗ ਪਵੇ ਤੇ ਮੈਂ ਗੁਰਦੁਆਰੇ ਜ਼ਰੂਰ ਜਾਊਂਗਾ ਉਹ ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ ਗੁਰੂ ਘਰ ਜਾਇਓ ਤੇ ਜੇ ਗੁਰੂ ਘਰ ਗਿਆ ਸੋਝੀ ਦੀ ਆਈ ਤੇ ਫਾਇਦਾ ਕੀ ਹੋਇਆ ਚੱਖੜ ਝਾਂਗੀ ਮੀਂਹ ਵਰਸੇ ਵੀ ਗੁਰ ਦੇਖਣ ਜਾਈ ਗੁਰੂ ਨੇ ਲਿਖਿਆ ਗੁਰ ਦੇਖਣ ਜਾਈ ਕੀ ਕਹਿੰਦੇ ਗੁਰੂ ਸਾਹਿਬਾਂ ਕਹਿੰਦੇ ਭਾਵੇਂ ਦੁੱਖਾਂ ਦੀਆਂ ਹਨੇਰੀਆਂ ਚੱਲ ਜਾਣ ਭਾਵੇਂ ਦੁੱਖ ਮੀਂਹ ਵਾਂਗੂ ਵਹਿਰ ਜਾਣ ਕਹਿੰਦਾ ਮੈਂ ਝੱਲਾਂਗਾ ਪਰ ਵੀ ਗੁਰ ਦੇਖਣ ਜਾਈ ਗੁਰ ਦਾ ਭਾਵ ਜੁਗਤੀ ਤਕਨੀਕ ਗੁਰੂ ਦਾ ਉਪਦੇਸ਼ ਵੇਖਣ ਦਾ ਭਾਵ ਮਹਿਸੂਸ ਕਰਨਾ ਵਿਚਾਰ ਕਰਨਾ ਕਹਿੰਦੇ ਇੱਕ ਕੰਮ ਕਰੀ ਵੀ ਜਿੰਨੇ ਮਰਜ਼ੀ ਦੁੱਖ ਆ ਜਾਣ ਪਰ ਮੈਂ ਗੁਰੂ ਦੇ ਸ਼ਬਦ ਨੂੰ ਵੇਖਣ ਜ਼ਰੂਰ ਜਾਊਂਗਾ ਕਹਿੰਦਾ ਭਾਵ ਸਿਮਰਨ ਜ਼ਰੂਰ ਕਰੂੰਗਾ ਮੈਂ ਸਿਮਰਨ ਨਹੀਂ ਛੱਡੂੰਗਾ ਮੈਂ ਚੱਲੂੰਗਾ ਇਹਨਾਂ ਨੂੰ ਆਪਣੇ ਤੇ ਸਿਮਰਨ ਜ਼ਰੂਰ ਕਰੂੰਗਾ ਵੀ ਗੁਰ ਦੇਖਣ ਜਾਈ ਗੁਰੂ ਸਾਹਿਬ ਕੀ ਕਹਿੰਦੇ ਸਮੁੰਦ ਸਾਗਰ ਹੋਵੇ ਬਹੁ ਖਾਰਾ ਸਮੁੰਦ ਸਾਗਰ ਹੋਵੇ ਬਹੁ ਖਾਰਾ ਗੁਰਸਿੱਖ ਲੰਘ ਗੁਰ ਪੈ ਜਾਈ ਕਹਿੰਦੇ ਸਮੁੰਦ ਸਾਗਰ ਹੋਵੇ ਬਹੁ ਖਾਰਾ ਹੁਣ ਧਿਆਨ ਦਿਓ ਇੱਕ ਪਾਸੇ ਕਿਹਾ ਮੀਂਹ ਪੈਣ ਲੱਗ ਪਏ ਹਨੇਰੀ ਆ ਜਾਏ ਆਪਣੇ ਘਰੋਂ ਹੀ ਆਉਣਾ ਅੱਗੇ ਲਿਖਦਾ ਸਮੁੰਦ ਸਾਗਰ ਹੋਵੇ ਬਹੁ ਖਾਰਾ ਕਹਿੰਦੇ ਮੈਂ ਸਮੁੰਦਰ ਲੰਘਣਾ ਸਾਗਰ ਲੰਘਣਾ ਜਿੰਨਾ ਮਰਜ਼ੀ ਖਾਰਾ ਹੋਵੇ ਪਰ ਮੈਂ ਲੰਘ ਕੇ ਜਾਊਂਗਾ ਇਹਦਾ ਮਤਲਬ ਇਸ਼ਾਰਾ ਗੁਰੂ ਸਾਹਿਬਾਂ ਨੇ ਕਹਿੰਦੇ ਕਿ ਜਦੋਂ ਮੈਂ ਨਾਮ ਸਿਮਰਨ ਕਰਨਾ ਨਾ ਭਾਵੇਂ ਮੈਨੂੰ ਸਮੁੰਦ ਸਾਗਰ ਕਹਿੰਦਾ ਭਾਵ ਮੈਨੂੰ ਮਾੜਿਆਂ ਵਿਚਾਰਾਂ ਚੋਂ ਮਾੜਿਆਂ ਕਰਮਾਂ ਦੇ ਵਿੱਚੋਂ ਮਾੜੀ ਸੋਚ ਵਿੱਚੋਂ ਮੈਨੂੰ ਦੁੱਖ ਮਿਲਣੇ ਨੇ ਉਹਨਾਂ ਦੁੱਖਾਂ ਚੋਂ ਲੰਘਣਾ ਪਵੇ ਸਮੁੰਦ ਸਾਗਰ ਹੋਵੇ ਬਹੁ ਖਾਰਾ ਜਿੰਨਾ ਮਰਜ਼ੀ ਖਾਰਾ ਹੋਵੇ ਤਾਂ ਮਤਲਬ ਜਿੰਨੇ ਮਰਜ਼ੀ ਦੁੱਖ ਮਿਲਣ ਜਿੰਨੀਆਂ ਮਰਜ਼ੀ ਤਕਲੀਫਾਂ ਆਉਣ ਗੁਰਸਿੱਖ ਲੰਘ ਗੁਰ ਪੈ ਜਾਈ ਕਹਿੰਦਾ ਸਾਰਿਆਂ ਦੁੱਖਾਂ ਨੂੰ ਲੰਘ ਕੇ ਜਿਹੜਾ ਗੁਰਸਿੱਖ ਹੈ ਨਾ ਉਹ ਗੁਰੂ ਕੋਲ ਜਾਊਗਾ, ਕਹਿੰਦਾ ਭਾਵ ਗੁਰੂ ਦੇ ਸ਼ਬਦ ਨਾਲ ਜ਼ਰੂਰ ਜੁੜੂਗਾ, ਨਾਮ ਨਾਲ ਜੁੜ ਜੁੜੂਗਾ, ਸ਼ਬਦ ਦੀ ਆਰਾਧਨਾ ਜ਼ਰੂਰ ਕਰੂਗਾ, ਜਿੰਨੇ ਮਰਜ਼ੀ ਦੁੱਖ ਹੋ ਜਾਣ, ਤੇ ਅਸੀਂ ਤਾਂ ਮਾੜੇ ਦੁੱਖ ਹੋ ਜਾਣ ਤੇ ਛੱਡ ਦਿੰਦੇ। ਕਈ ਸੱਜਣ ਮਿਲਦੇ ਹੋ ਸਿਮਰਨ ਕਰਦੇ ਹੁੰਦੇ, ਛੱਡਤਾ ਜੀ ਕੀ ਗੱਲ ਹੋ ਗਈ, ਉਹ ਕੀ ਜਿੰਨਾ ਸਿਮਰਨ ਕਰਦੇ ਦੁੱਖ ਸੁੱਖ ਵਧੀ ਜਾਂਦੇ। ਤਾਂ ਲਿਖਿਆ ਤਾਂ ਹੈ ਸਮੁੰਦਰ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰ ਪੈ ਜਾਈ। ਉਹਨਾਂ ਤੋਂ ਪਹਿਲਾਂ ਕਿਹਾ ਸੀ ਵੀ ਇਸ ਮਾਰਗ ਤੇ ਚੱਲਿਆ ਰਸਤੇ ਚ ਸਮੁੰਦਰ ਸਾਗਰ ਬੜਾ ਖਾਰਾ ਆਉਣਾ ਹੀ, ਨਹੀਂ ਜੀ ਸਾਡੇ ਵਾਸਤੇ ਚ ਨਹੀਂ ਹੈਗਾ, ਅਸੀਂ ਤਾਂ ਸਗੋਂ ਦੁਖੀ ਹੋਵੇ। ਉਹ ਗੁਰੂ ਪਿਆਰੇ ਦੁਖੀ ਨਹੀਂ ਹੋਵੇ ਕਦੀ ਜ਼ਿੰਦਗੀ ਚ, ਵਿਚਾਰ ਕਰਿਓ ਜਿਹਨੇ ਏਡੀ ਵੱਡੀ ਚੀਜ਼ ਦੇਣੀ ਤਨਕਾਉਣਾ ਤੇ ਆਈ ਨਾ, ਉਹਨੇ ਜਿਹਨੇ ਏਡੀ ਵੱਡੀ ਦਾਤ ਦੇਣੀ ਆ ਤਨਕਾਉਣਾ ਤੇ ਹੈ ਹੀ, ਤੇ ਦੂਜੀ ਗੱਲ ਦੁੱਖ ਤੁਹਾਡੇ ਕਰਮਾਂ ਦੇ ਆ, ਦੁੱਖ ਤੁਹਾਡੇ ਕਰਮਾਂ ਦੇ। ਮਨ ਮੂਰਖ ਆਹੇ ਬਿਲਾਈ ਪੂਰਬ ਲਿਖੇਗਾ, ਲਿਖਿਆ ਪਈ ਹੈ ਦੁੱਖ ਤੁਹਾਡੇ ਆਪਣੇ ਕਰਮਾਂ ਦੇ, ਜੋ ਤੁਸੀਂ ਪਿਛਲਿਆਂ ਜਨਮਾਂ ਚ ਕੀਤਾ ਸੀ ਉਹਦਾ ਤੁਹਾਨੂੰ ਫਲ ਮਿਲ ਰਿਹਾ, ਉਹ ਮਿਲਣਾ ਹੀ ਮਿਲਣਾ। ਤੇ ਫਿਰ ਲੜਾਈ ਕਾਹਦੀ ਹੈ, ਸਿਰਫ ਸੋਚ ਹੈ ਸਾਡੀ ਇੱਦਾਂ ਦੀ, ਅਸੀਂ ਨੈਗੇਟਿਵ ਸੋਚ ਲੈ ਕੇ ਬੈਠੇ ਹਾਂ ਜਿਹਦੇ ਕਰਕੇ ਸਾਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਅਸੀਂ ਨਾਮ ਸਿਮਰਨ ਕਰੀ ਜਾਣਾ ਵਾ, ਦੁੱਖ ਆਉਂਦੇ ਤੇ ਆਈ ਜਾਣ, ਜੋ ਪਰਮਾਤਮਾ ਕਰਦਾ ਕਰੀ ਜਾਵੇ, ਪਰਵਾਹ ਨਹੀਂ ਕਰਨੀ, ਸਾਰਾ ਕੁਛ ਹੀ ਬਦਲ ਜਾਣਾ, ਸਾਰਾ ਕੁਛ ਹੀ ਮਿਲਣ ਲੱਗ ਪੈਣਾ, ਸਿਰਫ ਮਨ ਬਿਰਤੀ ਬਣਾ ਕੇ ਦੇਖਿਓ। ਫਿਰ ਗੁਰੂ ਸਾਹਿਬ ਬਣ ਕੇ ਕਹਿੰਦੇ ਕਹਿੰਦੇ ਫਿਰ ਇਹੋ ਜਿਹਾ ਬੰਦਾ ਜਿਹੜਾ ਆਪਣੇ ਮਨ ਨੂੰ ਜਗਾਉਂਦਾ, ਮਨ ਨੂੰ ਜਗਾ ਕੇ, ਆਪਣੇ ਮਨ ਨੂੰ ਜਗਾਉਂਦਾ, ਆਪਣੇ ਮਨ ਨੂੰ ਜਗਾ ਕੇ ਪਹਿਲਾਂ ਫਿਰ ਕਿਸੇ ਹੋਰ ਨੂੰ ਸਮਝਾਉਂਦਾ ਹੈ। ਹੁਣ ਧਿਆਨ ਦਿਓ, ਜਦੋਂ ਸਮਝਾਉਂਦਾ ਹੈ ਉਦੋਂ ਵੀ ਸੁਰਮਤਾਈ ਚਾਹੀਦੀ, ਉਦੋਂ ਵੀ ਸੁਰਮਤਾਈ ਚਾਹੀਦੀ। ਕਿਵੇਂ? ਪਹਿਲਾਂ ਤੇ ਆਪ ਸਿਮਰਨ ਕਰਦਾ ਸੀ ਤੇ ਮਨ ਚ ਮਾੜੇ ਵਿਚਾਰ ਪੈਦਾ ਹੁੰਦੇ, ਛੱਡ ਪਰਾਂ ਯਾਰ ਬੜਾ ਔਖਾ ਕੰਮ ਹੈ ਤੇ, ਹੈ ਕਦੀ ਆਹ ਰੁਕਾਵਟ, ਕਦੀ ਆਹ ਰੁਕਾਵਟ, ਕਦੀ ਪਾਪ ਬੜੇ ਪ੍ਰਗਟ ਹੁੰਦੇ ਸੀ। ਹੁਣ ਜਦੋਂ ਕਿਸੇ ਨੂੰ ਸਮਝਾਉਣ ਲੱਗਾ, ਕਿਸੇ ਕੋਲ ਨਾਮ ਜਪਾਉਣ ਲੱਗਾ, ਕਿਸੇ ਨੂੰ ਕਹਿੰਦਾ ਤੁਸੀਂ ਨਾਮ ਜਪਿਆ ਕਰੋ, ਰੁਕਾਵਟਾਂ ਫਿਰ ਸ਼ੁਰੂ ਹੋ ਗਈਆਂ। ਕਿਹੜੀਆਂ? ਸਭ ਤੋਂ ਪਹਿਲਾਂ ਮਨ ਚ ਵਿਚਾਰ ਪੈਦਾ ਹੁੰਦੀ, ਛੱਡ ਪਰਾਂ, ਤੂੰ ਕਿਸੇ ਕੋਲ ਨਾਮ ਜਪਾ ਕੇ ਕੀ ਲੈਣਾ, ਅਗਲਾ ਆਪਣਾ ਕੰਮ ਕਰੇ ਤੂੰ ਆਪਣਾ ਕੰਮ ਕਰ, ਛੱਡ ਪਰਾਂ, ਤੇਰੇ ਕੋਲ ਪੈਸੇ ਵਾਧੂ ਆ ਨਾ ਕਰ ਐਸ਼, ਤੂੰ ਵਾਹਿਗੁਰੂ ਵਾਹਿਗੁਰੂ ਕੀਤਾ ਰੱਬ ਲੱਭ ਲਿਆ, ਕਹਿੰਦਾ ਉਹ ਛੱਡ ਪਰਾਂ, ਤੂੰ ਕਿਉਂ ਪੰਗਾ ਲੈਣ ਡਿਆ, ਠੀਕ ਨੀ, ਲੋਕਾਂ ਕਈ ਗੱਲਾਂ ਕਰਨੀਆਂ ਟੇਢੀਆਂ ਮੇਢੀਆਂ, ਛੱਡ ਪਰਾਂ ਰਹਿੰਦੇ। ਫਿਰ ਸੋਚਦਾ ਵੀ ਕੋਈ ਗੱਲ ਨੀ, ਇਹ ਜਿਹੜੇ ਮੇਰੇ ਚ ਵਿਚਾਰ ਪੈਦਾ ਹੋਣ ਡੇ ਨਾ, ਜਿਹੜੇ ਭਲਵਾਨ ਖੜੇ ਹੋਣ ਡੇ ਨੇ, ਫਿਰ ਇਹ ਪਹਿਲਾਂ ਵੀ ਆਏ ਸੀ, ਜਦੋਂ ਮੈਂ ਤੁਰਿਆ ਸੀ ਨਾ ਉਦੋਂ ਵੀ ਆਏ ਸੀਗੇ। ਕੀ ਕਹਿੰਦੇ ਸੀ? ਰਹਿਣ ਦਿਓ, ਕੀ ਕਰਨਾ, ਸਿਮਰਨ ਕਰਕੇ ਰੱਬ ਲੱਭ ਕੇ ਕੀ ਕਰ ਲਓਗੇ, ਛੱਡੋ ਪਰਾਂ, ਇਹ ਤੇ ਪੁੱਠੇ ਕੰਮ ਨੇ। ਉਦੋਂ ਵੀ ਆਏ ਸੀ, ਹੁਣ ਫਿਰ ਆ ਗਏ। ਕਹਿੰਦਾ ਕੋਈ ਗੱਲ ਨੀ, ਇਹਨਾਂ ਨੇ ਨਜਿੱਠਿਆ ਪਹਿਲਾਂ ਹੀ, ਮੈਨੂੰ ਪਤਾ ਕਿੰਨੇ ਕੁ ਜੋਗੇ ਹੈਗੇ, ਉੜਕ ਲੈਣ ਦਿਓ, ਸੱਚ ਜੇ ਕੋਈ ਨਾਮ ਜਪਾਉਣਾ, ਤੁਸੀਂ ਨਾਮ ਜਪਾਇਆ ਕੋ, ਤੁਹਾਡੇ ਤੇ ਕਿਰਪਾ ਹੋ ਗਈ ਹੈ। ਉਹ ਮੈਂ ਕੀ ਜਪਾਉਣਾ ਜੀ, ਮੈਂ ਕਹਿੰਦਾ ਲੋੜ ਹੀ ਨਹੀਂ, ਐਵੇਂ ਸਿਰ ਦਰਦੀ ਲਓ, ਐਵੇਂ ਕਿਸੇ ਨੂੰ ਕਹੋ ਜੀ ਨਾਮ ਸਿਮਰਨ ਕਰਿਆ ਕਰੋ, ਐਵੇਂ ਕਿਸੇ ਨੂੰ ਕਹੋ ਜੀ ਗੁਰਬਾਣੀ ਪੜਿਆ ਕਰੋ, ਐਵੇਂ ਕਿਸੇ ਨੂੰ ਕਹੋ ਗੁਰੂ ਘਰ ਜਾਇਆ ਕਰੋ। ਲੋਕੀ ਗੱਲਾਂ ਕਰਦੇ ਆ, ਤੁਸੀਂ ਜਾਂਦੇ ਹੋ, ਤੁਸੀਂ ਕੀ ਖੱਟ ਲਿਆ ਪੰਗਾ? ਪਤਾ ਕੀ, ਅਸੀਂ ਲੋਕ ਵੇਖਣਾ ਚਾਹੁੰਦੇ ਹਾਂ ਵੀ ਜੇ ਗੁਰੂ ਘਰ ਜਾਂਦਾ ਤਾਂ ਬਿਲਡਿੰਗ ਵੱਡੀ ਹੋ ਗਈ, ਗੱਡੀਆਂ ਆ ਗਈਆਂ, ਇਹਦੇ ਘਰ ਇਹਦਾ ਕੰਮ ਕਾਰ ਚੰਗਾ ਮੋਟਾ ਹੋ ਗਿਆ, ਪੈਸੇ ਵਾਵਾ ਕਮਾਉਣ ਲੱਗ ਪਿਆ ਆਈ ਹੈ। ਔਰ ਰੱਬ ਦੇ ਪਿਆਰੇ, ਉਹ ਜਿਹੜਾ ਰੱਬ ਨਾਲ ਪਿਆਰ ਕਰਦਾ ਨਾ, ਉਹਦਾ ਸੰਸਾਰ ਵਿਕਣ ਲੱਗ ਪੈਂਦਾ, ਨਿਰੰਕਾਰ ਮਿਲਣ ਲੱਗ ਪੈਂਦਾ। ਇੱਥੇ ਖੰਗਾ ਉਲਟੀ ਬਿਠਾਤੀ ਆਪਾਂ ਫੜ ਕੇ, ਲੈ ਕੀ ਮਿਲਿਆ ਤੁਹਾਨੂੰ? ਉਹ ਨਹੀਂ, ਮਨ ਮਾਰਨਾ, ਮਨ ਨੂੰ ਸੂਰਮਾ ਬਣਾਉਣਾ, ਜੋ ਵੀ ਦੁੱਖ ਸਾਹਮਣੇ ਆਉਂਦਾ ਟੈਨਸ਼ਨ ਨਹੀਂ ਲੈਣੀ। ਸਮੁੰਦਰ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰ ਪੈ ਜਾਈ। ਕਹਿੰਦਾ ਜਿੱਦਾਂ ਮਰਜ਼ੀ ਖਾਰਾ ਹੋਵੇ, ਜਿੰਨੇ ਮਰਜ਼ੀ ਦੁੱਖ ਹੋਣ, ਪ੍ਰੋਬਲਮ ਕੋਈ ਨਹੀਂ, ਗੁਰਸਿੱਖ ਤੇ ਉਹ ਵਾਲਾ ਲੰਘ ਕੇ ਗੁਰੂ ਕੋਲ ਜਾਵੇ। ਕਹਿੰਦਾ ਭਾਵੇਂ ਇਹਨਾਂ ਦੁੱਖਾਂ ਦੀ ਪਰਵਾਹ ਨਾ ਕਰੇ, ਸੰਸਾਰੀ ਪਦਾਰਥਾਂ ਦੀ, ਸੰਸਾਰੀ ਤਾਨਿਆਂ ਮਿਹਣਿਆਂ ਦੀ, ਲਾਂਤਾਂ ਦੀ ਪਰਵਾਹ ਨਾ ਕਰੇ, ਇਹਨਾਂ ਤੋਂ ਲੰਘ ਕੇ ਗੁਰੂ ਦੇ ਉਪਦੇਸ਼ ਨਾਲ ਜ਼ਰੂਰ ਜੁੜੇ, ਗੁਰੂ ਦੇ ਸ਼ਬਦ ਨਾਲ ਜ਼ਰੂਰ ਜੁੜੇ, ਨਾਮ ਸਿਮਰਨ ਜ਼ਰੂਰ ਕਰੇ, ਫਿਰ ਤੇ ਉਹ ਗੁਰਸਿੱਖ ਆ। ਆਪਾਂ ਤਾਂ ਡੋਲ ਜਾਂਦੇ ਝਾਟੀ। ਤਾਂ ਗੁਰੂ ਸਾਹਿਬ ਨੇ ਕਿਹਾ ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ। ਕਹਿੰਦਾ ਸੜਿਆ ਹੋਇਆ ਲੋਹਾ ਸੋਨਾ ਬਣ ਸਕਦਾ, ਕਹਿੰਦੇ ਸੜਿਆ ਹੋਇਆ ਮਨ ਦੀ ਬਿਰਤੀ ਦੁਬਾਰਾ ਇੱਕ ਗੁਰਸਿੱਖ ਦੀ ਬਿਰਤੀ ਬਣ ਸਕਦੀ ਹੈ, ਗੁਰਮੁਖ ਦੀ ਬਣ ਸਕਦੀ ਹੈ, ਮਹਾਂਪੁਰਖ ਦੀ ਬਣ ਸਕਦੀ ਹੈ ਜੇ ਗੁਰ ਮਿਲੇ ਤਨੇਹਾ। ਕਹਿੰਦਾ ਜੇ ਕਿਤੇ ਉਹੋ ਜਿਹਾ ਗੁਰੂ ਮਿਲ ਜਾਂਦੇ, ਤੇ ਗੁਰੂ ਤੇ ਬੈਠੇ ਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪਰ ਆਪਾਂ ਮਿਲਣਾ ਤੇ ਆਪਾਂ, ਇਹਨਾਂ ਦੀ ਗੱਲ ਤੇ ਆਪਾਂ ਮੰਨਣੀ ਹੈ ਨਾ, ਵਿਚਾਰ ਤੇ ਆਪਾਂ ਕਰਨੀ ਨਾ। ਫਿਰ ਗੁਰੂ ਸਾਹਿਬ ਕਹਿੰਦੇ ਏਕ ਨਾਮ ਅੰਮ੍ਰਿਤ ਉਹ ਦੇਵੇ ਤੋ ਨਾਨਕ ਤ੍ਰਿਸ਼ਟ ਦੇਹਾ। ਕਹਿੰਦਾ ਏਕ ਨਾਮ ਅੰਮ੍ਰਿਤ ਉਹ ਦੇਵੇ, ਕਹਿੰਦੇ ਜਦੋਂ ਸਾਡਾ ਮਨ ਗੁਰੂ ਨੂੰ ਜਾ ਕੇ ਮਿਲਦਾ ਹੈ, ਮਿਲਣ ਦਾ ਭਾਵ ਕਿ ਆਪਣੀ ਵਿਚਾਰ, ਆਪਣੀ ਸੋਚ ਗੁਰੂ ਦੀ ਸੋਚ ਨਾਲ ਮੈਚ ਕਰ ਲੈਂਦਾ, ਇਹਨੂੰ ਮਿਲਣਾ ਕਹਿੰਦੇ। ਇਹ ਨਹੀਂ ਕਿ ਤੁਸੀਂ ਅੰਮ੍ਰਿਤ ਛਕ ਲਿਆ ਤੇ ਤੁਸੀਂ ਕਹੋ ਮੈਂ ਗੁਰੂ ਨੂੰ ਮਿਲਿਆ, ਮੈਂ ਰੋਜ਼ ਪਾਠ ਕਰਦਾ ਮੈਂ ਤੇ ਗੁਰੂ ਨੂੰ ਮਿਲਿਆ। ਗੁਰੂ ਨੂੰ ਮਿਲਿਆ ਪਤਾ ਕੌਣ ਹੈ? ਜਿਹਦੀ ਗੁਰਬਾਣੀ ਦੇ ਨਾਲ ਗੁਰੂ ਦੇ ਨਾਲ ਸੋਚ ਮਿਲਦੀ ਹੈ, ਸੋਚ ਮਿਲਦੀ, ਉਹ ਮਿਲਿਆ। ਠੀਕ, ਜੇ ਸੋਚ ਨਹੀਂ ਨਾ ਮਿਲਦੀ ਫਿਰ ਨਹੀਂ ਮਿਲੇ। 441 ਅੰਗ ਤੇ ਪੜ ਲਓ, ਸਤਿਗੁਰ ਮਿਲਿਆ ਧਾਵਤ ਥੰਮਿਆ ਨਿੱਜ ਘਰ ਵਸਿਆ ਆਏ। ਕਹਿੰਦਾ ਸਤਿਗੁਰ ਦੇ ਨਾਲ ਮਿਲਣ ਦੀ ਨਿਸ਼ਾਨੀ ਕੀ ਹੈ? ਵੀ ਸਤਿਗੁਰ ਨੂੰ ਮਿਲਿਆ। ਕਹਿੰਦੇ ਆਹ ਨਿਸ਼ਾਨੀ, ਸਤਿਗੁਰ ਮਿਲਿਆ ਧਾਵਤ ਥੰਮਿਆ। ਧਾਵਤ ਕਹਿੰਦੇ ਭਟਕਣਾ, ਥੰਮਿਆ ਕਹਿੰਦੇ ਰੁਕ ਜਾਣਾ। ਜਿੱਦਣ ਸਾਡੀ ਸੁਰਤ ਸਾਡੇ ਵਿਚਾਰ ਗੁਰੂ ਨਾਲ ਮਿਲਦੇ ਆ, ਸਭ ਤੋਂ ਪਹਿਲਾਂ ਸਾਡੇ ਮਨ ਦੀ ਭਟਕਣਾ ਰੁਕ ਜਾਂਦੀ ਹੈ। ਆਹ ਨਿਸ਼ਾਨੀ ਪਹਿਲੀ ਹੈ ਕਿ ਸਾਡਾ ਗੁਰੂ ਨਾਲ ਮਿਲਾਪ ਹੋ ਗਿਆ, ਸਤਿਗੁਰ ਮਿਲਿਆ ਧਾਵਤ ਥੰਮਿਆ, ਥੰਮ ਜਾਂਦੇ, ਰੁਕ ਜਾਂਦੇ, ਵਿਚਾਰ ਰੁਕ ਜਾਂਦੇ। ਸਾਡੇ ਤੇ ਵਿਚਾਰ ਰੁਕੇ ਨਹੀਂ। ਆਪਾਂ ਕਹਿੰਦੇ ਅਸੀਂ ਬਾਣੀ ਪੜ੍ਹਦੇ, ਅਸੀਂ ਗੁਰੂ ਨੂੰ ਮਿਲੇ ਹੋਏ ਹਾਂ। ਉਹ ਮਿਲੇ, ਉਹ ਬਾਹਰੋਂ ਮਿਲੇ ਹੋ ਨਾ, ਅਜੇ ਅੰਦਰੋਂ ਨਹੀਂ ਮਿਲੇ। ਅਜੇ ਲੋਕਾਂ ਨੂੰ ਲੱਗਦਾ ਕਿ ਤੁਸੀਂ ਗੁਰੂ ਘਰ ਦੇ ਪ੍ਰੇਮੀ ਹੋ, ਆਪਣੇ ਅੰਦਰ ਝਾਤੀ ਮਾਰ ਕੇ ਦੋ ਕਿ ਤੁਸੀਂ ਜੇ ਪ੍ਰੇਮੀ ਹੋ, ਤੁਹਾਡਾ ਸੁਭਾਅ ਰਲਿਆ ਗੁਰੂ ਦੇ ਨਾਲ, ਤੁਹਾਡਾ ਸੁਭਾਅ ਇੱਕ ਮਿਕ ਹੋਇਆ ਗੁਰੂ ਦੇ ਨਾਲ। ਗੁਰੂ ਸਾਹਿਬ ਨੇ ਤਾਂ ਕਿਹਾ ਸੁੱਖ ਦੁੱਖ ਦੋਨੋਂ ਸਮ ਕਰ ਜਾਣੇ ਔਰ ਮਾਣ ਅਪਮਾਨਾ। ਕਹਿੰਦਾ ਸੁੱਖ ਤੇ ਦੁੱਖ ਬਰਾਬਰ ਸਮਝ, ਔਰ ਮਾਣ ਅਪਮਾਨਾ, ਤੇਰੀ ਕੋਈ ਇੱਜ਼ਤ ਕਰੇ, ਤੇਰੀ ਕੋਈ ਬੇਇੱਜ਼ਤੀ ਕਰੇ, ਪਰਵਾਹ ਨਾ ਕਰੀ। ਗੁਰੂ ਦਾ ਦਰ ਨਾ ਛੱਡੀ, ਗੁਰਬਾਣੀ ਪੜ੍ਹਦੀ ਨਾ ਛੱਡੀ, ਔਰ ਗੁਰਬਾਣੀ ਪੜ੍ਹ ਕੇ ਜੋ ਗੁਰਬਾਣੀ ਕਹਿੰਦੀ ਉਹ ਕਰਨਾ ਨਾ ਛੱਡੀ। ਗੁਰਬਾਣੀ ਗੱਲ ਇੱਕ ਕਹਿੰਦੀ, ਕਿਹੜੀ? ਇਸ ਯੁੱਗ ਮੇ ਸੋਭਾ ਨਾਮ ਕੀ ਬਿਨ ਨਾਵੇ ਸੋਭਣਾ ਹੋਏ। ਕਹਿੰਦੇ ਕੱਲ ਯੁੱਗ ਦਾ ਸਮਾਂ ਇਹ ਚ ਨਾਮ ਦੀ ਵਡਾਈ ਆ, ਬਿਨਾਂ ਨਾਮ ਤੋਂ ਦਰਗਾਹ ਚ ਤੈਨੂੰ ਕਿਸੇ ਢੀਮ ਨਹੀਂ ਮਾਰਨੀ, ਕਿਸੇ ਪੁੱਛਣੇ ਨਹੀਂ ਤੈਨੂੰ। ਸਾਡੀ ਬਿਰਤੀ ਨਹੀਂ ਬਣਦੀ ਪਈ ਉਹ ਬਾਣੀ, ਕਿਹੜੀ ਗੱਲੋਂ? ਕਿਉਂਕਿ ਸਾਡੀ ਬਿਰਤੀ ਟਿਕ ਗਈ ਹੈ। ਅਸੀਂ ਤਾਂ ਗੁਰਬਾਣੀ ਪੜ੍ਹਨ ਦੇ ਬਦਲੇ ਵੀ ਸੰਸਾਰੀ ਪਦਾਰਥ ਹੀ ਲੱਭੀ ਜਾਂਦੇ ਹਾਂ। ਗੁਰੂ ਘਰ ਜਾਣਾ ਵੀ ਅਸੀਂ ਪਦਾਰਥ ਲੱਭੀ ਜਾਂਦੇ ਹਾਂ ਵੀ ਜੇ ਪਦਾਰਥ ਮਿਲਣੇ ਨਹੀਂ ਤਾਂ ਫਾਇਦਾ ਕੀ ਗੁਰੂ ਘਰ ਜਾਣ ਦਾ? ਜੇ ਕੰਮ ਹੀ ਨਹੀਂ ਬਣਨਾ, ਮੇਰੇ ਕਹੇ ਦੇ ਮੁਤਾਬਕ ਨਹੀਂ ਕੰਮ ਬਣਨਾ, ਫਾਇਦਾ ਕੀ ਹੈ? ਗੁਰੂ ਪਿਆਰਿਓ, ਹਰ ਇੱਕ ਚੀਜ਼ ਦੀ ਵਿਚਾਰ ਕਰਕੇ ਦੇਖਿਓ, ਕਿਰਪਾ ਕਰੋ। ਮਨ ਨੀਵਾਂ ਮਤ ਉੱਚੀ, ਕਿ ਗੁਰੂ ਜੀ ਮੇਰਾ ਮਨ ਨੀਵਾਂ, ਮੇਰੇ ਆਪਣੇ ਵਿਚਾਰ ਨੀਵੇਂ ਹੋ ਜਾਣ ਤੇ ਮਤ ਉੱਚੀ ਹੋ ਜਾਵੇ, ਜਿਹਦੇ ਨਾਲ ਮੈਂ ਤੁਹਾਡੇ ਨਾਲ ਜੁੜਨਾ ਉਹ ਮੇਰੀ ਮਤ ਉੱਚੀ ਹੋ ਜਾਵੇ, ਮੈਨੂੰ ਸਮਝ ਲੱਗ ਜਾਏ ਤੁਹਾਡੇ ਬੋਲਾਂ ਦੀ। ਉਹ ਤਾਂ ਇਹ ਕੀਤਾ ਹੀ ਨਹੀਂ। ਠੀਕ ਹੈ, ਤਾਂ ਉਹਨਾਂ ਨੇ ਕਿਹਾ ਏਕ ਨਾਮ ਅੰਮ੍ਰਿਤ ਉਹ ਦੇਵੇ ਤਾਂ ਉਹ ਨਾਨਕ ਤ੍ਰਿਸਤਸ ਦੇਹਾ। ਤ੍ਰਿਸਤਸ ਕਹਿੰਦੇ ਟਿਕ ਜਾਣਾ, ਦੇਹਾ ਦਾ ਭਾਵ ਸਰੀਰ। ਉਹ ਸਰੀਰ ਤਾਂ ਟਿਕਦਾ ਨਹੀਂ ਕਦੀ ਵੀ, ਸਰੀਰ ਤਾਂ ਟਿਕਦਾ ਹੀ ਨਹੀਂ, ਤਾਂ ਮੂਵਮੈਂਟ ਕਰਦਾ। ਫਿਰ ਸਰੀਰ ਕਿਹਨੂੰ ਕਿਹਾ ਉਹਨਾਂ ਨੇ? ਗਿਆਨ ਇੰਦਰਿਆਂ ਨੂੰ, ਅੱਖਾਂ, ਕੰਨ, ਨੱਕ, ਮੂੰਹ ਤੇ ਸਾਡੀ ਚਮੜੀ। ਗੁਰੂ ਦੇ ਤ੍ਰਿਸਤਸ ਦੇਹਾ ਕਹਿੰਦੇ ਫਿਰ ਸਾਡਾ ਜਿਹੜਾ ਸਰੀਰ ਹੈ ਇਹ ਇੱਕ ਜਗ੍ਹਾ ਤੇ ਟਿਕ ਜਾਂਦਾ ਹੈ। ਕਹਿੰਦਾ ਆਪਾਂ ਸਾਡੇ ਗਿਆਨ ਇੰਦਰੇ ਇੱਕ ਥਾਂ ਤੇ ਟਿਕ ਜਾਂਦੇ ਨੇ। ਅੱਖਾਂ ਟਿਕ ਗਈਆਂ, ਅੱਗੇ ਅੱਖਾਂ ਵੇਖਦੀਆਂ ਸੀ, ਟਿਕਦੀਆਂ ਨਹੀਂ ਸੀ। ਕੀ ਕਹਿੰਦੀਆਂ ਸੀ? ਫਲਾਣੇ ਕੋਲ ਗੱਡੀ ਮੇਰੇ ਕੋਲ ਵੀ ਹੋਣੀ ਚਾਹੀਦੀ, ਫਲਾਣੇ ਦੀ ਕੋਠੀ ਵੀ ਕਿੱਡੀ ਵੱਡੀ ਮੇਰੇ ਕੋਲ ਹੋਣੀ ਚਾਹੀਦੀ। ਹੁਣ ਟਿਕ ਗਈਆਂ ਨੇ, ਕਿਤੇ ਟਿਕ ਗਈਆਂ, ਵੇਖਦੀਆਂ ਸਭ ਕੁਛ ਹੀ ਹੈ, ਪਰ ਮਨ ਚ ਵਿਚਾਰ ਪੈਦਾ ਹੋ ਗਈ ਹੈ ਜੋ ਸਾਡੇ ਭਾਗਾਂ ਚ ਲਿਖੀ ਹੋ ਗਈ ਆਪੇ ਮਿਲ ਜੂਗੀ। ਹੁਣ ਅੰਦਰ ਦੀ ਬਿੱਤੀ ਟਿਕ ਗਈ, ਅੱਖਾਂ ਨਾਲ ਵੇਖ ਕੇ ਮਨ ਭਟਕਦਾ ਨਹੀਂ ਹੈ, ਕੰਨਾਂ ਨਾਲ ਕੋਈ ਨਿੰਦਿਆ ਸੁਣ ਕੇ, ਵਡਿਆਈ ਸੁਣ ਕੇ ਮਨ ਭਟਕਦਾ ਨਹੀਂ ਹੈ, ਨੱਕ ਨਾਲ ਕੋਈ ਖੁਸ਼ਬੂ ਸੁੰਘ ਕੇ ਜਾਂ ਗੰਦਗੀ ਸੁੰਘ ਕੇ ਮਨ ਭਟਕਦਾ ਨਹੀਂ ਹੈ, ਜ਼ੁਬਾਨ ਨਾਲ ਕੋਈ ਰਸ ਚਸ ਕੇ ਮਨ ਭਟਕਦਾ ਨਹੀਂ ਹੈ, ਚਮੜੀ ਕੋਈ ਸਪਰਸ਼ ਕਰਕੇ ਤੇ ਮੋਹ ਨਹੀਂ ਜਾਂਦੀ। ਕਹਿੰਦੇ ਕੋਈ ਗੱਲ ਨਹੀਂ, ਇਹ ਬਿਰਤੀ ਬਣ ਗਈ ਕਦੋਂ? ਜਦੋਂ ਇਹ ਗੁਰੂ ਦੇ ਚਰਨਾਂ ਨਾਲ ਜੁੜਿਆ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਨਾਲ ਜੁੜਿਆ, ਇੱਕ ਮਿਕ ਹੋਇਆ, ਗੁਰੂ ਦੇ ਨਾਲ ਜੁੜਨਾ ਕੀਤਾ। ਜੁੜਨ ਦੇ ਕਾਰਨ ਹੀ ਇਹਦੀ ਅੰਦਰ ਦੀ ਬਿਰਤੀ ਤਬਦੀਲ ਹੋ ਗਈ ਹੈ, ਇਹਨੂੰ ਕੁਛ ਆਨੰਦ ਆਉਣ ਲੱਗ ਪਿਆ, ਕੁਛ ਸਮਝ ਆਉਣ ਲੱਗ ਪਈ ਹੈ। ਇਹ ਗੁਰੂ ਸਾਹਿਬ ਨੇ ਕਹਿੰਦੇ ਇਹ ਬਿਰਤੀ ਉਦੋਂ ਬਣਦੀ ਜਦੋਂ ਮਨ ਗੁਰੂ ਚਰਨਾਂ ਦੇ ਨਾਲ ਜੁੜ ਜਾਂਦਾ, ਜਦੋਂ ਇਹ ਮਨ ਗੁਰੂ ਚਰਨਾਂ ਦੇ ਨਾਲ ਜੁੜ ਕੇ ਔਰ ਆਪਣੀ ਆਤਮ ਅਵਸਥਾ ਜਿਹੜੀ ਹੈ ਤਬਦੀਲ ਕਰ ਲੈਂਦਾ ਹੈ। ਆਪਾਂ ਫਿਰ ਉੱਥੇ ਚਲੀਏ, ਕਾਇਆ ਆਇਰਨ ਮਨ ਵਿੱਚ ਲੋਹਾ। ਕਹਿੰਦੇ ਜਿਹੜਾ ਸਰੀਰ ਆ ਇਹ ਪੱਠੀ ਆ, ਮਨ ਲੋਹਿਆ ਦੇ ਚ ਪਾਇਆ, ਇਹਨੂੰ ਪਿਘਲਾ ਕੇ ਕਿਸੇ ਸ਼ੇਪ ਚ ਲਿਆਉਣਾ ਹੈ ਪਰਮਾਤਮਾ ਨੇ, ਤੇ ਲਾਓ ਸਾਹਿਬ ਇਸ ਪੱਠੀ ਵਿੱਚ ਮਨ ਤੇ ਪਿਆ ਹੈ, ਪਰ ਸ਼ੇਪ ਚ ਆਉਂਦਾ ਨਹੀਂ ਪਿਆ। ਕਿਉਂ ਨਹੀਂ ਆਉਂਦਾ ਪਿਆ? ਕਿਉਂਕਿ ਅਸੀਂ ਗੁਰੂ ਦੇ ਲੜਨ ਨਹੀਂ ਲੱਗੇ, ਗੁਰੂ ਦੀ ਬਾਣੀ ਦੇ ਮੁਤਾਬਕ ਜ਼ਿੰਦਗੀ ਨਹੀਂ ਜਿੰਦੇ, ਗੁਰਬਾਣੀ ਪੜ੍ਹ ਕੇ ਉੱਥੇ ਅਮਲ ਨਹੀਂ ਕਰਦੇ। ਜਦੋਂ ਅਮਲ ਕਰਾਂਗੇ ਜੋ ਗੁਰਬਾਣੀ ਕਹਿੰਦੀ ਆਪਾਂ ਕਰਨ ਲੱਗ ਪਵਾਂਗੇ, ਸਾਡਾ ਮਨ ਜਿਹੜਾ ਹੈ ਲੋਹਿਆ ਜਿਹੜਾ ਹੈ ਤਬਦੀਲੀ ਆ ਜੂ, ਉਹਦੇ ਚ ਇਹ ਤਬਦੀਲ ਹੋ ਜੂਗਾ। ਠੀਕ ਹੈ, ਕੈਸੀ ਤਬਦੀਲੀ ਆਊਗੀ? ਇਹ ਗੁਰਮੁਖ ਬਣ ਜੂਗਾ, ਫਿਰ ਗੁਰਮੁਖ ਬਣ ਜੂਗਾ। ਜਦੋਂ ਇਹ ਗੁਰਮੁਖ ਬਣ ਗਿਆ ਤੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਪਰਮਾਤਮਾ ਚ ਲੀਨ ਹੋ ਜਾਣਾ। ਪਰਮਾਤਮਾ ਚ ਲੀਨ ਹੋ ਜਾਣਾ। ਹੁਣ ਪਰਮਾਤਮਾ ਤੱਕ ਪਹੁੰਚਣ ਲਈ ਸਾਨੂੰ ਗੁਰੂ ਦਾ ਸਹਾਰਾ ਲੈਣਾ ਪੈਣਾ, ਗੁਰਬਾਣੀ ਪੜ੍ਹਨੀ ਪੈਣੀ ਹੈ, ਗੁਰਬਾਣੀ ਨੂੰ ਵਿਚਾਰਨਾ ਪੈਣਾ, ਫਿਰ ਗੁਰਬਾਣੀ ਜੋ ਕਹਿੰਦੀ ਉਹ ਕਰਨਾ ਪੈਣਾ। ਜਿੰਨਾ ਚਿਰ ਗੁਰਬਾਣੀ ਪੜ੍ਹ ਕੇ ਗੁਰਬਾਣੀ ਤੇ ਅਮਲ ਨਹੀਂ ਕਰਾਂਗੇ ਅਸੀਂ ਕੁਛ ਨਹੀਂ ਲੱਭ ਸਕਦੇ। ਸਾਨੂੰ ਅਮਲ ਕਰਨਾ ਪੈਣਾ, ਅਮਲ ਹੀ ਸਾਨੂੰ ਕਿਤੇ ਪਹੁੰਚਾ ਸਕਦਾ। ਜੇ ਅਮਲ ਨਹੀਂ ਫਿਰ ਅਮਲ ਜੇ ਕਿਤੇ ਦੁਨੀਆਂ ਵਿੱਚ ਨਰਗੇ ਆਏ ਕੰਮ। ਹਰੀ ਜੀ ਕਹਿੰਦੇ ਜੋ ਸੰਸਾਰ ਵਿੱਚ ਇਸ ਸਰੀਰ ਰਹਿੰਦੇ ਆਪਾਂ ਅਮਲ ਕੀਤਾ ਗੁਰੂ ਦੇ ਬੋਲਾਂ ਦੇ, ਉਹ ਦਰਗਾਹ ਸਾਡੇ ਕੰਮ ਆਉਣਾ। ਸੋ ਕੀ ਕਰੋ, ਗੁਰਬਾਣੀ ਪਿਆਰ ਨਾਲ ਪੜ੍ਹੋ, ਪਿਆਰ ਨਾਲ ਕਾਹਲੇ ਨਾ ਪਾਓ, ਪਿਆਰ ਨਾਲ ਪੜ੍ਹੋ, ਗੁਰਬਾਣੀ ਦੀ ਵਿਚਾਰ ਕਰੋ ਔਰ ਜੋ ਗੁਰਬਾਣੀ ਕਹਿੰਦੀ ਹੈ ਉਹ ਕਰ ਲਓ ਤੇ ਗੱਲ ਬਣ ਜੂਗੀ। ਗੁਰਬਾਣੀ ਕੇਵਲ ਤਾਂ ਕੇਵਲ ਨਾਮ ਨਾਲ ਜੋੜਦੀ ਹੈ, ਸ਼ਬਦ ਨਾਲ ਜੋੜਦੀ, ਹੋਰ ਕਿਸੇ ਨਾਲ ਨਹੀਂ ਜੋੜਦੀ। ਸ਼ਬਦ ਨਾਲ ਜੁੜੋ, ਜਿੰਨੀ ਨਾਮ ਤੇ ਆਇਆ ਗਏ ਬਿਸ਼ਕਤ ਤੇ ਕਾਲ। ਕਹਿੰਦੇ ਜਿਨ੍ਹਾਂ ਨੇ ਇਸ ਸਰੀਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਪਕੜ ਕੇ ਨਾਮ ਧਿਆਉਣਾ ਕੀਤਾ ਉਹ ਘਾਲਣ ਚ ਸਫਲ ਹੋ ਜਾਂਦੇ ਆ। ਸੋ ਵੱਡੇ ਭਾਗ ਹੈ ਕਿ ਆਪ ਜੀ ਨੂੰ ਸਮਾਂ ਮਿਲਿਆ ਔਰ ਇੱਥੇ ਸਮਾਪਤੀ ਕਰਦੇ ਪਤਾ ਕਿ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।